ਵਾਹਿਗੁਰੂ ਸਾਹਿਬ ਜੀਓ। ਸਲੋਕ ਫਿਰਤ ਫਿਰਤ ਪ੍ਰਭ ਆਇਆ ਪਰਿਆ ਕੋ ਸਰਨਾਏ ਨਾਨਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ। ਸਲੋਕ ਗਿਆਨ ਅੰਜਨ ਗੁਰਦੀਆ ਅਗਿਆਨ ਅੰਧੇਰ ਵਿਨਾਸ਼ ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪਰਗਾਸ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਚਲੋ ਜੀ
ਰਾਮ ਕਲੀ ਘਰ ਦੂਜਾ ਬਾਣੀ ਕਬੀਰ ਜੀ ਕੀ ਇੱਕ ਓਅੰਕਾਰ
ਓਅੰਕਾਰ
ਇੱਕ ਓਅੰਕਾਰ ਸਤਿਗੁਰ ਪ੍ਰਸਾਦ ਬੰਦਚ ਬੰਧਨ ਪਾਇਆ
ਪੜ ਦੋਗੇ
ਮੁਕਤੈ ਗੁਰ
ਮੁਕਤੈ ਗੁਰ
ਮੁਕਤੈ ਗੁਰ ਅਨਲ ਬੁਝਾਇਆ।
ਇੱਥੋਂ ਸ਼ੁਰੂ ਕੀਤਾ ਸੀ ਕੱਲ੍ਹ ਆਪਾਂ ਨੇ ਅਰਥ ਦੂਜੀ ਲਾਈਨ ਤੋਂ ਹੀ ਹਠ ਯੋਗ ਦਾ ਵੀ ਹੁਣ ਭਗਤੀ ਯੋਗ ਦਾ ਵੀ ਇੱਥੋਂ ਸ਼ੁਰੂ ਹੋਵੇਗਾ। ਮੁਕਤੈ ਗੁਰ ਜਿਹੜੇ ਗੁਰੂ ਸਾਹਿਬ ਜੀ ਜੀਵਨ ਮੁਕਤ ਰੂਪ ਨੇ ਅਤੇ ਦੂਜਿਆਂ ਨੂੰ ਮੁਕਤੀ ਦੇਣ ਵਾਲੇ ਨੇ ਅਤੇ ਉਹਨਾਂ ਨੇ ਜਿਹੜਾ ਅਸੀਂ ਹੁਣ ਚੌਥੇ ਪਾਤੇ ਫੇਰ ਆਓ ਭਗਤੈ ਬਕ
ਬਕਤੇ ਬਕ
ਬਕਤੈ
ਬਕਤੈ ਬਕ ਸ਼ਬਦ ਸੁਣਾਇਆ
ਉਹਨਾਂ ਬਕਤੇ ਗੁਰਾਂ ਨੇ ਬਕ ਮੈਨੂੰ ਉਚਾਰ ਕੇ ਸੋ ਇਹ ਜਿਹੜਾ ਸੀ ਉਪਦੇਸ਼ ਸਾਨੂੰ ਸੁਣਾਉਣਾ ਕੀਤਾ। ਹਾਂਜੀ
ਸੁਣ ਫਿਰ ਸੁਣ ਮਨ ਵਸਾਇਆ
ਸਰੋਤਿਆਂ ਨੇ ਸੁਣ ਕੇ ਉਸ ਉਪਦੇਸ਼ ਨੂੰ ਮਨ ਵਿੱਚ ਵਸਾਇਆ। ਹੁਣ ਮੁੜ ਤੋਂ ਫਿਰ ਚੱਲੋ
ਜਪ ਨਖ ਸਿੱਖ
ਨਹੀਂ ਬੰਦ ਮੁਕਤਾ ਗੁਰ
ਬੰਦ
ਮੁਕਤਾ ਗੁਰ
ਪਾਇਆ ਮੁਕਤਾ ਗੁਰ ਅਨਲ ਬੁਝਾਇਆ
ਇਉਂ ਇਹ ਮੁਕਤ ਸਰੂਪ ਗੁਰਾਂ ਨੇ ਜਦੋਂ ਸਾਨੂੰ ਉਪਦੇਸ਼ ਸਮਝਾ ਦਿੱਤਾ ਫਿਰ ਜਿਹੜਾ ਸੀ ਅਨਲ ਬੁਝਾਇਆ। ਕੱਲ੍ਹ ਆਪਾਂ ਨੇ ਅਨਲ ਦਾ ਹਵਾ ਕੀਤਾ ਸੀ ਸਵਾਸ ਅਨਲ ਅੱਗ ਨੂੰ ਵੀ ਕਹਿੰਦੇ ਨੇ ਅੱਗ ਨੂੰ ਬਹੁਤਾ ਹੀ ਅਨਲ ਜਿਹੜੇ ਨੇ ਅੱਗ ਦੇ ਅਰਥਾਂ 'ਚ ਆਉਂਦਾ ਗੁਰੂ ਗ੍ਰੰਥ ਸਾਹਿਬ ਵਿੱਚ ਅਨਲ ਬੁਝਾਇਆ ਜਿਹੜੀ ਤ੍ਰਿਸ਼ਨਾ ਦੀ ਅੱਗ ਸੀ ਹਾਂ ਉੱਥੇ ਹਵਾ ਦਾ ਅਰਥ ਹੈ ਰਵਿਦਾਸ ਦੇ ਸ਼ਬਦ ਵਿੱਚ ਅਨਲ ਅਗਮ ਜਸ ਲਹਿਰ ਮੈਂ ਉਹਦ ਜਲ ਕੇਵਲ ਜਲ ਮਾਹੀ ਉੱਥੇ ਹਵਾ ਦਾ ਹੀ ਵਾਚਕ ਹੈ। ਇੱਥੇ ਅਨਲ ਹੁਣ ਅੱਗ ਕਿਹੜੀ ਬੁਝਾਈ ਤ੍ਰਿਸ਼ਨਾ ਦੀ ਕ੍ਰੋਧ ਦੀ ਈਰਖਾ ਦੀ ਅਤੇ ਇਹ ਜਿਹੜੀ ਸੀ ਹੰਕਾਰ ਦੀ ਇਹ ਸਾਰੀਆਂ ਅੱਗਾਂ ਜਿਹੜੀਆਂ ਸੀ ਬੁਝਾ ਦਿੱਤੀਆਂ ਜਦੋਂ ਉਪਦੇਸ਼ ਨੂੰ ਸੁਣ ਕੇ ਕਮਾਇਆ। ਹਾਂਜੀ ਫਿਰ ਬੰਦ 'ਚ ਹੁਣ ਬੰਦ 'ਚ ਹੁਣ ਪੜੋ ਬੰਦ 'ਚ ਜਿਹੜਾ ਸੀ ਬੰਨਣਾ ਕੀਤਾ ਕਿ ਇਹਨਾਂ ਨੂੰ ਕਾਮ ਵਾਦਕਾਂ ਨੂੰ ਚੋ ਮੈਨੇ ਪੁਨਾ ਜਿਹੜੇ ਕਾਮ ਵਿਕਾਰ ਸੀ ਇਹਨਾਂ ਨੂੰ ਬੰਧਨ ਪਾਇਆ ਰੋਕਣਾ ਪਾਇਆ ਜੀ ਫਿਰ ਉਪਦੇਸ਼ ਸੁਣ ਕੇ ਕਮਾ ਕੇ। ਹਾਂਜੀ ਫਿਰ ਜਬ ਨਕਸ਼ ਸਿੱਖ ਹੁਣ ਪੜੋ ਆ ਖਤਮ ਹੋ ਗਿਆ ਕੁਛ ਬੈਟਰੀ ਮਰ ਗਈ ਲਾਉਂਦੇ ਲਾਉਂਦੇ ਹਾਂ ਜਬ ਨਖ ਸਿੱਖ ਇਹੋ ਮਨ ਚੀਨਾ ਨੱਖ ਹੁੰਦੇ ਨੇ ਨਹੁੰ ਪੈਰਾਂ ਦੇ ਨਹੁੰਆਂ ਤੋਂ ਲੈ ਕੇ ਸਿੱਖ ਮੈਨੇ ਸਿਰ ਦੀ ਚੋਟੀ ਪੈਰਾਂ ਤੋਂ ਲੈ ਕੇ ਸਿਰ ਦੀ ਚੋਟੀ ਤੱਕ ਜਿਹੜਾ ਮਨ ਚੰਚਲ ਸੀ ਨਾ ਇਹਨੂੰ ਜਿਹੜਾ ਸੀ ਇਸ ਮਨ ਨੂੰ ਹੁਣ ਟਿਕਾਉਣਾ ਕੀਤਾ ਟਿਕਾਉਣਾ ਕਰਨਾ ਚੀਨਾ ਮੈਨੇ ਜਾਣ ਲਿਆ ਇੱਦਾਂ ਟਿਕਦਾ ਇਹ ਗੁਰੂ ਉਪਦੇਸ਼ ਨਾਲ। ਹਾਂਜੀ ਮੁਕਤੇ ਗੁਰਾਂ ਤੋਂ ਜਦੋਂ ਉਪਦੇਸ਼ ਸੁਣਿਆ ਹਾਂਜੀ ਤ੍ਰਿਸ਼ਨਾ ਦੀ ਅੱਗ ਬੁਝ ਗਈ ਫਿਰ ਜਿਹੜਾ ਮਨ ਜਿਹੜਾ ਸੀ ਪੈਰਾਂ ਤੋਂ ਲੈ ਕੇ ਸਿਰ ਦੀ ਚੋਟੀ ਤੱਕ ਚੰਚਲ ਹੋਇਆ ਹੋਇਆ ਸੀ ਇਹਨੂੰ ਹੁਣ ਬਸ ਕਰਨ ਜਿਹੜਾ ਸੀ ਜਾਣ ਲੈਣਾ ਕੀਤਾ। ਚਲੋ
ਤਬ ਅੰਤਰ ਮੱਜਣ ਕੀਨਾ
ਫਿਰ ਜਿਹੜਾ ਸੀ ਬ੍ਰਹਮ ਆਨੰਦ ਰਸ ਵਿੱਚ ਜਿਹੜਾ ਸੀ ਮੱਜਣ ਮੈਨੇ ਇਸ਼ਨਾਨ ਕੀਤਾ। ਹਾਂਜੀ
ਪਵਨ ਪਥ ਉਨਮਨ ਰਹਿਣ ਖਰਾ
ਕੱਲ ਪਵਨ ਪਤ ਆਪਣੇ ਅਰਥ ਕੀਤਾ ਸੀ। ਹਾਂਜੀ ਪਤ ਉੱਧਰ ਲਾ ਕੇ ਉਨਮਨ ਦੇ ਨਾਲ ਅੱਜ ਪਵਨ ਪਤ ਇਕੱਠਾ ਹੀ ਪਵਨ ਪਤ ਪਵ ਮਨ ਸਵਾਸ ਸਵਾਸਾਂ ਦਾ ਪੱਤੀ ਜਿਹੜਾ ਜੀਵ ਆਤਮਾ ਹੈ ਉਨਮਨ ਰਹਿਣ ਖੜਾ ਉਨਮਨ ਜਿਹੜੀ ਉਹ ਤੁਰਿਆ ਪਦ ਅਵਸਥਾ ਸੀ ਖਰਾ ਜਿਹੜੀ ਚੰਗੀ ਅਵਸਥਾ ਸੀ ਉਸ ਸਥਾਨ ਦੇ ਵਿੱਚ ਰਹਿਣ ਰਹਿਣਾ ਕੀਤਾ ਟਿਕਣਾ ਕੀਤਾ ਫਿਰ ਮਨ ਨੇ ਜਿਹੜਾ ਚੰਚਲ ਸੀ।
ਹਾਂਜੀ ਨਹੀਂ ਮਿਰਤ ਨਾ ਜਨਮ ਜਰਾ
ਹੁਣ ਇਸ ਅਵਸਥਾ ਵਾਲੇ ਨੂੰ ਨਾ ਮਿਰਤ ਮੌਤ ਨਾ ਮੌਤ ਦਾ ਦੁੱਖ ਨਾ ਜਨਮ ਦਾ ਦੁੱਖ ਜਰਾ ਨਾ ਬੁਢੇਪੇ ਦਾ ਦੁੱਖ ਤਿੰਨੇ ਦੁੱਖ ਨਹੀਂ ਉਹਨੂੰ ਵਿਆਪਦੇ।
ਹਾਂਜੀ ਰਹਾਓ ਉਲਟੀ ਲੈ ਸਖਤ ਸਹਾਰੰਗ।
ਕੱਲ੍ਹ ਉਲਟੀ ਲਿਖਿਆ ਸੀ ਪੌਣ ਜਿਹੜੀ ਉਲਟੀ ਜਾਂਦੀ ਸੀ ਉਹਨੂੰ ਮੋੜ ਕੇ ਦਸਮ ਦੁਆਰ ਵੱਲ ਨੂੰ ਮੋੜਿਆ, ਅੱਜ ਉਲਟੀ ਰਹੇ। ਅੱਜ ਜਿਹੜੀ ਬਿਰਤੀ ਬੁੱਧੀ ਜਿਹੜੀ ਸੀ ਉਲਟੀ ਹੋਈ ਸੀ, ਸੰਸਾਰਾਕਾਰ ਬਿਰਤੀ ਸੀ ਜਿਹੜੀ, ਇਹਨੂੰ ਬ੍ਰਹਮਾਕਾਰ ਬਣਾ ਕੇ ਕਿਹਦੀ ਸ਼ਕਤੀ ਨਾਲ ਬਣੀ ਇਹ? ਭਗਤੀ ਦੀ ਸਖਤ ਆ ਗਿਆ ਨਾ। ਕਿਸ ਸ਼ਕਤੀ ਨਾਲ ਹੋਈ ਹੈ? ਭਗਤੀ ਰੂਪੀ ਸ਼ਕਤੀ ਕਰਨੇ ਕਰਕੇ। ਹਾਂਜੀ ਸਹਾਰੰਗ, ਹਾਂ ਇਹ ਸਹਾਰਨਾ ਕੀਤਾ ਫਿਰ ਇਸ ਤਰ੍ਹਾਂ ਜਿਹੜਾ ਸੀ ਸਹਾਰਿਆ ਕਿ ਜਿਹੜੀ ਕਿ ਬਿਰਤੀ ਹੁਣ ਜਿਹੜੀ ਸੀ ਬ੍ਰਹਮਾਕਾਰ ਹੋ ਗਈ ਸੰਸਾਰਾਕਾਰ ਤੋਂ। ਹਾਂਜੀ
ਪੈਸੀ ਲੈ ਗਗਨ ਮੰਝਾਰੰਗ।
ਦੇਖਿਓ ਪੈਸੀ ਵਾਲੇ ਪਾਠ ਤਾਂ ਨਹੀਂ ਕਿਸੇ ਕੋਲ, ਪੈਸੀ ਵਾਲੇ ਟਕਸਾਲ ਵਾਲੀਆਂ ਤਾਂ ਦੇਖੋ ਤਾਂ
ਨਹੀਂ ਹੈ ਜੀ,
ਪਾਠ ਚੈੱਕ ਕਰਨਾ ਪੈਣਾ। ਕੁਛ ਰੂਪਾਂ 'ਤੇ ਪੈਸੀ ਵਾਲੇ ਵੀ ਹੈ, ਸੋ ਆਪਾਂ ਬਾਬਾ ਦੀਪ ਸਿੰਘ ਸਰੂਪ 'ਤੇ ਚੈੱਕ ਕਰਾਂਗੇ, ਸੋਮਵਾਰ ਨੂੰ ਫਿਰ ਨਿਰਣਾ ਕਰ ਲਾਂਗੇ। ਜਿਹੜਾ ਬਾਬਾ ਦੀਪ ਸਿੰਘ ਸਰੂਪ ਲਿਖਾਇਆ ਉੱਥੇ ਚੈੱਕ ਕਰਾਂਗੇ। ਟਕਸਾਲ 'ਚ ਪੈਸੀ ਵਾਲੇ ਪੜਿਆ ਜਾਂਦਾ ਅਤੇ ਇਹ ਚੈੱਕ ਕਰਨਾ ਪਊ ਪਾਠ। ਹਾਂਜੀ ਹਾਲੇ ਜਿਵੇਂ ਲਿਖਿਆ ਉਦਾਂ ਹੀ ਚਲੋ। ਪੈਸੇ ਲੈ ਗਗਨ ਮੁਝਾਰੰਗ, ਕੱਲ੍ਹ ਪੈਸੇ ਲੈ ਸੀ ਵੀ ਪ੍ਰਵੇਸ਼ ਕੀਤਾ ਗਗਨ ਦਸਵੇਂ ਦੁਆਰ ਦੇ ਵਿੱਚ, ਸਵਾਸਣ ਠਹਿਰਾਇਆ ਅੱਜ ਜਿਹੜਾ ਭਗਤੀ ਯੋਗ ਹੈ ਹੁਣ। ਪੈਸੇ ਲੈ ਗਗਨ ਮੁਝਾਰੰਗ, ਗਗਨ ਕੌਣ ਹੈ? ਚੇਤਨ ਦੇ ਪਰਮੇਸ਼ਰ। ਮੁਝਾਰੰਗ ਮੈਨੇ ਵਿੱਚ, ਪੈਸੇ ਲੈ ਮੈਨੇ ਪ੍ਰਵੇਸ਼ ਕੀਤਾ ਹੁਣ ਬਿਰਤੀ ਨੂੰ। ਹਾਂਜੀ
ਬੇਦੀ ਵਾਲੇ ਚੱਕਰ ਭੁਯੰਗਾ,
ਹਾਂ ਕੱਲ੍ਹ ਛੇ ਚੱਕਰਾਂ ਦੀ ਗੱਲ ਕੀਤੀ ਸੀ ਬਿੰਨੇ ਸੀ, ਅੱਜ ਭੁਯੰਗਾ ਮੈਨੇ ਸੱਪ, ਜਿਹੜੇ ਚੱਕਰ ਵਰਤਲਾਕਾਰ ਸੱਪ ਕਾਲ ਹੈ, ਹਾਂਜੀ ਕਾਲ ਰੂਪੀ ਚੱਕਰ ਹੈ ਜਿਹੜਾ ਸੱਪ, ਵੇਦੀ ਵਾਲੇ ਉਹਨੂੰ ਬਿੰਨ ਦਿੱਤਾ ਭਗਤੀ ਦੁਆਰਾ। ਕਾਲ ਰੂਪੀ ਚੱਕਰ ਨੂੰ ਜਿਹੜਾ ਸੱਪ ਵਾਂਗੂ ਕੁੰਡਲਾਕਾਰ ਸੀ ਭੁਯੰਗਾ, ਭੁਯੰਗਾ ਮੈਨੇ ਸੱਪ। ਹਾਂਜੀ
ਪੇਟੀ ਵਾਲੇ ਰਾਏ ਨਿਸੰਗਾ,
ਜਦੋਂ ਫਿਰ ਇਹ ਪੈਸੇ ਲੈ ਭਗਤੀ ਦੁਆਰਾ ਬਿਰਤੀ ਜਿਹੜੀ ਸੀ ਚੇਤਨ ਦੇ ਵਿੱਚ ਮਿਲ ਗਈ, ਕਾਲ ਉੱਪਰ ਚੱਕਰ ਨੂੰ ਵੀ ਜਿਹੜਾ ਸੀ ਬਿੰਨ ਲਿਆ, ਫਿਰ ਭੇਟੀ ਵਾਲੇ ਰਾਏ ਨਿਸੰਗਾ, ਜਿਹੜਾ ਰਾਏ ਮੇਰੇ ਰਾਜਾ ਰੂਪ ਪਰਮੇਸ਼ਰ ਸੀ, ਨਿਸੰਗਾ ਮੈਨੇ ਪ੍ਰਗਟੇ, ਭੇਟੀ ਵਾਲੇ ਮਿਲ ਗਿਆ, ਮਿਲਾਪ ਹੋ ਗਿਆ।
ਚੁੱਕੀ ਵਾਲੇ ਮੋਹ ਮਾਇ ਆਸਾ, ਮੋਹ ਮਾਇ ਆਸਾ,
ਹਾਂ ਮੈਂ ਵੱਖਰਾ ਹੈ ਨਾ, ਮੋਹ ਮੈਂ ਆਸਾ, ਮੈਂ ਮੇਰੇ ਰੂਪ ਜਿਹੜਾ ਮੋਹ ਰੂਪ ਪਦਾਰਥਾਂ ਦੀ ਆਸਾ ਸੀ ਚੁੱਕੀ ਵਾਲੇ ਮੁੱਕ ਗਈ। ਹਾਂਜੀ ਪ੍ਰਗਟ ਪ੍ਰਤੱਖੀ ਪ੍ਰਗਟ ਹੋ ਗਿਆ ਹੁਣ ਪਰਮੇਸ਼ਰ।
ਸੱਸ ਕੀਨੋ ਸੂਰ ਗਿਰਾਸਾ,
ਹਾਂ ਕੱਲ੍ਹ ਆਪਾਂ ਨੇ ਸੱਸ ਦਾ ਅਰਥ ਇੜਾ ਪਿੰਗਲਾ ਦੁਆਰਾ ਕੀਤਾ ਸੀ, ਜਾਂ ਹੁਣ ਸੱਸ ਕੀਨੋ, ਸੱਸ ਕੀ ਜਾਂ ਸਤੋ ਗੁਣ, ਤਿੰਨ ਗੁਣ ਨੇ ਨਾ, ਰਜੋ ਗੁਣ ਤਮੋ ਗੁਣ ਸਤੋ ਗੁਣ, ਉਹਨਾਂ ਵਿੱਚ ਜਿਹੜਾ ਸਤੋ ਗੁਣ ਸੀ ਸੱਸ, ਉਸ ਗੁਣ ਦੇ ਦੁਆਰਾ ਉਹਦੀ ਪ੍ਰਧਾਨਤਾ ਬਣਾ ਕੇ ਤਮੋ ਗੁਣ ਨੂੰ ਜਿਹੜਾ ਸੀ ਗ੍ਰਾਸਾ ਗ੍ਰਸ ਲਿਆ, ਤਮੋ ਗੁਣ ਜਿਹੜਾ ਸੀ ਗ੍ਰਸਿਆ ਗਿਆ, ਹੁਣ ਸੱਤੋ ਗੁਣ ਦੇ ਵਿੱਚ ਪ੍ਰਵੇਸ਼ ਹੋ ਗਿਆ। ਸੱਤੋ ਗੁਣ
ਸੱਸ ਅਤੇ ਸੂਰ ਸੂਰਜ ਚੰਦਰਮਾ ਲਈ ਨਹੀਂ ਆਉਂਦੇ ਇੱਥੇ,
ਹਾਂ ਉੱਥੇ ਫਿਰ ਸੱਸ ਦੀ ਨਹੀਂ ਠੰਡਾ ਜਿਹੜਾ ਸੱਤੋ ਗੁਣ ਸੀ, ਸਮਝੇ ਨਾ, ਸੋ ਉਹ ਇਹਦੇ ਨਾਲ ਅਰਥ ਜੋੜਨਾ ਪਿਆ। ਸੂਰ ਜਿਹੜਾ ਸੀ ਜਿਵੇਂ ਸੂਰਜ ਤਪਦਾ ਹੈ, ਇਉਂ ਤਪੋ ਗੁਣ ਤਮੋ ਗੁਣ ਜਿਹੜਾ ਤਪਾਉਂਦਾ ਮਨ ਨੂੰ, ਹਾਂਜੀ ਸੂਰਜ ਵਾਂਗੂ ਤਪਦਾ ਹੀ ਰਹਿੰਦਾ, ਇਸ ਕਰਕੇ ਉਹਦਾ ਨਾਂ ਤਮੋ ਗੁਣ ਨਾਲ ਲਾਇਆ। ਅਤੇ ਦੂਜੇ ਅਰਥ ਵਿੱਚ ਸੱਸ ਕੀਨੋ ਸੂਰ ਗਰਾਸਾ, ਹਾਂ ਸੱਸ ਨਾਮ ਗਿਆਨ ਦਾ, ਜਦੋਂ ਗਿਆਨ ਰੂਪੀ ਚੰਦਰਮਾ ਅੰਦਰ ਚੜ੍ਹ ਗਿਆ, ਅਗਿਆਨ ਰੂਪੀ ਜਿਹੜਾ ਸੂਰਜ ਦੀ ਨਾਸ਼ ਕਰਨ ਵਾਲਾ ਉਹਨੂੰ ਗਰਸ ਲਿਆ। ਇਹ ਵੀ ਚਲੋ ਜਬ
ਕੁੰਭਕ,
ਜਬ ਤੇ ਵਿਸਰਾਮ,
ਜਬ ਕੁੰਭਕ ਭਰਪੂਰ ਲੀਨਾ,
ਹਾਂ ਕੱਲ੍ਹ ਕੁੰਭਕ ਦਾ ਅਰਥ ਕੀਤਾ ਸੀ ਦਸਵੇਂ ਦੁਆਰ ਸਵਾਸਣ ਠਹਿਰਾਉਣਾ, ਅੱਜ ਹੁਣ ਕੁੰਭਕ ਨਾਮ ਘੜੇ ਦਾ ਵੀ ਹੁੰਦਾ, ਘੜਾ ਕੀ ਹੈ ਸਰੀਰ, ਹਾਂ ਇਹ ਜਿਹੜਾ ਸਰੀਰ ਰੂਪੀ ਘੜੇ ਦੇ ਵਿੱਚ ਹੁਣ ਕੀ ਸੀ ਅੱਗੇ ਭਰਪੂਰ ਲੀਨਾ, ਪਰਮੇਸ਼ਰ ਜਿਹੜਾ ਸਾਰੇ ਭਰਪੂਰ ਹੈ, ਹਾਂ ਉਹਨੂੰ ਫਿਰ ਉਹਦੇ ਵਿੱਚ ਲੀਨ ਹੋ ਗਿਆ। ਹਾਂਜੀ ਲੀਣਾ ਮੈਨੇ ਲੀਨ ਹੋ ਗਏ, ਜਿਹੜਾ ਸਾਰੇ ਸਰੀਰਾਂ ਦੇ ਵਿੱਚ ਪਰਮੇਸ਼ਰ ਭਰਪੂਰ ਹੈ ਨਾ, ਹਰੇਕ ਸਰੀਰ ਦੇ ਵਿੱਚ ਹੁਣ ਉਹਦੇ ਵਿੱਚ ਲੀਨ ਹੋ ਗਏ।
ਤਹ ਬਾਜੇ
ਤਹ
ਤਹ ਬਾਜੇ ਅਨਹਦ ਬੀਨਾ,
ਹੁਣ ਉੱਥੇ ਕੱਲ੍ਹ ਆਪਾਂ ਪੰਜ ਪ੍ਰਕਾਰ ਦੇ ਬਾਜੇ ਜਿਹੜੇ ਸੀ, ਤਤ ਤੰਤੀ ਬਿਤ ਚਰਮ ਕੋ ਕਨਕਾ ਸੀ ਕੋ ਜਹਾਨ, ਹਾਂਜੀ ਨਾਦ ਸ਼ਬਦ ਘੱਟ ਮੂੰਹ ਕਹਿਤ ਸੁਖਰ ਸ਼ਬਦ ਪਹਿਚਾਨ। ਉਹਦੇ ਛੇ ਪ੍ਰਕਾਰ ਦੇ ਬਾਜੇ ਸੀ, ਅੱਜ ਹੁਣ ਇਹਦੇ ਅਰਥ ਕੀ ਲੱਗਣਗੇ? ਤੈ ਬਾਜੇ ਅਨ ਹੱਦ, ਹੱਦਾਂ ਤੋਂ ਲੈ ਜਿਹੜਾ ਪਰਮੇਸ਼ੁਰ ਹੈ, ਬੀਣਾ ਮੈਨੇ ਸੁੰਦਰ ਹੈ, ਬਾਜੇ ਮੈਨੇ ਪ੍ਰਗਟ ਹੋ ਗਿਆ। ਜਿਹੜਾ ਸੁੰਦਰ ਪਰਮੇਸ਼ੁਰ ਸੀ ਹੱਦਾਂ ਤੋਂ ਰਹਿਤ, ਹੁਣ ਪ੍ਰਗਟ ਹੋ ਗਿਆ। ਕੱਲ੍ਹ ਬਾਜੇ ਵੱਜੇ ਸੀ,
ਤੁਸੀਂ ਪੰਜ ਤਰ੍ਹਾਂ ਦੇ ਬਾਜੇ ਗਏ ਸੀ ਨਾ?
ਹਾਂ ਉਹੀ
ਫਿਰ ਛੇ ਗਏ।
ਹਾਂ ਪੰਜ ਹੋ ਗਏ ਸਾਰੇ, ਹਾਂਜੀ ਪੰਜ ਤਰ੍ਹਾਂ ਦੇ ਬਾਜੇ ਵੱਜੇ। ਛੇਵਾਂ ਕਈ ਤਰ੍ਹਾਂ ਦਾ ਬਾਜਾ ਹੋਰ ਵੀ ਵੱਜ ਜਾਂਦਾ ਨਾ। ਚਲ
ਬਖਤੈ ਬਖ ਸ਼ਬਦ ਸੁਣਾਇਆ,
ਬਖਤੇ ਗੁਰਾਂ ਨੇ ਜਿਹੜਾ ਸੀ ਬਕ ਮੈਨੇ ਉਚਾਰ ਕੇ ਸ਼ਬਦ ਨੂੰ ਉਪਦੇਸ਼ ਨੂੰ ਸੁਣਾਉਣਾ ਕੀਤਾ।
ਸੁਣਤੈ ਸੁਣ ਮਨ ਵਸਾਇਆ,
ਸੁਣਤੇ ਸਰੋਤਿਆਂ ਨੇ ਸੁਣ ਕੇ ਫਿਰ ਉਹਨੂੰ ਮਨ ਵਿੱਚ ਵਸਾਇਆ ਜੀ।
ਕਰ ਕਰਤਾ ਉਤਰਸ ਪਾਰੰ,
ਕੱਲ੍ਹ ਸੀ ਵੀ ਕਰ ਕਰਤਾ ਯੋਗ ਦੀ ਪ੍ਰਕਿਰਿਆ ਕਰਨੇ ਕਰਕੇ ਜੱਗ ਤੋਂ ਪਾਰ ਉਤਰ ਗਏ। ਹੁਣ ਕਰਤਾ ਨਾਮ ਪਰਮੇਸ਼ੁਰ ਦਾ, ਕਰਤਾਰ ਦਾ, ਜਦੋਂ ਕਰਤਾਰ ਕਰਤਾਰ ਕੀਤਾ ਨਾਮ ਉਚਾਰਿਆ, ਉਤਰਸ ਪਾਰੰ ਸੰਸਾਰ ਸਮੁੰਦਰ ਤੋਂ ਪਾਰ ਉਤਰ ਗਏ ਭਗਤੀ ਯੋਗ ਦੁਆਰਾ।
ਕਹਿ ਕਬੀਰਾ ਸਾਰੰਗ,
ਕਬੀਰ ਸਾਹਿਬ ਕਹਿੰਦੇ ਭਗਤੀ ਯੋਗ ਦੇ ਮਾਰਗ ਨੂੰ ਅਸੀਂ ਜਿਹੜਾ ਸੀ ਸਾਰੰਗ ਸ੍ਰੇਸ਼ਟ ਜਿਹੜਾ ਹੈਗਾ ਸੁਣਾਉਣਾ ਕੀਤਾ ਤੁਹਾਨੂੰ ਸ੍ਰੇਸ਼ਟ ਜਿਹੜਾ। ਸੋ ਇਹ ਅੱਜ ਹੁਣ ਭਗਤੀ ਯੋਗ ਦੇ ਮੁਤਾਬਕ ਅਰਥ ਜੀ। ਹੁਣ ਤੁਸੀਂ ਕਿਹੜਾ ਕਰਨਾ ਦੋਹਾਂ 'ਚ ਰੱਬ ਨੂੰ ਮਿਲਣ ਵਾਸਤੇ, ਹੱਠ ਯੋਗ ਕਿ ਭਗਤੀ ਯੋਗ? ਦੋਏ ਕਰਨੇ। ਚਲ ਹੋਰ ਵਧੀਆ ਫਿਰ।
ਚੰਦ ਸੂਰਜ ਦੋਏ ਜੋਤ ਸਰੂਪ,
ਹਾਂ ਚੰਦ ਸੂਰਜ ਦੋਏ, ਇੱਕ ਚੰਦ ਅਤੇ ਸੂਰਜ ਦੋਵੇਂ ਜਿਹੜੇ ਨੇ ਦੋਏ 'ਤੇ ਵਿਸ਼ਰਾਮ ਕਰਨਾ, ਜਿਵੇਂ ਆਪਾਂ ਜਪਜੀ ਸਾਹਿਬ ਸੰਯੋਗ ਵਿਯੋਗ ਦੋਏ, ਪਰਸੋਂ ਕੀ ਵੀ ਆਇਆ ਸੀ ਚੰਦ ਸੂਰਜ ਦੋਏ। ਸੋ ਚੰਦ ਸੂਰਜ ਦੋਏ,
ਚੰਦ ਸੂਰਜ ਦੋਏ
ਕੀ ਨੇ?
ਜੋਤ ਸਰੂਪ,
ਇਹ ਜੋਤ ਰੂਪੀ ਨੇ, ਊਂ ਛੇ ਜੋਤੀ ਮੰਨੇ ਨੇ ਮੁੱਖ। ਦੋ ਤਾਂ ਇਹ ਹੋ ਗਏ ਚੰਦ ਅਤੇ ਸੂਰਜ, ਤੀਜੇ ਤਾਰੇ, ਚੌਥਾ ਬਿਜਲੀ, ਆ ਜਿਹੜੀ ਸਮਾਨੀ ਬਿਜਲੀ ਹੈ, ਅਤੇ ਹਾਂਜੀ ਪੰਜਵਾਂ, ਹਾਂਜੀ ਅੱਗ, ਵੈਰੀ ਗੁੱਡ। ਛੇਵਾਂ ਉਹ ਜੁਗਨੂ, ਜਿਹੜਾ ਟਟੈਣਾ ਜਿਹਾ ਹੁੰਦਾ ਜੁਗਨ, ਜਿਹਦੇ ਖੰਭਾਂ 'ਚੋਂ ਅੱਗ ਜੀ ਚਮਕਦੀ ਆ। ਇਹ ਛੇ ਜੋਤੀ ਮੰਨੀ, ਪਰ ਇਹ ਆਪਣੇ ਆਪ ਜੋਤੀ ਜੋਤ ਰੂਪ ਨਹੀਂ ਹੈਗੇ, ਇਹ ਕਿਸੇ ਤੋਂ ਉਧਾਰਾ ਲੈਂਦੇ ਨੇ ਪ੍ਰਕਾਸ਼। ਇਸ ਲਈ ਕਹਿੰਦੇ ਨੇ ਚੰਦ ਸੂਰਜ ਦੋਏ ਜਿਹੜੇ ਦੋਵੇਂ ਨੇ ਇਹ ਜੋਤ ਰੂਪ ਨੇ, ਪਰ ਅੱਗੇ ਜੋਤੀ ਅੰਤਰ,
ਜੋਤੀ ਅੰਤਰ ਬ੍ਰਹਮ ਸਰੂਪ
ਅਨੂਪ,
ਅਨੂਪ
ਅਨੂਪ ਮੈਨੇ ਜਿਹੜਾ ਉਪਮਾ ਤੋਂ ਰਹਿਤ, ਜਿਹਦੀ ਉਪਮਾ ਨਹੀਂ ਹੋ ਸਕਦੀ, ਦੋ ਸ਼ਬਦਾਂ ਦਾ ਸੰਧੀ ਹੈ ਅਨ ਊਪ, ਊਪ ਮੈਨੇ ਉਪਮਾ, ਅਨ ਮੈਨੇ ਰਹਿਤ, ਜਿਹੜਾ ਉਪਮਾ ਤੋਂ ਰਹਿਤ ਹੈ, ਜਿਹਦੀ ਉਪਮਾ ਨਹੀਂ ਹੋ ਸਕਦੀ ਪਰਮੇਸ਼ਰ ਦੀ, ਉਹਨੂੰ ਕਹਿੰਦੇ ਨੇ ਅਨੂਪ। ਹਾਂਜੀ, ਅਤੇ ਐਸਾ ਜਿਹੜਾ ਬ੍ਰਹਮ ਹੈ ਜਿਹੜਾ ਉਪਮਾ ਤੋਂ ਰਹਿਤ ਹੈ, ਜੋਤੀ ਅੰਤਰ, ਇਹ ਸਾਰੇ ਜੋਤੀਆਂ ਜੋਤੀਆਂ ਦੇ ਅੰਦਰ ਉਹ ਹੈ, ਜਿਹਨੇ ਜੋਤੀ ਮੰਨੇ ਨੇ ਉਹਦੀ ਜੋਤ ਹੈ ਇਹ ਪਰਮੇਸ਼ਰ ਦੀ, ਤਾਂ ਇਹ ਪ੍ਰਕਾਸ਼ ਰੂਪ ਨੇ। ਹਾਂਜੀ,
ਕਰੇ ਗਿਆਨ ਗਿਆਨੀ ਬ੍ਰਹਮ ਵਿਚਾਰ,
ਬ੍ਰਹਮ
ਬ੍ਰਹਮ ਵਿਚਾਰ,
ਇਸ ਕਰਕੇ ਗਿਆਨੀ ਤੂੰ ਉਸ ਬ੍ਰਹਮ ਦਾ ਵਿਚਾਰ ਕਰ।
ਜੋਤੀ ਅੰਤਰ ਧਰਿਆ ਪਸਾਰ,
ਉਹ ਜੋਤੀ ਸਾਰਿਆਂ ਦੇ ਅੰਦਰ, ਜਿਹੜਾ ਪਰਮੇਸ਼ੁਰ ਜੋਤੀ ਹੈ ਉਹਨੇ ਸਾਰਿਆਂ ਦੇ ਅੰਦਰ ਆਪਣਾ ਪਸਾਰਾ ਧਾਰਨ ਕੀਤਾ ਹੋਇਆ ਹੈ, ਇਹ ਨਹੀਂ ਕਿ ਇੱਕ ਦੇ ਵਿੱਚ ਹੈ, ਸਾਰੀ ਕਲ ਕਾਇਨਾਤ ਦੇ ਅੰਦਰ ਉਸ ਜੋਤੀ ਰੂਪ ਪਰਮੇਸ਼ੁਰ ਦਾ ਪਸਾਰਾ ਹੈ।
ਰਹਾਓ ਹੀਰਾ ਦੇਖ ਹੀਰੇ ਘਰ ਆਓ ਅੰਦੇਸ਼,
ਕੰਨਾਂ ਲਾ ਦੁਆਲੇ ਨੂੰ
ਆਦੇ ਆਦੇਸ,
ਫਿਰ ਪੜ੍ਹ ਲਓ
ਹੀਰਾ ਦੇਖ
ਠੀਕ, ਹੀਰਾ ਦੇਖ ਤੇ ਵਿਸ਼ਰਾਮ ਹੈ,
ਹੀਰਾ ਦੇਖ ਹੀਰੇ ਘਰ ਆਓ
ਹਾਂ
ਆਦੇਸ਼,
ਹੀਰਾ ਹੀਰੇ ਦੀ ਨਿਆਈ ਸ਼ੁੱਧ ਸ਼ੁੱਧ ਪਰਮੇਸ਼ੁਰ ਜਿਹੜਾ ਹੈ ਉਹਨੂੰ ਦੇਖ ਕੇ, ਹੀਰੇ ਦੀ ਕੀ ਪਹਿਚਾਣ ਹੁੰਦੀ ਹੈ ਜੀ, ਹੀਰਾ ਕਿਵੇਂ ਪਹਿਚਾਣਿਆ ਜਾਂਦਾ ਹੈ? ਹੀਰਾ ਜੇ ਪਛਾਣਨਾ ਤਾਂ ਉਹਨੂੰ ਲੈ ਕੇ ਹੀਰੇ ਨੂੰ, ਜਿਹੜੀ ਲੋਹੇ ਦੀ ਆਪਣੀ ਆੜਨ ਹੁੰਦੀ ਹੈ ਉਹਦੇ 'ਤੇ ਰੱਖ ਕੇ ਉੱਪਰ ਹਥੌੜੇ ਨਾਲ ਸੱਟ ਮਾਰੀਏ, ਤਾਂ ਜਿਹੜੇ ਉੱਤੇ ਉਹਦੀਆਂ ਪੱਥਰ ਦੀਆਂ ਬਰੀਕ ਕਣੀਆਂ ਹੁੰਦੀਆਂ ਨੇ ਉਹ ਤਾਂ ਵਿਖਰ ਜਾਂਦੀਆਂ ਨੇ, ਖਿਲਰ ਜਾਂਦੀਆਂ ਨੇ। ਜਿਹੜਾ ਸ਼ੁੱਧ ਹੀਰਾ ਹੁੰਦਾ ਉਹ ਜਿਹੜੀ ਹੇਠਾਂ ਆੜਨ ਰੱਖੀ ਸੀ ਉਹਦੇ ਵਿੱਚ ਵੀ ਚੁੱਭ ਜਾਂਦਾ ਅਤੇ ਹਥੌੜੇ ਵਿੱਚ ਵੀ ਚੁੱਭ ਜਾਂਦਾ। ਉਹ ਸ਼ੁੱਧ ਹੀਰਾ ਮੰਨਿਆ ਜਾਂਦਾ ਹੈ, ਇੰਨਾ ਉਹ ਸਖਤ ਹੁੰਦਾ ਹੈ। ਜਦੋਂ ਹੀਰੇ ਦੇ ਵਿੱਚ ਕਿਸੇ ਗਲੀ ਕਰਨੀ ਹੋਵੇ ਹੀਰੇ ਪਾਉਣ ਵਾਸਤੇ, ਤਾਂ ਕੋਈ ਹੋਰ ਜਿਹੜਾ ਬਣਵਾ ਉਹ ਗਲੀ ਨਹੀਂ ਕਰ ਸਕਦਾ। ਹੀਰੇ ਦੀ ਜਿਹੜੀ ਮਣੀ ਹੁੰਦੀ ਹੈ ਉਹੀ ਬਰਮੇ ਦੇ ਮੂਹਰੇ ਲਾ ਕੇ ਗਲੀ ਕੀਤੀ ਜਾਂਦੀ ਹੈ, ਇਹ ਉਹਦੀ ਪਹਿਚਾਣ ਹੈ। ਹੀਰੇ 'ਚ ਕੋਈ ਚੀਜ਼ ਨਹੀਂ, ਐਡਾ ਕੋਈ ਬਰਮਾ ਬਣਿਆ ਹੀ ਨਹੀਂ ਜਿਹੜੀ ਉਹਦੀ ਗਲੀ ਕਰ ਦੇਵੇ। ਹਾਂ, ਹੀਰੇ ਦੀ ਹੀ ਅਣੀ ਬਰਮੇ ਦੇ ਮੂਹਰੇ ਲਾ ਕੇ ਸੁਰਾ ਕਰਿਆ ਜਾਂਦਾ, ਤਾਂ ਹੁੰਦਾ। ਫਿਰ ਹਾਰ ਪਰੋਏ ਜਾਂਦੇ ਨੇ ਤਾਂ ਹੀਰਿਆਂ ਦੇ। ਆ ਮਹਾਰਾਣੀ ਦਾ ਜਿਹੜਾ ਸੀ ਜੰਦਾ ਦਾ, ਹੁਣ ਹਾਰ ਹੀਰਿਆਂ ਦਾ ਹਾਰ ਸੀ, ਪਰਸ ਕੱਲ੍ਹ ਉਹਦੀ ਬੋਲੀ ਹੋ ਗਈ ਉੱਥੇ ਇੰਗਲੈਂਡ 'ਚ। ਹਾਂ, ਉਹ ਕਹਿੰਦੀ 30-40 ਲੱਖ ਉਹਦਾ ਪਾਉਂਡ ਸੀ। ਹਾਂਜੀ, ਸੋ ਇਹ ਉਹਦੇ ਪਤਾ ਨਹੀਂ ਕਿੰਨੇ ਕੁ ਹੀਰੇ ਸੀ। ਕੋਹੇਨੂਰ ਹੀਰਾ ਹਰਿਮੰਦਰ ਸਾਹਿਬ 'ਚ ਲਾਇਆ, ਜਿਹੜਾ ਉਹ ਲੈ ਗਏ ਉੱਥੇ, ਉਹ ਵੀ ਇੰਗਲੈਂਡ 'ਚ। ਹਾਂ, ਪਰ ਇੱਥੋਂ ਜਦੋਂ ਲੈ ਗਏ ਉੱਥੇ 2 ਟੁਕੜੇ ਹੋ ਗਿਆ, ਇਕੱਠਾ ਨਹੀਂ ਰਿਹਾ। ਸੋ ਇਸ ਲਈ ਉਹ ਹੀਰੇ ਦੀ ਨਹੀਂ ਆਈ। ਜਿਹੜਾ ਪਰਮੇਸ਼ਰ ਹੈ ਨਾ ਭਾਈ, ਹੀਰਾ ਦੇਖ ਹੀਰੇ ਕਰੋ
ਆਦੇਸ਼,
ਹੀਰੇ ਦੀ ਨਹੀਂ ਆਈ। ਸ਼ੁੱਧ ਪਰਮੇਸ਼ਰ ਭਾਈ, ਉਹਨੂੰ ਦੇਖ ਕੇ ਦਰਸ਼ਨ ਕਰਕੇ ਉਹਨੂੰ ਨਮਸਕਾਰ ਕਰੀਏ। ਆਦੇਸ਼ ਮਨੇ ਨਮਸਕਾਰ। ਚਲੋ,
ਕਹੇ ਕਬੀਰ ਨਿਰੰਜਨ ਅਲੇਖ।
ਕਬੀਰ ਸਾਹਿਬ ਕਹਿੰਦੇ ਉਹ ਨਿਰੰਜਨ, ਇਹ 2 ਸ਼ਬਦਾਂ ਦਾ ਸੰਧੀ ਵਿਸ਼ੇਸ਼ ਹੈ। ਨਿਰ ਅੰਜਨ, ਨਿਰ ਮੈਨੇ ਰਹਿਤ, ਅੰਜਨ ਮੈਨੇ ਸੁਰਮਾ, ਸੁਰਮੇ ਤੋਂ ਗੁਲਾਣਾ ਕਾਲਖ, ਕਾਲਖ ਤੋਂ ਗੁਲਾਣੀ ਮਾਇਆ। ਜਿਹੜਾ ਮਾਇਆ ਤੋਂ ਰਹਿਤ, ਨਿਰ ਮੈਨੇ ਰਹਿਤ ਪਰਮੇਸ਼ਰ ਹੈ ਨਾ, ਉਹਦਾ ਨਾਂ ਹੈ ਨਿਰੰਜਨ। ਬੋਲੋ ਪੜ੍ਹਿਓ ਦੁਬਾਰੇ। ਜਿਹੜਾ ਪਰਮੇਸ਼ਰ ਨਿਰੰਜਨ ਹੈ, ਮਾਇਆ ਮਲ ਤੋਂ ਰਹਿਤ ਹੈ, ਅਲੇਖ ਲੇਖੇ ਤੋਂ ਰਹਿਤ ਹੈ, ਉਹਦਾ ਰੂਪ ਹੋ ਜਾਂਦਾ ਫਿਰ ਉਹ।
ਦੁਨੀਆ ਹੁਸ਼ਿਆਰ ਬੇਦਾਰ, ਜਾਗਤ ਮੁਸੀਅਤ ਹੋ ਰੇ ਪਾਈ।
ਮੁਸੀਅਤ ਹੋ ਪੱਠਾ ਇਕੱਠਾ ਪਾਠ ਹੈ, ਮੁਸੀਅਤ ਹੋ ਇਕੱਠਾ ਜਾਂ ਟਿਕਸਾਲਾ ਨਹੀਂ ਦੇਖਿਓ, ਦੂਜੇ ਦਾ ਡੋਣ ਹੈ।
ਹਾਂਜੀ,
ਹੋ ਵੱਖਰਾ ਹੋਣਾ ਨਹੀਂ, ਮੁਸੀਅਤ ਹੋ ਇਕੱਠਾ ਹੀ ਪਾਠ। ਪੜ੍ਹ ਲਓ ਸਾਰੇ। ਦੁਨੀਆ ਹੁਸ਼ਿਆਰ ਬੇਦਾਰ,
ਦੁਨੀਆ ਹੁਸ਼ਿਆਰ ਬੇਦਾਰ,
ਕਈ ਹੁਸ਼ਿਆਰ ਪੜ ਗਏ ਸੱਸੇ ਨੂੰ ਬਿਹਾਰੀ ਲਾ ਕੇ, ਹੁਸ਼ਿਆਰ
ਹੁਸ਼ਿਆਰ।
ਦੁਨੀਆ ਹੁਸ਼ਿਆਰ ਬੇਦਾਰ,
ਦੁਨੀਆ ਹੁਸ਼ਿਆਰ ਬੇਦਾਰ,
ਜਾਗਤ ਮੁਸੀਅਤ ਹੋ,
ਜਾਗਤ ਮੁਸੀਅਤ ਹੋ
ਰੇ ਭਾਈ,
ਰੇ ਭਾਈ।
ਹੁਣ ਕਬੀਰ ਸਾਹਿਬ ਸੰਸਾਰ ਦੇ ਲੋਕਾਂ ਨੂੰ ਕਹਿੰਦੇ, ਹੁਸ਼ਿਆਰ ਹੋ ਜਾਓ, ਜਾਗਦੇ ਰਹੋ। ਜਿਵੇਂ ਚੌਕੀਦਾਰ ਕਹਿੰਦਾ ਲੁੱਟੇ ਨਾ ਜਾਇਓ ਬਾਈ, ਪਹਿਲੇ ਵਾਲਾ ਕਹਿੰਦਾ ਨਾ, ਇਉਂ ਸੰਸਾਰ ਦੇ ਲੋਕਾਂ ਨੂੰ, ਪੰਡਤਾਂ ਨੂੰ ਕਹਿ ਰਹੇ ਨੇ, ਸੰਸਾਰ ਦੇ ਪੰਡਤੋਂ ਹੁਸ਼ਿਆਰ ਹੋ ਜਾਓ। ਹਾਂਜੀ, ਬੇਦਾਰ ਮੈਨੇ ਅੱਗੋਂ ਕਹਿਣ ਲੱਗੇ, ਅਸੀਂ ਤਾਂ ਪਹਿਲਾਂ ਹੀ ਜਾਗਦੇ ਹਾਂ, ਤੂੰ ਕੀ ਕਹਿੰਦੇ ਜਲਾਇਆ। ਬੇਦਾਰ ਮੈਨੇ ਖਬਰਦਾਰ ਹਾਂ ਜੀ, ਜਾਗਦੇ ਹਾਂ। ਬੇਦਾਰ ਫਾਰਸੀ ਦਾ ਸ਼ਬਦ ਹੈ, ਜਾਗਦੇ ਰਹਿਣ ਨੂੰ ਕਹਿੰਦੇ ਨੇ। ਨੰਦ ਲਾਲ ਨੇ ਵੀ ਆਪਣੀਆਂ ਗਜ਼ਲਾਂ 'ਚ ਇਹ ਸ਼ਬਦ ਵਰਤਿਆ। ਬੇਦਾਰੀ ਅਸਤ ਜ਼ਿੰਦਗੀ ਆਲਫਨ ਸੌਕ, ਸਿਆਣੇ ਲੋਕਾਂ ਦਾ ਅੰਮ੍ਰਿਤ ਵੇਲੇ ਜਾਗਣਾ ਹੀ ਸ਼ੌਕ ਹੈ। ਬਜ਼ਾਰੀ ਅਸਤ ਜ਼ਿੰਦਗੀ ਆਲਫਨ ਸੌਕ, ਗੋਇਆ ਹਰਾਮ ਕਰਦਮ ਖੁਆਬ ਸ਼ੁਭ ਹੈ। ਇਸ ਕਰਕੇ ਨੰਦਾਂ ਨਾਲ ਗੋਇਆ ਨੇ ਸਵੇਰ ਦਾ ਸੋਣਾ ਮੈਂ ਹਰਾਮ ਕੀਤਾ ਹੋਇਆ, ਨਹੀਂ ਸੁਣਦੇ। ਸੋ ਉਹ ਬਜ਼ਾਰੀ ਨਾਮ ਜਾਗਣ ਦਾ ਹੈ, ਇੱਥੇ ਵੀ ਬਜ਼ਾਰ ਜਾਗਣਾ। ਉਹ ਕਹਿੰਦੇ ਅਸੀਂ ਪਹਿਲਾਂ ਹੀ ਜਾਗਦੇ ਹਾਂ ਜੀ, ਪੰਡਿਤ ਕਹਿੰਦੇ ਹੁਸ਼ਿਆਰ ਹਾਂ, ਖਬਰਦਾਰ ਹਾਂ। ਉਹਦੇ ਅੱਗੇ ਕਹਿੰਦੇ ਨੇ ਫਿਰ ਕਬੀਰ ਸਾਹਿਬ, ਜਾਗਤ ਮੁਸੀਅਤ ਹੋ ਰੇ ਭਾਈ, ਹਰੇ ਭਾਈ ਬੋਲ ਪਓ ਤੁਸੀਂ ਵੀ ਸਾਰੇ। ਹਾਂ, ਕਹਿੰਦੇ ਜਾਗਤ ਮੁਸੀਅਤ ਹੋ, ਤੁਸੀਂ ਤਾਂ ਜਾਗਦੇ ਜਾਗਦੇ ਲੁੱਟੇ ਹੋਏ ਹੋ। ਤੁਸੀਂ ਕਿਵੇਂ ਕਹਿੰਦੇ ਅਸੀਂ ਜਾਗਦੇ ਹਾਂ, ਤੁਸੀਂ ਜਾਗਦੇ ਹੀ ਲੁੱਟੇ ਗਏ। ਅੱਗੇ ਫਿਰ ਉਹ ਪੰਡਿਤ ਫਿਰ ਕਹਿੰਦੇ ਨੇ ਅੱਗੇ ਜੀ, ਨਿਗਮ ਕਿ ਸਾਡੇ ਪਹਿਰੇਦਾਰ ਜਿਹੜੇ ਨੇ ਬੜੇ ਤਕੜੇ ਨੇ। ਉਹ ਪਹਿਰੇਦਾਰ ਕਿਹੜੇ ਨੇ? ਕਹਿੰਦੇ ਬੇਦਾਦਕ ਸ਼ਸਤਰਾਦਕ, ਇਹ ਸਾਡੇ ਤਕੜੇ ਪਹਿਰੇਦਾਰ ਨੇ। ਹੁਣ ਉਸ ਉੱਤਰ ਵਿੱਚ ਕਹਿੰਦੇ ਨੇ ਕਬੀਰ ਸਾਹਿਬ ਅੱਗੇ, ਨਿਗਮ
ਨਿਗਮ ਹੁਸ਼ਿਆਰ ਪਰੂਆ,
ਪਹਿਰੂਆ
ਪਹਿਰੂਆ
ਪਹਿਰੂਆ ਨਹੀਂ ਪਹਿਰੂਆ
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 ਹਾਂ,
ਦੇਖਤ ਜਮ ਲੈ ਜਾਈ
ਲੇ,
ਦੇਖਤ ਜਮ
ਦੇਖਤ ਦੇਖਤ
ਦੇਖਤ
ਜਮ ਲੈ ਜਾਈ,
ਜਮ ਲੈ ਜਾਈ,
ਦੇਖਤ ਜਮਕੀ ਲਾ ਕੇ। ਨਿਗਮ ਹੁਸ਼ਿਆਰ ਪਹਿਰੂਆ, ਨਿਗਮ ਮੈਨੇ ਬੇਦ, ਕਿ ਸਾਡਾ ਜਿਹੜਾ ਬੇਦ ਆ ਬੜਾ ਹੁਸ਼ਿਆਰ ਹੈ, ਉਹ ਪਾਹਰੂ ਆ ਸਾਡੇ ਪਹਿਰੇਦਾਰ ਨੇ। ਅਤੇ ਕਬੀਰ ਸਾਹਿਬ ਕਹਿੰਦੇ ਆ ਜਿਹੜੇ ਤੁਹਾਡਾ ਵੇਦ ਕਹਿੰਦੇ ਬੜਾ ਹੁਸ਼ਿਆਰ ਹੈ ਪਹਿਰੇਦਾਰ ਹੈ, ਦੇਖਤ ਇਹਦੇ ਦੇਖਦੇ ਦੇਖਦੇ ਹੀ ਜਮਲੇ ਲੈ ਜਾਣਾ ਤੁਹਾਨੂੰ। ਹਾਂ ਫਿਰ ਆ ਕੇ ਅਰਦਾਸ ਕਰਾਉਂਗੇ ਬਾਬੇ ਕੋਲ। ਚਲ ਲੁੱਟੇ ਜਾਣਾ ਮੁਸੀਬਤ ਹੋ ਮੈਨੇ ਲੁੱਟੇ ਜਾਣਾ।
ਰਹਾਉ
ਫਿਰ ਪੜੋ ਪੰਕਤੀ ਨੂੰ ਸਾਰੇ। ਦੁਨੀਆ ਹੁਸ਼ਿਆਰ ਬੇਦਾਰ,
ਦੁਨੀਆ ਹੁਸ਼ਿਆਰ ਬੇਦਾਰ,
ਜਾਗਤ ਮੁਸੀਬਤ ਹੋ ਰੇ ਭਾਈ,
ਜਾਗਤ ਮੁਸੀਬਤ ਹੋ ਰੇ ਭਾਈ,
ਨਿਗਮ ਹੁਸ਼ਿਆਰ ਪਹਿਰੂਆ,
ਨਿਗਮ ਹੁਸ਼ਿਆਰ ਪਹਿਰੂਆ,
ਦੇਖਤ
ਦੇਖਤ
ਜਮ ਲੈ ਜਾਈ,
ਜਮ ਲੈ ਜਾਈ
ਪਹਿਰੂਆ ਮੇਰੇ ਪਹਿਰੇਦਾਰ। ਹੁਣ ਅਗਨੀਆਂ ਤੁਕਾਂ ਦੇ ਵਿੱਚ ਕਬੀਰ ਸਾਹਿਬ ਜੀ ਪਰਮਾਤੀ ਜੀਵਾਂ ਦੀ ਹਾਲਤ ਦੱਸਦੇ ਨੇ। ਹਰ ਚੰਗੀ ਗੱਲ ਨੂੰ ਉਲਟ ਦੱਸਣਾ ਅਤੇ ਮਾੜੀ ਨੂੰ ਠੀਕ ਦੱਸਣਾ, ਜਿਹੜੀ ਸ਼ੁਭ ਹੈ ਉਹਨੂੰ ਸ਼ੁਭ ਮੰਨਣਾ ਅਤੇ ਅਸ਼ੁਭ ਨੂੰ ਸ਼ੁਭ ਮੰਨਣਾ, ਉਲਟਾ ਕੰਮ ਕਰਨਾ। ਮਾਲਤ ਉਲਟੀ ਹੋਈ ਹੈ ਉਹ ਦੱਸਦੇ ਨੇ ਕਿਵੇਂ ਉਲਟੀ ਹੈ ਕੰਮ।
ਰਹਾਓ
ਨੀਂਬਾ
ਕੇਲਾ ਪਾਕਾ ਚਾਰ,
ਹੁਣ ਇਹਦਾ ਕਿਵੇਂ ਉਲਟ ਗੱਲ ਹੈ। ਨਿੰਬ ਭਇਓ ਆਂਬ, ਨਿੰਮ ਕੌੜੀ ਹੁੰਦੀ ਆ, ਨਿੰਬ ਮੈਨੇ ਨਿੰਮ, ਸਵੇਰ ਵਾਲ ਕਹਿੰਦੇ ਨਿੰਬੂ, ਹਾਂ ਸਿਕੰਜ ਵੀ ਕੌੜੀ ਹੁੰਦੀ ਆ ਕਹਿੰਦੇ, ਦੂਆ ਮਿੱਠਾ ਹੁੰਦਾ ਵਾ, ਉਹਨਾਂ ਨੇ ਇਹ ਅਰਥ ਬਣਾਏ। ਨਿੰਬ ਨਿੰਬ ਨਿੰਮ ਦਾ ਅਰਥ ਹੈ। ਨਿੰਬ ਭਇਓ ਆਂਬ, ਜਿਹੜੀ ਨਿੰਮ ਹੈ ਅਤੇ ਕੌੜੀ ਹੈ ਉਹਨੂੰ ਅੰਬ ਵਾਂਗੂ ਮਿੱਠੀ ਮੰਨਣਾ। ਆਂਬ ਭਇਓ ਨਿੰਬਾ, ਅੰਬ ਮਿੱਠਾ ਹੈ ਉਹਨੂੰ ਨਿੰਮ ਨਿੰਮ ਵਾਂਗੂ ਕੌੜਾ ਮੰਨਣਾ। ਹੁਣ ਅੰਤਰੀ ਵਰਥ, ਨਿੰਬ ਭਇਓ ਆਂਬ, ਜਿਹੜੇ ਤਾਂ ਕੋ ਕਰਮ ਨੇ ਨਿੰਮ ਵਾਂਗੂ ਕੌੜੇ ਨੇ, ਜਾਂ ਸਕਾਮ ਕਰਮ ਨੇ ਜਿਹੜੇ, ਹਾਂਜੀ ਜੇ ਮੁੰਡਾ ਦਊਗਾ ਤਾਂ ਮੈਂ ਤੇਰੇ ਅੱਗੇ ਕੋਈ ਮਾੜਾ ਮੋਟਾ ਪੇਟਾ ਲਿਆਊਂਗਾ, ਜਾਂ ਜਿਹੜਾ ਹੈਗਾ ਕੋਈ ਹੋਰ ਕੋਈ ਆਸਾ ਲਾ ਕੇ ਰੱਖ ਲਈ, ਉਹੋ ਜਿਹੜੇ ਸਕਾਮ ਕਰਮ ਕਰਨੇ ਤਾਂ ਮੈਂ ਭਾਂਡੇ ਬਣਜੂ ਜੇ ਕੁਛ ਇੱਧਰੋਂ ਪ੍ਰਾਪਤ ਹੋਊਗਾ। ਇਸ ਲਈ ਐਸੇ ਜਿਹੜੇ ਸਕਾਮ ਕਰਮਾਂ ਰੂਪੀ ਨਿੰਮ ਵਾਂਗੂ ਕੌੜੇ ਨੇ, ਜਿਹੜੇ ਸਕਾਮ ਕਰਮ ਜਾਂ ਜਿਹੜੇ ਕੋਈ ਕਰਮ ਕੌੜੇ ਨੇ ਨਿੰਮ ਦੀ ਨਿਆਈ, ਉਹਨਾਂ ਨੂੰ ਅੰਬ ਦੀ ਨਿਆਈ ਮਿੱਠੇ ਮੰਨਣਾ। ਅਤੇ ਅੰਬ ਭਇਓ ਨਿੰਬਾ, ਜਿਹੜੇ ਨਿਸਕਾਮ ਕਰਮ ਜਾਂ ਸ਼ੁਭ ਕਰਮ ਜਿਹੜੇ ਨੇ ਅੰਬ ਦੀ ਨਿਆਈ ਮਿੱਠੇ ਨੇ, ਉਹਨਾਂ ਨਿੰਮ ਦੀ ਨਿਆਈ ਕੌੜੇ ਮੰਨਣਾ। ਉਹ ਕਰਨੇ ਕੋਈ ਨਹੀਂ ਤਾਂ ਕੌੜੇ ਨਹੀਂ, ਜੇ ਨਹੀਂ ਕਰਨੇ ਸੇਵਾ ਕਰ ਤੋ ਇਹਨੇ ਕੰਮ ਹੀ ਤਿਸ ਕੋ ਹੋਤ ਪ੍ਰਾਪਤ ਸੁਆਮੀ, ਉਹ ਕੌੜੇ ਮੰਨਦਾ ਉਹਨਾਂ ਨੂੰ ਜਿਨ੍ਹਾਂ ਦਾ ਸੁਆਮੀ ਪ੍ਰਾਪਤੀ ਹੋਣੀ ਹੈ। ਚਲੋ ਹਾਂ ਕੇਲਾ ਪਾਕਾ ਝਾਰ, ਕੇਲਾ ਜਿਹੜਾ ਸੀ ਕੇਲੇ ਮਿੱਠਾ ਹੁੰਦਾ, ਨਰਮ ਪੋਲਾ ਹੁੰਦਾ, ਉਹਦੀ ਨਿਆਈ ਕੋਮਲ ਸਿਮਰਨ, ਜਿਹੜਾ ਨਾਮ ਪਰਮੇਸ਼ਰ ਦਾ ਵਾਹਿਗੁਰੂ ਸਤਨਾਮ ਜਿਹੜਾ ਹੈਗਾ, ਕੇਲੇ ਦੀ ਨਿਆਈ ਮਿੱਠਾ ਹੈ ਪੱਕਾ, ਕੇਲੇ ਦੀ ਨਿਆਈ ਚਿਤਰੀ ਵਾਲਾ ਕੇਲਾ ਪੱਕਾ ਹੁੰਦਾ ਨਾ, ਆ ਇੱਥੇ ਤਾਂ ਹੋਰੇ ਤਰ੍ਹਾਂ ਬਣਾ ਦਿੰਦੇ ਨੇ, ਅਤੇ ਜੇ ਚਿਤਰੀ ਬਣਾਉਣੀ ਹੈ ਲਟਕਾ ਕੇ ਰੱਖੋ ਕਿਸੇ ਚੀਜ਼ਾਂ ਬੰਨ ਕੇ ਕੇਲਾ ਤਾਂ ਚਿਤਰੀ ਬਣ ਜਾਂਦੀ ਹੈ। ਚਿਤਰੀ ਕੀ ਹੁੰਦੀ ਹੈ, ਛਿਲਕੇ ਉੱਤੇ ਦਾਣੇ ਦੇ ਜਾਣੇ, ਦਾਣੇ ਦਾਣੇ ਜਿਹੇ ਬਣ ਜਾਣੇ, ਉਹ ਫਿਰ ਚਿਤਰੀ ਵਾਲਾ ਕੇਲਾ ਹੁੰਦਾ ਹੈ। ਇੱਥੇ ਵਾਲਾ ਹੁੰਦਾ ਉਹ ਇੱਕ ਕਾਲਾ ਜਿਹਾ ਹੋਇਆ ਆ ਛਿਲਕਾ ਪਰੋਂ, ਨਾ ਮਿੱਠਾ ਨਾ ਕੌੜਾ ਹੋਇਆ। ਫਿਰ ਇਹ ਕਹਿੰਦੇ ਜਿਹੜੀ ਕੇਲਾ ਪਾਕਾ ਝਾਰ, ਜਿਹੜਾ ਸਤਨਾਮ ਵਾਹਿਗੁਰੂ ਸਿਮਰਨ ਸੀ, ਹਾਂਜੀ ਮਿੱਠੇ ਕੇਲੇ ਦੀ ਨਿਆਈ ਮਿੱਠਾ ਸੀ, ਇਹਨੂੰ ਝਾੜ ਮੰਨਣਾ ਕੀਤਾ। ਬੇਰੀਆਂ ਨਹੀਂ ਝਾੜ, ਛੋਟੇ ਝਾੜ ਤਾਂ ਵੱਡੀਆਂ ਬੇਰੀਆਂ ਹੁੰਦੀਆਂ ਨੇ, ਨਿੱਕੇ ਨਿੱਕੇ ਝਾੜ ਹੁੰਦੇ ਨੇ, ਉਹ ਝਾੜਾਂ ਨੂੰ ਜਿਹੜੇ ਬੇਰ ਲੱਗਦੇ ਨੇ ਉਹ ਗਲ ਘੁੱਟ ਗਏ ਜੇ ਹੁੰਦੇ ਨੇ, ਖਾ ਲਓ ਗਲ ਘੁੱਟਦੇ ਨੇ। ਜਿਹੜਾ ਸਤਨਾਮ ਵਾਹਿਗੁਰੂ ਸੀ ਇਹ ਹੈ ਤਾਂ ਕੇਲਿਆਂ ਵਾਂਗੂ ਮਿੱਠਾ ਸੀ, ਇਹਨੂੰ ਤਾਂ ਜਿਹੜੇ ਝਾੜਾਂ ਦੇ ਬੇਰ ਸੀ ਉਹਨਾਂ ਵਾਂਗੂ ਗਲ ਘੁੱਟ ਗਿਆ ਸਮਝਣਾ, ਲਿਆਉਣਾ ਹੀ ਨਹੀਂ ਗੱਲ 'ਚ। ਹਾਂਜੀ ਅੱਗੇ, ਅਤੇ ਜਿਹੜਾ ਸੀ ਕਾਮ ਆਦਿਕ ਜਿਹੜੇ ਸੀ ਗਲ ਘੁੱਟ ਕੇ ਬੇਰ ਦੀ ਨਿਆਇ ਗਲ ਘੁੱਟਣ ਵਾਲੇ ਸੀ, ਉਹਨਾਂ ਨੂੰ ਪੱਕਾ ਕੇਲਾ ਮੰਨਣਾ। ਸਮਝ ਆਇਆ ਕਿ ਨਹੀਂ, ਕਮਿਸ਼ਨ ਮਾਰੀ ਜਾਂਦੇ ਹੋ। ਜਿਹੜਾ ਸਤਨਾਮ ਵਾਹਿਗੁਰੂ ਕੇਲਿਆਂ ਵਾਂਗੂ ਮਿੱਠਾ ਸੀ ਉਹਦਾ ਝਾੜਾਂ ਦੇ ਬੇਰਾਂ ਵਾਂਗੂ ਉਹਨੂੰ ਗਲ ਘੁੱਟ ਕੇ ਬੇਰਾਂ ਵਾਂਗੂ ਸਮਝਣਾ, ਜਿਹੜੇ ਕਾਮ ਆਦਿਕ ਵਿਕਾਰ ਸੀ ਉਹ ਗਲ ਘੁੱਟ ਕੇ ਬੇਰਾਂ ਵਰਗੇ ਸੀ ਉਹਨੂੰ ਪੱਕਾ ਕੇਲਾ ਮੰਨ ਲੈਣਾ। ਚਲੋ ਅੱਗੇ,
ਨਾਲੀਏਰ
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 ਨਾਲੀਏਰ ਤਾਂ ਜਾਣਦੇ ਹੀ ਹੋ ਨਾ,
ਹਾਂਜੀ
ਕੀ ਹੁੰਦਾ ਨਾਰੀਅਲ,
ਚਲ
ਉਹ ਕਿਹਾ ਜਾਂਦਾ ਉੱਪਰੋਂ ਪੋਲਾ ਹੁੰਦਾ ਕਿ ਮਿੱਠਾ, ਹਾਂਜੀ ਉੱਪਰੋਂ ਕਿਵੇਂ ਹੁੰਦਾ ਉਹ ਨਾਰੀਅਲ ਹਾਂਜੀ ਕਿਹੜਾ ਹੁੰਦਾ ਕਿੰਨਾ ਹਾਰਡ ਹੁੰਦਾ ਹੁਣ ਇਸੇ ਤਰ੍ਹਾਂ ਨਾਰੀਅਲ ਭਾਵੇਂ ਉੱਪਰੋਂ ਕੜਾ ਹੁੰਦਾ ਪਰ ਜੇ ਭੰਨੀ ਆ ਉਹਨੂੰ ਖੋਲੀਏ ਵਿੱਚੋਂ ਗਿਰੀ ਉਹਦੀ ਮਿੱਠੀ ਆ ਹਾਂ ਪਾਣੀ ਵੀ ਉਹਦਾ ਰਸਦਾਇਕ ਹੁੰਦਾ ਅਤੇ ਇਉਂ ਜਿਹੜਾ ਨਾਰੀਅਲ ਫਲ ਜਿਹੜਾ ਸੀ ਵਿੱਚੋਂ ਉੱਪਰੋਂ ਭਾਵੇਂ ਵੇਖਣ ਨੂੰ ਕੜਾ ਸੀ ਵਿੱਚੋਂ ਜਿਹੜਾ ਸੀ ਫਲ ਰਸਦਾਇਕ ਸੀ ਉਹਦਾ ਉਹਨੂੰ ਸੇਵਰ ਪਾਕਾ ਉਹਨੂੰ ਪੱਕਿਆ ਸਿੰਬਲ ਸਮਝਣਾ ਸਿੰਬਲ ਦਾ ਦਰਖਤ ਨਹੀਂ ਦੇਖਿਆ ਸਿੰਬਲ ਦੇ ਦਰਖਤ ਨੂੰ ਜਿਹੜਾ ਆਸਾ ਦੀ ਵਾਰ ਸਮਝਦਾ ਸਿੰਬਲ ਰੁੱਖ ਸਰਾਇਰਾ ਅਤ ਦੀਰਘਤ ਮੁੱਚ ਹੋਏ ਜਿਹਾ ਵਿਆਸ ਕਰ ਜਾਏ ਨਿਰਸਿਕ ਉੱਚਾ ਬਹੁਤ ਹੁੰਦਾ ਇਹ ਪਰ ਇਹਦਾ ਫਲ ਜਿਹੜਾ ਹੁੰਦਾ ਹੈ ਇਹ ਜਦੋਂ ਪੱਕਦਾ ਉਹਦੇ 'ਚੋਂ ਰੂੰ ਜੀ ਨਿਕਲ ਜਾਂਦੀ ਹੈ ਰੂੰ ਮੰਗੂੜ ਜਾਂਦਾ ਸੋ ਇੱਦਾਂ ਦਾ ਉਹਦਾ ਫਲ ਹੁੰਦਾ ਸੋ ਇਸ ਕਰਕੇ ਜਿਹੜਾ ਨਾਰੀਅਲ ਦਾ ਫਲ ਸੀ ਮਿੱਠਾ ਸੀ ਵਿੱਚੋਂ ਰਸਦਾਇਕ ਸੀ ਉਹਨੂੰ ਜਿਹੜਾ ਸਿੰਬਲ ਦੀ ਨਿਆਈ ਜਿਹੜਾ ਹੈ ਵਿਅਰਥ ਸਮਝਣਾ ਹਾਂਜੀ ਪਰ ਹੁਣ ਅੰਤਰੀ ਵਰਥ ਨਾ ਜਿਵੇਂ ਨਾਰੀਅਲ ਬਾਹਰੋਂ ਕੜਾ ਹੁੰਦਾ ਐਵੇਂ ਅੰਮ੍ਰਿਤ ਵੇਲੇ ਉੱਠਣਾ ਕੜਾ ਹੀ ਆ ਨਾ ਉਹਦੇ ਵਾਂਗੂ ਕੜਾ ਹੈ ਅਤੇ ਅੰਮ੍ਰਿਤ ਵੇਲੇ ਉੱਠ ਕੇ ਫਿਰ ਸਤਸੰਗ ਚਾਹ ਕੇ ਜਾਪ ਕਰਨਾ ਇਹ ਜਿਹੜਾ ਸੀ ਫਲ ਮਿੱਠਾ ਸੀ ਇਹਨੂੰ ਜਿਹੜਾ ਸੀ ਕੀ ਮੰਨਿਆ ਸੇਵਰ ਪਾਕਾ ਸਿੰਬਲ ਦਾ ਫਲ ਹੀ ਮੰਨ ਲੈਣਾ ਕੀਤਾ ਵਿਅਰਥ ਹੀ ਮੰਨਣਾ ਕੀਤਾ ਪਰ ਜਿਹੜਾ ਸੀ ਕੁਸੰਗਤ ਉਹਨੂੰ ਜਿਹੜਾ ਸੀ ਉਹ ਕੁਸੰਗਤ ਜਿਹੜੀ ਸੀ ਸਿੰਬਲ ਦੇ ਫਲ ਵਾਂਗੂ ਵਿਅਰਥ ਸੀ ਰੂਏ ਨਿਕਲਦੀ ਹੈ ਕੁਸੰਗਤ ਵਿੱਚੋਂ ਬਕਾਰਾਂ ਦੀ ਹਾਂਜੀ ਅਤੇ ਉਹ ਉਹਨੂੰ ਜਿਹੜਾ ਸੀ ਨਾਰੀਅਲ ਦਾ ਪੱਕਾ ਜਿਹੜਾ ਫਲ ਮੰਨਣਾ ਕੀਤਾ ਮਿੱਠਾ ਆ ਗਈ ਸਮਝ ਨਹੀਂ ਨਹੀਂ ਫਿਰ ਸਮਝ ਜਿਹੜਾ ਨਾਰੀਅਲ ਦਾ ਫਲ ਸੀ ਕੜਾ ਉੱਪਰੋਂ ਪਰ ਵਿੱਚੋਂ ਮਿੱਠਾ ਉਹਨੂੰ ਤਾਂ ਸਿੰਬਲ ਦੇ ਦਰਖਤ ਫਲ ਮੰਗ ਮੰਨਿਆ ਜਿੱਦੋਂ ਰੂਏ ਨਿਕਲਦੀਆਂ ਨਾ ਮਿੱਠਾ ਨਾ ਕੁਛ ਵੀ ਨਹੀਂ ਉਹ ਫਲ ਫਿੱਕੇ ਫਲ ਬੁੱਕ ਫਲ ਫਿੱਕੇ ਫੁੱਲ ਬਕ ਬਕੇ ਕੰਮ ਨਾ ਆਵੇ ਪੱਥ ਉਹ ਜਿਹੜਾ ਉਹਦਾ ਫਲ ਹੈ ਕਿਸੇ ਕੰਮ ਨਹੀਂ ਤੋਤਾ ਕੇ ਚੁੰਝ ਫਸਾ ਕੇ ਮਸਕੋਂ ਮਰ ਜਾਂਦਾ ਸੋ ਜਿਹੜੀ ਤਾਂ ਅੰਮ੍ਰਿਤ ਵੇਲੇ ਉੱਠਣਾ ਭਾਵੇਂ ਔਖਾ ਸੀ ਇਹਦੇ ਬਾਹਰਲੇ ਛਿਲਕੇ ਮੂੰਹ ਕੜਾ ਸੀ ਪਰ ਉਹਦਾ ਜਿਹੜਾ ਫਲ ਬੜਾ ਮਿੱਠਾ ਜਦੋਂ ਆ ਗਏ ਜਪਿਆ ਆ ਕੇ ਇਹਦੇ ਮੁਕਾਬਲੇ ਜਿਹੜੀ ਕੁਸੰਗਤ ਸੀ ਉਹ ਸਿੰਬਲ ਦੇ ਫਲ ਵਾਂਗੂ ਵਿਅਰਥ ਸੀ ਕੋਈ ਰਸ ਨਹੀਂ ਉਹਦੇ 'ਚ ਉਹਨੂੰ ਜਿਹੜਾ ਸੀ ਨਾਰੀਅਲ ਦਾ ਮਿੱਠਾ ਮੰਨ ਲਿਆ ਫਲ ਸਮਝ ਆ ਗਏ ਅੱਗੇ
ਫਲ ਸੇਵਰ ਪਾਕਾ ਮੂਰਖ ਮੁਗਧ ਗਵਾਰ
ਉਹ ਫਿਰ ਮੂਰਖ ਵੀ ਆ ਮੁਗਧ ਵੀ ਆ ਗਵਾਰ ਵੀ ਹੈ ਹਾਂਜੀ ਹੁਣ ਇਹ ਮੂਰਖ ਇਹ ਤਿੰਨ ਚੀਜ਼ਾਂ ਆਈਆਂ ਸੀ ਇੱਕ ਤਿੰਨੇ ਚੀਜ਼ਾਂ ਇੱਕ ਨਾਲ ਲਾਈ ਜਾਓ ਜਿਹਨੇ ਤਾਂ ਨਿੰਬ ਜਿਹੜਾ ਸੀ ਅੰਬ ਵਾਂਗੂ ਕੌੜਾ ਮੰਨ ਲਿਆ ਸਕਾਮ ਕਰਮਾ ਜਿਹੜੇ ਇੱਥੇ ਕੌੜੇ ਸੀ ਅਤੇ ਅੰਬ ਵਾਂਗੂ ਮਿੱਠਾ ਮੰਨ ਲਿਆ ਉਹ ਕੀ ਆ ਮੂਰਖ ਹੈ ਦੂਜਾ ਕੀ ਸੀ ਕੇਲਾ ਪਾਕਾ ਝਾਰ ਕੇਲਾ ਜਿਹੜਾ ਸਤਨਾਮ ਵਾਹਿਗੁਰੂ ਮਿੱਠਾ ਸੀ ਅਤੇ ਕਾਮ ਜਿਹੜੇ ਵਿਕਾਰ ਸੀ ਥੇ ਉਹ ਝਾੜਾਂ ਵਰਗੇ ਗਲ ਘੁੱਟ ਗਏ ਵੇਲਾਂ ਵਰਗੇ ਉਹਨਾਂ ਨੂੰ ਪੱਕਾ ਕੇਲਾ ਮੰਨ ਲਿਆ ਉਹ ਕੀ ਨੇ ਮੁਗਧ ਨੇ ਗਵਾਰ ਕੀ ਨੇ ਜਿਹੜਾ ਕੁਸੰਗਤ ਹਾਂਜੀ ਜਿਹੜਾ ਸਿੰਬਲ ਰੁੱਖ ਸੀ ਉਹਦੇ ਫਲ ਵਾਂਗੂ ਵਿਅਰਥ ਸੀ ਕੁਸੰਗਤ ਉਹਨੂੰ ਨਾਰੀਅਲ ਵਾਂਗੂ ਮਿੱਠਾ ਮੰਨ ਲਿਆ ਉਹ ਕੀ ਨੇ ਗਵਾਰ ਨੇ ਉਹ ਤਿੰਨਾਂ ਨਾਲ ਲੱਗ ਗਿਆ ਅਤੇ ਜਾਂ ਮੂਰਖ ਕਿਹਨੂੰ ਕਹਿੰਦੇ ਨੇ ਇੱਕ ਮੂਰਖ ਹੁੰਦਾ ਇੱਕ ਮੁਗਧ ਹੁੰਦਾ ਇੱਕ ਗਵਾਰ ਹੁੰਦਾ ਮੂਰਖ ਹੁੰਦਾ ਜਿਹਨੂੰ ਸਮਝਣਾ ਹੋਵੇ ਪਰ ਸਮਝਾਇਆ ਸਮਝ ਜਾਵੇ ਉਹਨੂੰ ਮੂਰਖ ਕਹਿੰਦੇ ਨੇ ਜਿਹੜਾ ਮੁਗਧ ਹੈ ਉਹਨੂੰ ਸਮਝਾਈਏ ਸਮਝੇ ਵੀ ਨਾ ਜਿੰਨਾ ਮਰਜ਼ੀ ਸਮਝਾਓ ਪਨਾਲਾ ਉੱਥੇ ਦਾ ਉੱਥੇ ਉਹ ਮੁਗਧ ਹੈ ਅਤੇ ਗਵਾਰ ਕਿਹੜਾ ਗਵਾਰ ਕਿਹੜਾ ਜਿਹਨੂੰ ਸਮਝਾਉਣ ਦਾ ਯਤਨ ਕਰੀਏ ਭਾਈ ਅੰਮ੍ਰਿਤ ਛਕ ਲਓ ਅੰਮ੍ਰਿਤ ਵੇਲੇ ਉੱਠਿਆ ਕਰੋ ਸਿਮਰਨ ਕਰਿਆ ਕਰੋ ਕੋਈ ਨਹੀਂ ਜੀ ਤੁਹਾਡੀ ਪੂਛ ਫੜ ਕੇ ਲੰਘ ਜਾਂਗੇ ਹਾਂ ਅਸੀਂ ਤਾਂ ਪਾਪੀ ਹਾਂ ਕੁਝ ਲੜਕੇ 'ਚ ਜਾਣਾ ਉੱਥੇ ਤੁਹਾਡਾ ਪੱਲਾ ਫੜ ਕੇ ਲੰਘ ਜਾਂਗੇ ਉਹ ਫਿਰ ਇੱਦਾਂ ਦੀ ਦਲੀਲ ਵਾਲਿਆਂ ਨੂੰ ਗਵਾਰ ਮਾਨ ਕਹਿੰਦੇ ਉਹ ਗਵਾਰ ਹੈ ਹਾਂਜੀ ਚਲੋ ਆਪਾਂ ਤਿੰਨਾਂ ਚੁੱਕਣੇ ਹਾਂ ਹਾਂਜੀ ਨਹੀਂ ਇਹ ਤਾਂ ਨਹੀਂ ਗੁਰਮੁਖ ਬਣੇ ਹੋ ਸਾਰੇ ਸੰਥਿਆ ਲੈਣ ਨੂੰ ਸੰਗਤ ਕਰਦੇ ਹੋ ਅੰਮ੍ਰਿਤ ਵੇਲੇ ਆਉਂਦੇ ਹੋ ਹਾਂਜੀ ਚਲੋ
ਹਰ ਪਿਓ ਖਾਂਡ ਰੇਤ ਮਹਿ ਬਿਖਰਿਓ ਹੰਸਤੀ ਚੁਣੇ ਚਿਣਿਓ ਨਾ ਜਾਈ
ਹਾਂ ਹਰ ਪਿਓ ਖਾਂਡ ਜਿਵੇਂ ਖੰਡ ਖਾਂਡ ਮੈਨੇ ਖੰਡ ਖੰਡ ਰੇਤੇ ਰੇਤ ਦੇ ਵਿੱਚ ਬਿਖਰ ਜਾਵੇ ਮਿਲ ਜਾਵੇ ਡੁੱਲ ਜਾਵੇ ਉਹਨੂੰ ਹਾਥੀ ਤਾਂ ਨਹੀਂ ਬਖਰਾ ਕੱਢ ਸਕਦਾ ਹਸਤੀ ਹਸਤੀ ਨਾਮ ਹਾਥੀ ਦਾ ਜਾਂ ਹਸਤੀ ਨਾਮ ਹੱਥਾਂ ਦਾ ਵੀ ਹੈ ਰੇਤੇ 'ਚ ਰਲੀ ਵੀ ਖੰਡ ਜੇ ਟੁੱਟ ਜਾਵੇ ਕਿਤੇ ਉਹ ਫਿਰ ਰੇਤੇ ਵਿੱਚੋਂ ਹੱਥਾਂ ਨਾਲ ਤਾਂ ਨਹੀਂ ਨਾ ਚੁਣੀ ਜਾਣੀ। ਹਾਂ ਫਿਰ ਅੱਗੇ ਅਗਲੀ ਪੰਕਤੀ ਪੜ੍ਹੋ।
ਕਹਿ ਕਹਿ ਕਬੀਰ ਕੁਲ ਜਾਤ ਪਾਤ ਤਜ ਚੀਟੀ ਹੋਏ
ਤਜ ਤੇ ਵਿਸਰਾਮ। ਕਹਿ ਕਬੀਰ
ਕਹਿ ਕਬੀਰ
ਕੁਲ ਜਾਤ ਪਾਂਤ ਤਜ
ਕੁਲ ਜਾਤ ਪਾਂਤ ਤਜ
ਚੀਟੀ ਹੋਏ ਚੁਣ ਖਾਈ
ਚੀਟੀ ਹੋਏ ਚੁਣ ਖਾਈ।
ਚੀਟੀ ਮੈਨੇ ਕੀੜੀ, ਕੀੜੀ ਚੁਣ ਸਕਦੀ ਹੈ ਖਾਣ ਨੂੰ ਉਹਦੇ ਵਿੱਚੋਂ, ਹੱਥ ਹੀ ਨਹੀਂ ਚੁਣ ਸਕਦਾ ਨਾ ਹੱਥਾਂ ਨਾਲ। ਹੁਣ ਇਹਦੇ ਅੰਤਰੀ ਅਰਥ, ਹਰ ਪਇਓ ਖੰਡ, ਹਰ ਜਿਹੜਾ ਪਰਮੇਸ਼ਰ ਆ ਨਾ ਉਹ ਖੰਡ ਵਾਂਗੂ ਹੈ। ਸੋ ਰੇਤ ਮੈਂ ਵਿਖਰਿਓ, ਰੇਤੇ ਕਿਹੜੇ 'ਚ ਵਿਖਰਿਆ? ਸਾਰੇ ਸੰਸਾਰ ਰੂਪੀ ਰੇਤੇ ਵਿੱਚ, ਮਾਇਆ ਰੂਪੀ ਰੇਤੇ ਸਾਰੀ ਵਿਖਰਿਆ ਹੋਇਆ, ਸਾਰੇ 'ਚ ਸੰਸਾਰ 'ਚ ਵਿਖਰਿਆ ਫੈਲਿਆ। ਉਹਨੂੰ ਵਿਖਰਿਆ ਉਹਨੂੰ ਵੱਖਰਾ ਕਿਵੇਂ ਕੱਢਣਾ ਹੁਣ? ਫਿਰ ਹਸਤੀ ਚੁਣਿਓ ਨਾ ਜਾਈ, ਹਾਥੀ ਜਿਹੜੇ ਹੰਕਾਰ ਵਾਲੀ ਬਿਰਤੀ ਹੈ ਹਾਥੀ ਵਾਂਗੂ। ਹਾਂਜੀ, ਜਾਤੀ ਦਾ ਹੰਕਾਰ, ਵਿੱਦਿਆ ਦਾ ਹੰਕਾਰ, ਰਾਜ ਦਾ ਹੰਕਾਰ, ਰੂਪ ਦਾ ਹੰਕਾਰ, ਜਵਾਨੀ ਦਾ ਹੰਕਾਰ, ਸੋ ਇੱਦਾਂ ਦੀ ਜਿਹੜੀ ਬਿਰਤੀ ਹਾਥੀ ਵਾਲੀ ਹੈ, ਹੰਕਾਰ ਵਾਲੀ ਹੈ ਨਾ, ਉਹਦੇ ਨਾਲ ਤਾਂ ਨਹੀਂ ਵੱਖਰਾ ਚੁਣਿਆ ਜਾਣਾ ਮਾਇਆ ਵਿੱਚੋਂ ਜਾਂ ਸੰਸਾਰ ਵਿੱਚੋਂ ਪਰਮੇਸ਼ੁਰ, ਪਰਮੇਸ਼ੁਰ ਰੂਪੀ ਖੰਡ। ਫਿਰ ਕਿਵੇਂ ਚੁਣਿਆ ਜਾਣਾ? ਕਬੀਰ ਸਾਹਿਬ ਕਹਿੰਦੇ ਕੁੱਲ ਜਾਤ ਪਾਂਤ ਤਜ, ਕੁੱਲ ਦਾ ਹੰਕਾਰ ਛੱਡ, ਵੀ ਮੈਂ ਤਾਂ ਗਰੇ ਵਾਲਾਂ ਜੀ, ਮੈਂ ਬਰਾੜ ਹਾਂ ਜੀ, ਅਸੀਂ ਸੰਧੂ ਹਾਂ ਜੀ, ਅਸੀਂ ਰਾਜਾ ਸੰਸੀ ਹਾਂ ਜੀ, ਵਗੈਰਾ ਵਗੈਰਾ ਹੋਰ ਕਿੰਨੇ ਨੇ। ਸੋ ਇਹ ਸਾਰੇ, ਇਹ ਉੱਚੀ ਕੁੱਲ ਦਾ ਹੰਕਾਰ ਛੱਡ, ਅਤੇ ਜਾਤ ਜਾਤੀ ਦਾ ਹੰਕਾਰ ਛੱਡ, ਜਿੱਦਾਂ ਜੱਟ ਹੁੰਦੇ ਆ ਜੀ, ਅੱਛਾ ਬਾਹਮਣ ਹੁੰਦੇ ਆ, ਬਾਕੀ ਨੀਵੇਂ ਨੇ ਸਾਰੇ, ਸ਼ੂਦਰ ਵੈਸ ਵਿਚਾਰੇ ਜਿੰਨੇ ਨੇ, ਸਿੰਬੇ ਨਾਜਾਦ ਕੋਲੋਂ ਨੀਵਾਂ ਮੰਨਣਾ, ਇਹ ਜਾਤੀ ਦਾ ਹੰਕਾਰ ਛੱਡ। ਪਾਂਤ ਮੈਨੇ ਪੰਗਤੀ, ਇਹ ਜਿਹੜੀ ਪੰਗਤੀ ਹੈ ਜਾਤਾਂ ਦੀ, ਜਾਂ ਪਾਂਤ ਕਹਿ ਲਓ ਵੀ ਸ਼੍ਰੇਣੀ, ਅਸੀਂ ਤਾਂ ਬੀ ਏ ਪੜ੍ਹੇ ਹਾਂ ਜੀ, ਬਾਕੀ ਪ੍ਰਾਇਮਰੀ ਉਹਨੇ, ਉਹਨਾਂ ਨੂੰ ਵੀ ਮੰਨਣਾ, ਅਸੀਂ ਐੱਮ ਏ ਹਾਂ ਜੀ, ਅਸੀਂ ਤਾਂ ਪੀ ਐੱਚ ਡੀ ਹਾਂ ਜੀ, ਅਸੀਂ ਵਕੀਲ, ਅਸੀਂ ਡਾਕਟਰ, ਅਸੀਂ ਜੱਜ, ਇਹ ਜਿਹੜੀ ਸ਼੍ਰੇਣੀ ਹੈ ਇਹਦਾ ਵੀ ਤਿਆਗ ਕਰ। ਪਾਂਤ ਮੈਨੇ ਪੰਗਤੀ ਜਾਂ ਸ਼੍ਰੇਣੀ, ਇਹ ਸਾਰਾ ਛੱਡ ਕੇ ਹੰਕਾਰ ਚੀਟੀ ਹੋਏ ਕੀੜੀ ਬਣ ਜਾ ਕੀੜੀ, ਜੇ ਪਰਮੇਸ਼ੁਰ ਨੂੰ ਵੱਖਰਾ ਖੰਡ ਨੂੰ ਚੁਣਨਾ ਹੈ, ਕੀੜੀ ਮੰਗੂ ਨਿਮਰਤਾ ਵਾਲਾ ਹੋ ਜਾ, ਇਉਂ ਪਰਮੇਸ਼ੁਰ ਜਿਹੜਾ ਹੈ ਭਾਈ ਵਿਖਰਿਆ ਹੋਇਆ ਖੰਡ ਵਿੱਚੋਂ, ਰੇਤੇ ਵਿੱਚੋਂ ਖੰਡ ਜਿਹੜੀ ਸੀ ਹਰੀ, ਉਹ ਵੱਖਰਾ ਮਿਲ ਜਾਵੇਗਾ। ਅਤੇ ਅੱਜ ਵਾਲੇ ਕਹਿੰਦੇ ਜੀ ਰੇਤੇ ਦੇ ਵਿੱਚੋਂ ਖੰਡ ਜੇ ਰਲੀ ਹੋਵੇ, ਕਿ ਸਾਡਾ ਨਵਾਂ ਮੈਥਡ ਹੈ, ਉਹ ਕੀ ਹੈ ਜੀ? ਉਹ ਕਹਿੰਦੇ ਜੀ ਰੇਤੇ 'ਚ ਖੰਡ ਰਲੀ ਹੋਵੇ, ਇਹਨੂੰ ਪਾਣੀ 'ਚ ਘੋਲ ਲਓ, ਪਾਣੀ 'ਚ ਘੋਲ ਕੇ ਰੇਤਾ ਹੇਠਾਂ ਬਹਿ ਜਾਊ, ਅਤੇ ਜਿਹੜਾ ਘੋਲ ਹੈ ਉਹਨੂੰ ਕੜਾਹੀ 'ਚ ਪਾ ਕੇ ਹੌਲੀ ਹੌਲੀ ਮਿੱਠੀ ਮਿੱਠੀ ਅੱਗ ਬਾਲ ਕੇ ਪਾਣੀ ਖਤਮ ਕਰ ਦਿਓ, ਖੰਡ ਬਚ ਜੂਗੀ, ਪੂਰਾ ਹੀ ਧੋਲ ਉਤਰੂਗਾ। ਉਹਦੇ ਮੁਤਾਬਕ ਫਿਰ ਅਰਥ ਫਿਰ ਹੁਣ ਉੱਦਾਂ ਵੀ ਕਰਨਾ ਪਊਗਾ, ਉਹਨਾਂ ਨੂੰ ਵੀ ਤਾਂ ਜਵਾਬ ਦੇਣਾ ਪੈਣਾ, ਉਹਨਾਂ ਨੇ ਤਰਕ ਕੀਤੀ ਤਾਂ। ਹਾਂਜੀ, ਵੀ ਪ੍ਰੇਮ ਰੂਪੀ ਜਲ ਵਿੱਚ, ਹਾਂਜੀ ਜਿਹੜਾ ਮਾਇਆ ਰੂਪੀ ਮਾਇਆ ਦੇ ਵਿੱਚ ਪਰਮੇਸ਼ੁਰ ਰੂਪੀ ਖੰਡ ਮਿਲਿਆ ਹੋਇਆ ਸੀ, ਉਹਨੂੰ ਪ੍ਰੇਮ ਰੂਪੀ ਜਲ ਵਿੱਚ ਘੋਲੇ। ਹਾਂਜੀ, ਅਤੇ ਫਿਰ ਜਿਹੜੀ ਸੀ ਅੱਗ ਕਿਹੜੀ ਵਾਲੇ, ਜਿਹੜਾ ਤਪੱਸਿਆ ਕਰਨੀ, ਪੂਰੀ ਸੇਵਾ ਕਰਨੀ ਗੁਰੂ ਘਰ ਆ ਕੇ, ਇਹ ਮੱਠੀ ਮੱਠੀ ਅੱਗ ਬਾਲ ਕੇ। ਅਤੇ ਫਿਰ ਜਿਹੜਾ ਸੀ ਲੱਕੜਾਂ ਕਿਹੜੀਆਂ ਬਾਲੀਆਂ, ਬਕਾਰਾਂ ਰੂਪੀ ਲੱਕੜਾਂ ਨੂੰ ਉਹਦੇ 'ਚ ਬਾਲ ਲਵੇ, ਉਹ ਬਾਲ ਕੇ ਫਿਰ ਭਾਂਡੇ ਕਿਹੜੇ 'ਚ ਪਾਇਆ, ਕੜਾਹੀ ਕਿਹੜੀ 'ਚ ਪਾਇਆ, ਸਤਸੰਗ ਰੂਪੀ ਕੜਾਹੀ 'ਚ ਪਾ ਕੇ, ਫਿਰ ਜਿਹੜਾ ਸੀ ਉਹ ਜਿਹੜਾ ਰੇਤਾ ਹੇਠਾਂ ਬਹਿ ਗਿਆ ਬਕਾਰਾਂ ਦਾ ਮਾਇਆ ਰੂਪੀ, ਅਤੇ ਨਿਰਮਲ ਜਿਹੜਾ ਸੀ ਜਲ ਦੇ ਵਿੱਚੋਂ ਉਹ ਖੰਡ ਜਿਹੜਾ ਸੀ ਪਰਮੇਸ਼ੁਰ ਬਾਹਰ ਆ ਗਿਆ, ਪ੍ਰੇਮ ਰੂਪੀ ਜਲ ਵਿੱਚੋਂ ਬਾਹਰ ਆ ਗਿਆ। ਉਹ ਇੱਦਾਂ ਹੋ ਜਾਂਦਾ, ਫਿਰ ਹੋਰ ਕੋਈ ਤਰੀਕਾ ਤਾਂ ਨਹੀਂ ਕੋਈ, ਕਿਰਕਰ ਨਹੀਂ ਰਹੀ, ਉਹ ਹੇਠਾਂ ਰਹਿੰਦਾ ਰੇਤਾ, ਜਦੋਂ ਪਾਉਣਾ ਨਾ ਉਹ 'ਚ ਘੋਲ, ਉਹ ਪੁਣ ਕੇ ਪਾਉਣਾ, ਨਹੀਂ ਜਾਂਦੀ ਹੈ ਰੇਤ, ਰੇਤ ਮਿੱਟੀ ਨਾ ਹੋਵੇ ਰੇਤਾ ਹੋਵੇ, ਰੇਤਾ ਹੇਠਾਂ ਬਹਿ ਜਾਂਦਾ, ਭਾਰੀ ਹੁੰਦਾ ਨਾ ਰੇਤਾ, ਰੇਤਾ ਹੇਠਾਂ ਬਹਿ ਜਾਂਦਾ। ਹਾਂਜੀ, ਹਾਂ ਚਲੋ ਜੀ, ਕਰੋ ਅੱਗੇ ਕਿਰਪਾ, ਫਿਰ ਇਉਂ ਪਰਮੇਸ਼ੁਰ ਭਾਈ ਜਿਹੜਾ ਹੈ ਚੁਣ ਲਿਆ ਜਾਂਦਾ। ਨਾਮਦੇਵ ਦੀ ਬਾਣੀ ਆਵੇ, 12 ਸ਼ਬਦ ਇੱਥੇ ਕਬੀਰ ਸਾਹਿਬ ਜੀ ਦੇ ਆ ਗਏ ਨੇ। ਹਾਂ ਕਮੀਰ ਹੈ, ਦੂਜਾ ਨਾਂ ਉਹਨਾਂ ਨੂੰ ਕਮੀਰ ਕਰਕੇ ਬੁਲਾਉਂਦੇ ਸੀ, ਜਿਵੇਂ ਰਵਿਦਾਸ ਨੂੰ ਰਵਿਦਾਸ ਕਹੀ ਜਾਂਦੇ ਨੇ ਪਿੰਡ ਵਾਲੇ, ਉਹਦੀ ਸ਼੍ਰੇਣੀ ਵਾਲੇ। ਹਾਂਜੀ, ਉਸ ਲਈ ਕਮੀਰ ਵੀ ਉਹਦਾ ਨਾਂ ਹੈ। ਚਲੋ, 9 ਸ਼ਬਦ ਪਹਿਲਾਂ ਆਏ ਸੀ ਅਤੇ ਨਾ ਆ ਗਏ, 9 ਤੋਂ 3 ਕਿੰਨੇ ਹੋ ਗਏ, ਸੋ 12 ਸ਼ਬਦ ਕਿਹਦੇ ਆ ਗਏ। ਹਾਂ, ਹੁਣ ਭਗਤ ਨਾਮਦੇਵ ਸਾਹਿਬ ਜੀ ਦੀ ਬਾਣੀ ਆ ਰਹੀ ਹੈ, ਬੋਲੋ ਜੀ ਹੁਣ ਕਿਹਦੀ ਬਾਣੀ।
ਬਾਣੀ ਨਾਮਦੇਵ ਜੀ ਕੀ
ਜੀਓ ਕੀ
ਜੀਓ ਕੀ।
ਹਾਂ, ਬਾਣੀ ਨਾਮਦੇਵ ਨਹੀਂ ਕਹਿਣਾ, ਬਾਣੀ
ਬਾਣੀ
ਨਾਮਦੇਵ ਜੀਓ ਕੀ,
ਨਾਮਦੇਵ ਜੀਓ ਕੀ,
ਰਾਮ ਕਲੀ
ਰਾਮ ਕਲੀ,
ਘਰ ਪਹਿਲਾ
ਘਰ ਪਹਿਲਾ।
ਹਾਂਜੀ,
ਇੱਕ ਓਅੰਕਾਰ।
ਹਾਂ ਨਹੀਂ, ਠੀਕ ਹੋਰ, ਇਹਨੂੰ ਵੀ ਕਰ ਲਓ ਠੀਕ ਹੋ।
ਇੱਕ ਓਅੰਕਾਰ,
ਬਹੁਤ ਠੀਕ ਹੋ ਗਿਆ।
ਸਤਿਗੁਰ ਪ੍ਰਸਾਦ,
ਕਈ ਵਾਰੀ ਪਹਿਲਾਂ ਵਾਲਾ ਆ ਜਾਂਦਾ। ਹਾਂਜੀ,
ਆ ਨੀਲੇ ਕਾਦਰ,
ਇਹਦੀ ਸਮਝ ਲਓ ਥਾਨਕਾ, ਇੱਕ ਮਿੰਟ ਮੈਂ। ਹਾਂਜੀ, ਇਹਦੀ ਥਾਨਕਾ ਕੀ ਹੈ, ਇਹ ਸ਼ਬਦ ਕਦੋਂ ਚਾਰਿਆ, ਕਿਵੇਂ ਚਾਰਿਆ। ਭਗਤ ਤ੍ਰਿਲੋਚਨ ਜੀ ਹੋਏ ਨੇ ਕਬੀਰ ਸਾਹਿਬ ਦੇ ਸਮਕਾਲੀ ਸੀ ਨਾਲ ਦੇ, ਜਿਨ੍ਹਾਂ ਦੇ 5 ਸ਼ਬਦ ਗੁਰਬਾਣੀ ਵਿੱਚ ਵੀ ਆਉਂਦੇ ਨੇ। ਸੋ ਤ੍ਰਿਲੋਚਨ ਇਹਨਾਂ ਦੀ ਮਹਿਮਾ ਸੁਣ ਕੇ ਕਿ ਨਾਮਦੇਵ ਸਾਹਿਬ ਜੀ ਦੀ ਵੀ ਚਲੋ ਉਹ ਵੀ ਭਗਤ ਨੇ, ਉਹਨਾਂ ਨੂੰ ਮਿਲੀਏ, ਆਪੋ ਵਿੱਚ ਵਸਤ ਵਿਚਾਰ ਕਰਾਂਗੇ, ਵੀ ਉਹ ਵੀ ਭਗਤੀ ਕਰਨ ਵਾਲੇ ਨੇ, ਸੁਣਿਆ ਵੀ ਬਹੁਤ ਉਹਨਾਂ ਦੀ ਉੱਚੀ ਭਗਤੀ ਆ, ਅਤੇ ਉਹਨਾਂ ਦੇ ਘਰ ਆਏ ਨੇ। ਜਦੋਂ ਘਰ ਵਿੱਚ ਪ੍ਰਵੇਸ਼ ਹੋਏ ਨੇ ਤਾਂ ਨਾਮਦੇਵ ਜੀ ਸ਼ਿੰਬੇ ਸੀ ਜਾਤੀ ਦੇ, ਉਸ ਵੇਲੇ ਸ਼ਿੰਬਿਆਂ ਦਾ ਕੰਮ ਹੁੰਦਾ ਸੀ, ਕੱਪੜੇ ਉੱਤੇ ਛਾਪੇ ਵੀ ਲਾਉਂਦੇ ਸੀ, ਹੁਣ ਤਾਂ ਬੂਟੀਆਂ ਬਣੀਆਂ ਬਣਾਈਆਂ ਮਿਲ ਜਾਂਦੀਆਂ ਨੇ ਕੱਪੜੇ ਆ। ਅੱਗੇ ਉਹ ਸ਼ਿੰਬੇ ਲਾਉਂਦੇ ਛਾਪੇ, ਪੱਥਰ ਦੇ ਉੱਤੇ ਉਕਰੇ ਹੁੰਦੇ ਸੀ, ਉਹਨਾਂ ਨੇ ਠੱਪਾ ਲਾ ਕੇ ਚਾਦਰਾਂ ਉੱਤੇ ਇੱਦਾਂ ਲਾਉਂਦੇ ਅਤੇ ਫਿਰ ਉਹ ਛਾਪਦੇ ਅਤੇ ਸ਼ਿੰਦੇ ਵੀ ਸੀ। ਤੀਜਾ, ਕੱਪੜੇ ਧੋਂਦੇ ਵੀ ਸੀ, ਪੁਰਾਤਨ ਸ਼ਿੰਬੇ ਜਾਤੀਆਂ ਵਿਚਾਰਿਆਂ ਦਾ ਇਹ ਕੰਮ ਹੁੰਦਾ ਸੀ। ਉਹ ਜਦੋਂ ਨਾਮਦੇਵ ਜੀ ਨੂੰ ਮਿਲਣ ਆਇਆ ਤਾਂ ਨਾਮਦੇਵ ਜੀ ਛਾਪੇ ਲਾ ਰਹੇ ਸੀ ਕੱਪੜਿਆਂ ਦੇ ਉੱਤੇ। ਉਹ ਵੇਖ ਕੇ ਉਹਨੂੰ ਸ਼ੰਕਾ ਹੋ ਗਈ ਤ੍ਰਿਲੋਚਨ ਨੂੰ, ਵੀ ਇਹ ਕਿਹੜਾ ਭਗਤ ਹੈ, ਮੈਂ ਤਾਂ ਸੁੱਖ ਸੁਣਿਆ ਹੋਣਾ, ਬੈਠੇ ਬੈਠ ਭਗਤੀ ਕਰਦਾ ਹੋਣਾ, ਸਿਮਨ ਕਰਦਾ ਹੋਣਾ, ਇਹ ਤਾਂ ਆਪਣੇ ਕੰਮ ਵਿੱਚ ਖਚਤਾ, ਸ਼ੰਕਾ ਬਣ ਗਿਆ। ਉਹ ਸ਼ੰਕਾ ਗੁਰਬਾਣੀ ਵਿੱਚ ਵੀ ਰੱਖਿਆ ਗਿਆ ਹੈ, ਕਬੀਰ ਸਾਹਿਬ ਦੇ ਸਲੋਕ ਨਾਮ ਦੇ ਸਲੋਕਾਂ 'ਚ ਆਉਂਦਾ, ਕਬੀਰ ਸਾਹਿਬ ਦੇ ਨਾਮਾ ਮਾਇਆ ਮੋਹਿਆ ਕਹਿ ਤ੍ਰਿਲੋਚਨ ਮੀਤ ਕਾਹੇ ਛਿਪੋ ਛਾਏ ਲੇ ਰਾਮ ਨਾ ਲਾਭੋ ਚੀਤ। ਇਹ ਨਾਮਿਆ, ਮੈਂ ਤਾਂ ਸੁਣਿਆ ਤੂੰ ਭਗਤੀ ਕਰਨ ਵਾਲਾ ਹੈ, ਅੱਠੇ ਪੈਰ ਸੁਣਿਆ ਸੀ, ਤੂੰ ਤਾਂ ਛਿਪੋ ਛਾਪੇ ਲਾਈ ਜਾਂਦਾ ਚਾਦਰਾਂ 'ਤੇ, ਕਦੋਂ ਨਾਮ ਜਪਦਾ ਹੋਵੇਗਾ, ਮਾਇਆ ਦਾ ਹੀ ਮੋਹਿਆ ਪਿਆ। ਉੱਤਰ ਵਿੱਚ ਨਾਮਦੇਵ ਜੀ ਫਿਰ ਕਹਿੰਦੇ ਨੇ, ਨਾਮਾ ਕਹੇ ਤ੍ਰਿਲੋਚਨਾ ਮੁਕਤੇ ਰਾਮ ਸਮਾਲ ਹੱਥ ਪਾਉ ਕਰ ਕਾਮ ਸਭ ਚਿੱਤ ਨਿਰੰਜਨ ਨਾਲ। ਕੰਮ ਹੱਥਾਂ ਪਾਉਣਾ ਨਾ ਕਰਨਾ ਹੈ ਅਤੇ ਚਿੱਤ ਦੀ ਬਿਰਤੀ ਰੱਬ ਨਾਲ ਲਾ ਕੇ ਰੱਖਣੀ ਹੈ, ਨਾਮ ਜਪਣਾ। ਉਹ ਕਹਿੰਦਾ ਦੋਏ ਕੰਮ ਇੱਕੋ ਵਾਰੀ ਨਹੀਂ ਹੋ ਸਕਦੇ, ਤ੍ਰਿਲੋਚਨ ਕਹਿੰਦਾ ਮੈਂ ਨਹੀਂ ਮੰਨਦਾ। ਫਿਰ ਇਹ 5 ਤਰ੍ਹਾਂ ਦੇ ਪ੍ਰਮਾਣ ਦੇਖ ਕੇ ਵੀ ਕਿਵੇਂ ਨਹੀਂ ਹੋ ਸਕਦਾ, ਪ੍ਰਮਾਣ ਦੇਖ ਕੇ ਨਾਮਦੇਵ ਜੀ ਤ੍ਰਿਲੋਚਨ ਨੂੰ ਸਮਝਾਉਂਦੇ ਨੇ। ਇਹ ਨਹੀਂ ਕਿ ਜੋਬ ਛੱਡ ਕੇ ਵਿਹਲੇ ਹੋ ਕੇ ਨਾਮ ਜਪਿਆ ਜਾਣਾ, ਜੋਬਾਂ ਵੀ ਕਰਨੀਆਂ ਨੇ, ਕਿਰਤ ਵੀ ਕਰਨੀ ਆ ਅਤੇ ਜਪਣਾ ਵੀ ਹੈ, ਕਿਵੇਂ ਹੈ ਬਿਰਤੀ ਲਾਉਣੀ ਹੈ, ਉਹ ਜਿਵੇਂ ਨਾਮਦੇਵ ਜੀ ਦੱਸਦੇ ਨੇ ਪ੍ਰਮਾਣ ਦੇਖ ਕੇ। ਪਹਿਲਾ ਪ੍ਰਮਾਣ ਸੁਣੋ, ਪੜ੍ਹੋ, ਆਨੀਲੇ ਕਾਗਜ਼,
ਆਨੀਲੇ ਕਾਦ,
ਆਨੀਲੇ ਨਹੀਂ ਕਹਿਣਾ ਨਾ, ਨੰਨੇ ਅਤੇ ਲੱਲੇ ਵਿਚਾਰੇ ਡੈਸ ਲਾ ਕੇ ਸੀ, ਸੰਬੰਧਕ ਪਾਠ ਹੈ, ਆਨੀਲੇ
ਆਨੀਲੇ
ਆਨੀਲੇ ਕਾਗਜ਼
ਕਾਟੀਲੇ ਗੁੱਡੀ
ਆਕਾਸ਼ ਮੱਧੇ ਭਰਮੀ ਅਲੇ। ਇਹ ਪਹਿਲਾ ਪ੍ਰਮਾਣ, ਆਨੀਲੇ, ਹਾਂਜੀ, ਆਨੀਲੇ ਕਾਗਜ਼ ਕਾਟੀਲੇ ਗੁੱਡੀ ਆਕਾਸ਼ ਮੱਧੇ ਭਰਮੀ ਅਲੇ। ਆਲੀ ਅਲੇ ਮਰਾਠੀ ਦੀ ਬੋਲੀ ਹੈ, ਮਹਾਰਾਸ਼ਟਰ 'ਚ ਰਹਿਣ ਵਾਲੇ ਨੇ ਨਾਮਦੇਵ ਜੀ। ਸੋ ਆਨੀਲੇ ਮੈਨੇ ਲਿਆ ਕੇ, ਕੀ ਲਿਆ ਕੇ, ਕਾਗਜ਼ ਨੂੰ, ਬੱਚੇ ਜਿਹੜੇ ਨੇ ਸ਼ਾਇਦ ਦੁਕਾਨਾਂ ਤੋਂ ਕਾਗਜ਼ ਲਿਆ ਕੇ ਖਰੀਦ ਕੇ ਕੀ ਕਰਦਾ, ਫਿਰ ਉਹਨੂੰ ਕੱਟੀ ਲੈ ਗੁੱਡੀ, ਉਹਨੂੰ ਕੱਟ ਕੇ ਗੁੱਡੀ ਬਣਾਈ, ਪਤੰਗ ਬਣਾ ਲੈਂਦੇ ਨੇ ਗੋਰੇ ਐਂਡ ਪਾਲਟੀ ਉਹਨੀ। ਆਕਾਸ਼ ਮੱਧੇ ਭਰਮੀ ਵਾਲੇ, ਉਹ ਫਿਰ ਆਕਾਸ਼ 'ਚ ਲਿਆਉਂਦੇ ਨੇ ਗੁੱਡੀ ਜਿਹੜੀ ਆਕਾਸ਼ ਵਿੱਚ ਭਰਮਦੀ ਆ, ਘੁੰਮਦੀ ਹੈ। ਫਿਰ ਅਗਲੀ ਲੈਣ ਪੜ੍ਹੋ,
5 ਜਣਾ ਸਿਓ ਬਾਤ ਬਤਾਊਗਾ।
ਉਹ ਫਿਰ ਪਤੰਗ ਚੜ੍ਹਾਉਣ ਵੇਲੇ ਅਗਲੀ ਵੀ ਪੜ੍ਹ ਦਿਓ,
ਚੀਤ ਸੋ ਡੋਰੀ ਰਾਖੀ ਵਾਲੇ।
ਹਾਂ, ਉਹ ਜਿਹੜੇ ਪਤੰਗ ਚੜ੍ਹਾਉਣ ਵਾਲਾ ਬੱਚਾ ਹੈ, ਉਹ ਨਾਲ ਦੇ ਸਾਥੀਆਂ ਨਾਲ 5 ਜਣਾ ਸਿਓ, 5 ਆ ਜਿਹੜੇ ਨਾਲ ਹੋਟੋਲਾ ਹੁੰਦਾ ਚੜ੍ਹਾਉਂਦਾ, ਇੱਕ ਨਾਲ ਹੋਰ ਵੀ ਹੁੰਦੇ ਆ ਨਾ ਨਾਲ, ਅਤੇ ਉਹਨਾਂ ਦੇ ਨਾਲ ਬਾਤ ਬਤਾਊਗਾ, ਬਾਤਾਂ ਚੀਤਾਂ ਕਰਦਾ, ਗੁਲਾਮੀ ਕਰੀ ਜਾਂਦਾ ਹੈ, ਪਰ ਚਿੱਤ ਕਿੱਥੇ ਹੁੰਦਾ ਹੈ? ਚਿੱਤ ਸਡੋਰੀ ਰਾਖੀ ਵਾਲੇ, ਚਿੱਤ ਉਹਦੀ ਡੋਰੀ 'ਚ ਹੁੰਦਾ, ਵੀ ਕਿਤੇ ਉਹ ਡਿੱਗ ਨਾ ਜਾਏ, ਉਹ ਤੁਣਕਾ ਮਾਰਦਾ ਹੀ ਰਹਿੰਦਾ, ਚਿੱਤ ਉੱਥੇ ਰਿਹਾ। ਇਉਂ ਕਹਿੰਦੇ ਨਾਮਦੇਵ ਜੀ, ਭਾਈ ਕੰਮ ਵੀ ਕਰਨਾ ਅਤੇ ਚਿੱਤ ਜਿਹੜਾ ਸਹਿ ਪਰਮੇਸ਼ਰ ਨਾਲ ਲਾਉਣਾ ਹੈ। ਜੇ ਜਿਵੇਂ ਨਿਆਣੇ ਡੋਰੀ 'ਚ ਚਿੱਤ ਨੂੰ ਰੱਖਦੇ ਨੇ, ਅੱਗੇ ਪਤੰਗ ਵੀ ਚੜ੍ਹਾਈ ਜਾਂਦੇ ਨੇ, ਦੋਵੇਂ ਕੰਮ ਹੋ ਗਏ ਕਿ ਨਹੀਂ ਹੋ ਗਏ? ਪਤੰਗ ਵੀ ਚੜ੍ਹਦਾ ਅਤੇ ਚਿੱਤ ਉੱਧਰ ਰੱਖਿਆ ਹੋਇਆ। ਅਗਲਾ,
ਮਨ ਰਾਮ ਨਾਮਾ ਬਾਂਧੀਏ
ਬੇਦੀਏ ਬੇਦੀਏ। ਇਉਂ ਅਸੀਂ ਆਪਣੇ ਮਨ ਨੂੰ ਰਾਮ ਨਾਮ ਦੇ ਵਿੱਚ ਬੇਦੀਏ ਬੰਨਣਾ ਕੀਤਾ। ਕਿਵੇਂ ਬੰਨਿਆ? ਅੱਗੇ ਦੱਸਿਆ,
ਜੈਸੇ ਕਣਕ ਕਲਾ ਚਿੱਤ ਮਾਂਡੀਏ,
ਜਿਵੇਂ ਕਣਕ ਮੈਨੇ ਸੋਨੇ ਦੇ ਵਿੱਚ, ਸੁਨਿਆਰਾ ਜਿਹੜਾ ਉਹ ਕਲਾ ਜਿਹੜਾ ਜਦੋਂ ਉਹ ਲੌਂਗਾਂ ਦੇ ਉੱਤੇ ਕਿੰਗਰੇ ਜੇ ਬਣਾਉਂਦਾ ਅਤੇ ਚੱਕ ਚੱਕ ਕੇ ਜਮ ਉਹ ਨਾਲ ਜਿਹੜਾ ਉਹਦਾ ਜਮੂਰ ਉਹਦਾ ਉੱਤੇ ਕਿਨਾਰੇ ਬਣਾਉਂਦਾ ਰੱਖਦਾ ਅਤੇ ਨਾਲ ਚਿੱਤ ਮਾਂਡੀ ਵਾਲੇ ਚਿੱਤ ਉਹਦੇ ਵਿੱਚ ਉਹਨੇ ਦ੍ਰਿੜ ਕੀਤਾ ਹੁੰਦਾ ਅਤੇ ਨਾਲ ਜਿਹੜੇ ਕੋਲ ਬੈਠੇ ਹੁੰਦੇ ਗੱਲਾਂ ਬਾਤਾਂ ਵੀ ਕਰੀ ਜਾਂਦਾ। ਉਹ 'ਚ ਕੋਈ ਫਰਕ ਨਹੀਂ ਪੈਣ ਦਿੰਦਾ ਆਪਣੀ ਕਲਾ 'ਚ, ਜਾਂ ਸੁਨਿਆਰੇ ਦੀ ਕਾਦਤ ਵੀ ਹੁੰਦੀ ਹੈ ਸੋਨਾ ਚੋਰੀ ਕਰਨ ਦੀ। ਕਹਿੰਦੇ ਆਪਣੀ ਮਾਂ ਦੇ ਗਹਿਣਿਆਂ ਵਿੱਚ ਵੀ ਚੋਰੀ ਕਰ ਲਿਆ ਸੀ ਆਦਤ ਮੁਤਾਬਕ। ਕਿਵੇਂ ਕਰਦੇ ਨੇ? ਕਹਿੰਦੇ ਵੀ ਉਹ ਜਦੋਂ ਪਿਘਲਿਆ ਹੁੰਦਾ, ਜਿਹੜੀ ਫੂਕਣੀ ਜੀ ਹੁੰਦੀ ਆ ਭੂਕਣੀ, ਉਹਨਾਂ ਅੰਦਰ ਨੂੰ ਖਿੱਚ ਲੈਂਦਾ ਥੋੜ੍ਹਾ ਬਹੁਤਾ, ਅਤੇ ਇਉਂ ਕਹਿੰਦੇ ਉਹ ਚੋਰੀ ਕਰਨ ਵਿੱਚ ਉਹਦੀ ਕਲਾ ਇੱਕ ਸ਼ਕਤੀ ਆ ਉਹਦੀ, ਕਰੀ ਹੀ ਲੈਂਦਾ। ਪਰ ਚਿੱਤ ਜਿਹੜਾ ਹੈ ਮਾਂਡੀ ਵਾਲੇ ਦ੍ਰਿੜ ਹੁੰਦਾ, ਉਸ ਕੰਮ ਵਿੱਚ ਵੀ ਚੋਰੀ ਕਰਨ ਵਾਲੇ 'ਚ ਵੀ ਨਾਲ ਨਾਲ ਗੱਲਾਂ ਬਾਤਾਂ ਵੀ ਕਰੀਆਂ, ਕੋਲ ਬੈਠੇ ਹੁੰਦੇ ਨੇ, ਜਿਹਦੀ ਜਿਹਦੇ ਗਹਿਣੇ ਕਰਨੇ ਹੁੰਦੇ ਨੇ ਉਹ ਕੋਲ ਹੀ ਬੈਠਾ ਹੁੰਦਾ, ਉਹਨਾਂ ਗੱਲਾਂ ਵੀ ਕਰੀ ਜਾਂਦਾ, ਪਰ ਚੋਰੀ ਕਰਨ ਵਾਲਾ ਕੰਮ ਇੱਕ ਮਿੰਟ 'ਚੋਂ ਕੱਢ ਵੀ ਲੈਂਦਾ ਵਿੱਚੋਂ, ਪਤਾ ਨਹੀਂ ਲੱਗਣ ਦਾ। ਕਹਿੰਦੇ ਮਾਂ ਦੇ ਗਹਿਣਿਆਂ ਵਿੱਚੋਂ ਵੀ ਕੱਢ ਲਿਆ ਸੀ। ਹਾਂਜੀ, ਹਾਂ ਉਦੋਂ ਨੂੰ ਘੋਲ ਦਿੰਦਾ, ਹਾਂ ਮਾਤਾ ਨੂੰ ਪਤਾ ਕਿਤੇ ਕੱਢਿਆ ਹੋਣਾ ਇਹਨਾਂ ਦਾ। ਹਾਂ ਪਾਣੀ ਉਹਨਾਂ ਨੂੰ ਕੀ ਦੇਣਾ, ਉਹਨਾਂ ਤੁਹਾਨੂੰ ਤਾਮਾ ਮਿਲਾ ਕੇ ਦੇ ਦੇਣਾ। ਸੋ ਇਹ ਭਾਵ ਹੈ ਵੀ ਜਿਵੇਂ ਉਹ ਦੋਵੇਂ ਕੰਮਾਂ ਵਿੱਚ ਕਲਾ ਜਿਹੜੀ ਉਹਦੀ ਸੋਨੇ ਨੂੰ ਘੜਨ ਵੇਲੇ ਉੱਤੇ ਜਦੋਂ ਕਲਾ ਬਣਾਉਂਦਾ, ਕੀਂਗਰੇ ਵਗੈਰਾ ਬਣਾਉਂਦਾ ਨਗ ਦੇ ਉੱਤੇ, ਅਤੇ ਉਦੋਂ ਚਿੱਤ ਉਹਦਾ ਦ੍ਰਿੜ ਹੁੰਦਾ, ਮਾਂਡੀ ਵਾਲੇ ਨੇ ਚਿੱਤ ਪੂਰਾ ਦ੍ਰਿੜ ਹੁੰਦਾ ਅਤੇ ਗੱਲਾਂ ਬਾਤਾਂ ਵਿਗੜੀ ਜਾਂਦਾ। ਅੱਗੇ ਜੀ,
ਰਹਾਉ ਆ ਨੀਲੇ ਕੁੰਭ ਭਰਾਈ
ਭਰਾਈ
ਉਦਕ ਰਾਜਕੁਆਰ ਪੁਰੰਦਰੀਏ
ਪੁਰੰਦਰੀਏ
ਪੁਰੰਦਰੀਏ।
ਹਾਂ, ਆ ਨੀਲੇ ਕੁੰਭ, ਕੁੰਭ ਨਾਮ ਘੜੇ ਦਾ, ਭਰਾਈ ਲੈ ਉਦਕ, ਭਰਾਈ ਲੈ ਮੈਨੇ ਭਰਨਾ ਕੀਤਾ, ਉਦਕ ਮੈਨੇ ਜਲ ਨਾਲ, ਕਿਹਨਾਂ ਨੇ? ਰਾਜਕੁਮਾਰ ਪੁਰੰਦਰੀਏ, ਹਾਂ ਰਾਜਕੁਮਾਰੀਆਂ ਕੋਲ ਰਾਜਦਾਸੀਆਂ ਜਿਹੜੀਆਂ ਸੀ, ਉਹਨਾਂ ਨੇ ਪਾਣੀ ਦਾ ਘੜਾ ਲਿਆ ਕੇ ਪਾਣੀ ਨਾਲ ਭਰਿਆ, ਪੁਰੰਦਰੀਏ ਪੂਰੀ ਸ਼ਹਿਰ ਦੇ ਅੰਦਰ ਲੈ ਕੇ ਤੁਰੀਆਂ ਆਉਂਦੀਆਂ ਨੇ ਪਾਣੀ ਦਾ ਘੜਾ ਭਰ ਕੇ, ਪੁਰੰਦਰੀਏ ਪੁਰੀਆਂ ਦੇ ਅੰਦਰ। ਫਿਰ ਅੱਗੇ ਕੀ ਕਰਦੀਆਂ ਨੇ? ਅਗਲੀ ਲਾਈਨ, ਹਸਤ ਬਨੋਦ
ਬਨੋਦ ਵਿਚਾਰ ਕਰਤੀ ਹੈ,
ਉਹ ਹੱਸੀ ਵੀ ਜਾਂਦੀ ਹੈ ਨਾਲ ਦੀਆਂ ਸਹੇਲੀਆਂ ਨਾਲ, ਪਾਣੀ ਦਾ ਘੜਾ ਲਈ ਆਉਂਦੀ। ਹਸਤ ਮਾਨੇ ਹੱਥ, ਹਸਤ ਨਾਮ ਹੱਥ ਦਾ ਵੀ ਹੁੰਦਾ, ਹੱਥ ਚੂੜੀਆਂ ਪਈਆਂ ਵੀ ਗਿਣੀ ਜਾਂਦੀ ਹੈ, ਦੇਖੀ ਜਾਂਦੀ ਹੈ ਵੀ ਟੁੱਟੀ ਤਾਂ ਨਹੀਂ ਕੋਈ, ਜਾਂ ਪੂਰੀਆਂ ਹੀ ਨੇ, ਹੋਰ ਲਿਆਵਾਂ। ਉੱਧਰ ਵੀ ਧਿਆਨ ਰੱਖਦੀ ਹੈ, ਚੂੜੀਆਂ ਕਰਨੀ ਵੀ ਦੇਖੀ ਜਾਂਦੀ ਹੈ ਹਸਤ ਮਾਨੇ ਹੱਥਾਂ ਨਾਲ। ਅਤੇ ਵਿਨੋਦ ਇੱਦਾਂ ਦੇ ਬਨੋਦ ਕੌਤ ਕਰਦੀ ਹੈ। ਅਤੇ ਅੱਗੇ ਫਿਰ ਚੀਤ,
ਚੀਤ ਸੋ ਗਾਗਰ ਰਾਖੀਏ,
ਪਰਚਿਤ ਗਾਗਰ ਘੜੇ 'ਚ ਹੁੰਦਾ, ਸਿਰ 'ਤੇ ਰੱਖਿਆ ਹੁੰਦਾ ਵੀ ਡਿੱਗ ਨਾ ਜਾਏ, ਮਜਾਲਾ ਵੀ ਉਹਦਾ ਬੈਲੈਂਸ ਕਿਤੇ ਉਹਨੂੰ ਇੱਧਰ ਉੱਧਰ ਹੋ ਜਾਵੇ, ਸਿਰ ਤੋਂ ਐਨ ਉਹਨੂੰ ਬੈਲੈਂਸ ਠੀਕ ਰੱਖਦੀ ਆ, ਘੜੇ ਨੂੰ ਡਿੱਗਣ ਨਹੀਂ ਦਿੰਦੀ, ਸਹੇਲੀਆਂ ਨਾਲ ਗੱਲਾਂ ਵੀ ਕਰੀ ਜਾਂਦੀ ਆ, ਹਾਂਜੀ ਚੂੜੀਆਂ ਵੀ ਗਿਣਦੀ ਹੱਥਾਂ ਦੇ ਨਾਲ, ਕੌਤਕ ਜਿਹੜੇ ਨੇ ਉਹ ਵੀ ਉਹਨਾਂ ਦੀ ਵਿਚਾਰ ਵੀ ਕਰਦੀ ਹੈ ਇਕੱਠੀਆਂ ਹੋ ਕੇ। ਸੋ ਇਸ ਲਈ ਇਉਂ ਚਿੱਤ ਜੇ ਉਹਦਾ ਘੜੇ ਵਿੱਚ ਹੈ, ਦੋ ਕੰਮ ਹੋਈ ਜਾਂਦੇ ਨੇ, ਅਤੇ ਇਸ ਕਰਕੇ ਜੋਬਾਂ ਕਰਦੇ ਕਿਉਂ ਨਹੀਂ ਨਾਮ ਜਪ ਸਕਦੇ, ਗੱਡੀ ਚਲਾਉਂਦੇ ਕਿਉਂ ਨਹੀਂ ਜਪ ਸਕਦੇ। ਹਾਂਜੀ, ਪੁਰੀ ਦੇ ਅੰਦਰ, ਪੁਰੀ ਸ਼ਹਿਰ ਜਿਹੜੇ ਰਾਜੇ ਦੀ ਪੁਰੀ ਆ ਸ਼ਹਿਰ ਹੈ, ਉਹਦੇ 'ਚ ਪਾਣੀ ਦੇ ਘੜੇ ਲੈ ਕੇ ਆਉਂਦੀਆਂ ਨੇ ਪੁਰੰਦਰੀ, ਪੁਰੀ ਦੇ ਅੰਦਰ। ਦੋ ਸ਼ਬਦਾਂ ਦਾ ਸੰਧੀ ਵਿਦੇਸ਼ ਹੈ, ਪੁਰੀ ਪਲੱਸ ਅੰਦਰ ਜਾਣਾ, ਇਹਦਾ ਵੀ ਪਾਣੀ ਦਾ ਘੜਾ ਭਰ ਲਿਆਂਦਾ। ਹੱਸਦੀ ਵੀ ਹੈ, ਕੌਤਕ ਹਾਂ ਉਹ ਵੀ ਕਰ ਲਏ ਹਾਂ ਨਾਲ ਉਹਨਾਂ ਹਾਂ ਉਹ ਵੀ ਕਰੀ ਜਾਂਦੀ ਹੈ ਠੀਕ ਹੈ ਹਾਂਜੀ ਪਰਚੇ ਤਾਂ ਖੜੇ ਵਿੱਚ ਹੈ ਹਾਂਜੀ ਉਹਦੇ ਕੋਲ ਪਾਣੀ ਕੁੰਭ ਵਾਲੇ ਕੜਾ ਆਂਦੀ ਨੇ ਮੈਂ ਲਿਆਉਣਾ ਕੀਤਾ ਭਰ ਕੇ ਪਾਣੀ ਦਾ ਨਾਲ ਸਹੇਲੀਆਂ ਨਾਲ ਹਾਂਜੀ ਹੱਸਦੀ ਵੀ ਆ ਮਖੌਲ ਵੀ ਕਰੀ ਜਾਂਦੀ ਹੈ ਹਿੰਦੀ ਮੁਤਾਬਕ ਹਾਂਜੀ ਚਲ ਚਲ
ਮੰਦਰ ਏਕ ਦੁਆਰ ਦੱਸ ਜਾ ਕੇ
ਅਗਲਾ ਪ੍ਰਮਾਣ ਦਿੰਦੇ ਹੁਣ ਮੰਦਰ ਏਕ ਦੁਆਰ ਦੱਸ ਜਾ ਕੇ
ਮੰਦਰ ਏਕ ਦੁਆਰ ਦੱਸ ਜਾ ਕੇ
ਗਊ ਚਰਾਵਨ ਛਾੜੀ ਅਲੇ
ਗਊ ਚਰਾਵਨ ਛਾੜੀ ਅਲੇ
ਮਕਾਨ ਤਾਂ ਕੀ ਹੈ ਦਸ ਬਾਰਾਂ ਨੌ ਦਸ ਦਰਵਾਜ਼ੇ ਨੇ ਮਕਾਨ ਦੇ ਗਊਆਂ ਦਾ ਚਰਾਵਾ ਜਿਹੜਾ ਹੈ ਉਹ ਗਊਆਂ ਨੂੰ ਉੱਥੋਂ ਛਡਾ ਕੇ ਘਰ ਦੇ ਵਿੱਚੋਂ ਦਰਵਾਜ਼ੇ ਨੂੰ ਬਾਹਰ ਕੱਢ ਕੇ ਕਿੱਥੇ ਲਿਆਉਂਦਾ ਗਏ ਪਰ ਪਲੋਗੇ ਪੰਜ ਕੋਸ
ਪਰ ਕੋਸ ਪਰ ਗਊ ਚਰਾਵਤ
ਗਊਆਂ ਨੂੰ ਪੰਜ ਛੇ ਕੋਹ 'ਤੇ ਲਿਆਉਂਦਾ ਚਰਾਉਣ ਵਾਸਤੇ ਚਰਾਉਣ ਵਾਲੀ ਥਾਂ 'ਤੇ ਲਿਆਉਂਦੀਆਂ ਫਿਰ
ਚੀਤ ਸੋ ਬਛਰਾ ਰਾਖੀਆਲੇ
ਗਾਵਾਂ ਜਿਹੜੀਆਂ ਨੇ ਦੂਰ ਵੀ ਆ ਗਈਆਂ ਘਰ ਤੋਂ ਪਰ ਚਿੱਤ ਉਹਨਾਂ ਦਾ ਬੱਛੇ ਵਿੱਚ ਹੁੰਦਾ ਪਿੱਛੇ ਘਾਹ ਵੀ ਖਾਈ ਜਾਂਦੀਆਂ ਨੇ ਅਤੇ ਚਿੱਤ ਬੱਛੇ 'ਚ ਪਿੱਛੇ ਇਹ ਦੋ ਕੰਮ ਹੋ ਗਏ ਕਿ ਨਹੀਂ ਫਿਰ ਤੁਹਾਡੇ ਵਾਲੇ ਦੋ ਕਿਉਂ ਨਹੀਂ ਹੋ ਸਕਦੇ ਜੋਬਾਂ ਖੜਦੇ ਵੀ ਜਪ ਸਕਦੇ ਹਾਂ ਹਾਂਜੀ ਚਲੋ ਜੀ
ਕਹਿਤ ਨਾਮ ਦਿਓ ਸੁਣੋ ਤਾਂ ਲੋਚਨ
ਹਾਂਜੀ
ਬਾਲਕ ਪਾਲਨ
ਪੌਡੀਓਲੇ
ਪੌਡੀਓਲੇ
ਪੜ੍ਹੋ ਸਾਰੇ ਕਹਿਤ ਨਾਮ ਦਿਓ
ਕਹਿਤ ਨਾਮ ਦਿਓ
ਕਿਹਨੂੰ ਕਹਿ ਕੇ ਸੁਣਾਉਂਦੇ ਨੇ ਸੁਣੋ ਤੇ ਲੋਚਨ
ਸੁਣੋ ਤਾਂ ਲੋਚਨ
ਬਾਲਕ
ਬਾਲਕ
ਪਾਲਨ ਪੌਡੀਓਲੇ
ਪਾਲਨ
ਪੰਜਵਾਂ ਪ੍ਰਮਾਣ ਕਹਿੰਦੇ ਜੀ ਜਿਵੇਂ ਸੁਣਨਾ ਕਰੋ ਜੀ ਤਰਲੋਚਨ ਜੀ ਮਾਂ ਜਿਹੜੀ ਆ ਬੱਚੇ ਦੀ ਬਾਲਕ ਨੂੰ ਛੋਟੇ ਨੂੰ ਬੱਚੇ ਨੂੰ ਪਾਲਣ ਪੌੜੀ ਵਾਲੇ ਪਾਲਣ ਵਾਲੇ ਪੰਘੂੜੇ 'ਤੇ ਪੌੜੀ ਵਾਲੇ ਵਾਲੇ ਪਾ ਦਿੰਦੀ ਹੈ ਪੰਘੂੜੇ 'ਤੇ ਇੱਥੇ ਤਾਂ ਪੰਘੂੜੇ ਹੋਰ ਤਰ੍ਹਾਂ ਦੇ ਹੀ ਹੈ ਦੇਸ਼ ਵਾਲੇ ਵਧੀਆ ਨੇ ਮੰਜੇ ਦੀ ਬਾਹੀ ਨਾਲ ਕੱਪੜਾ ਬੰਨ੍ਹ ਕੇ ਦੋਵੇਂ ਪਾਸੇ ਵਿਚਾਲੇ ਪਾ ਦਿੰਦੇ ਕੰਮ ਵੀ ਕਰੀ ਲਾ ਕੇ ਝੂਠਾ ਵੇਚ ਜਾਂਦੀ ਦੋ ਥੋੜ੍ਹੇ ਚਿਰ ਬਾਅਦ ਉਹਦੇ 'ਤੇ ਆਨੰਦ ਰਹਿੰਦਾ ਸੀ ਵਿੱਚ ਮੱਖੀਆਂ ਉਡਾ ਜਾਂਦੀ ਆ ਕੇ ਥੋੜ੍ਹੇ ਚਿਰ ਮਗਰ ਅਤੇ ਇਉਂ ਜਿਹੜਾ ਸੀ ਉਹ ਪੜ੍ਹੋ ਦੁਬਾਰੇ ਸਾਫਾ ਕਹਿਤ ਨਾਮ ਦਿਓ
ਕਹਿਤ ਨਾਮ ਦਿਓ
ਸੁਣੋ ਤੇ ਲੋਚਨ
ਬਾਲਕ ਪਾਲਨ ਪੌਡੀਓਲੇ
ਹਾਂ ਇਉਂ ਬੱਚੇ ਨੂੰ ਪੰਘੂੜੇ 'ਤੇ ਪਾਉਂਦੀ ਹੈ ਅਤੇ ਫਿਰ ਇੱਥੇ ਵਾਲੇ ਪੰਘੂੜੇ ਨੂੰ ਤਾਂ ਕਈ ਤਰ੍ਹਾਂ ਦੇ ਸੰਗੀਤ ਜੇ ਵੀ ਨਾਲ ਲਾਏ ਹੋਏ ਨੇ ਉਹ ਵੀ ਸੁਣਾਈ ਜਾਂਦੇ ਨੇ ਉਹਨੇ ਫਿਰ ਬਾਣੀ ਕਿੱਥੋਂ ਉਹਨੇ ਬਾਣੀ ਕਿੱਥੋਂ ਪੜ੍ਹਨੀ ਆ ਫਿਰ ਵੱਡੇ ਹੋਏ ਨੇ ਉਹੋ ਜਿਹੇ ਗਾਣੇ ਸੁਣੋ ਫਿਰ ਉੱਦਾਂ ਸੰਸਕਾਰ ਬਣ ਗਏ ਜੇ ਤਾਂ ਨਾਲ ਚਲੋ ਸਹਿਜ ਪਾਠ ਦੀ ਕੋਈ ਟੇਪ ਲੱਗੀ ਹੋਵੇ ਉਹ ਵੀ ਸੁਣੀ ਜਾਵੇ ਕੀਰਤਨ ਚੱਲਦਾ ਹੋਵੇ ਉਹਨਾਂ ਦਾ ਹੀ ਕੋਈ ਟਿਊਨ ਜੀ ਬਣਾਈ ਹੁੰਦੀ ਉਹ ਹੀ ਸੁਣੀ ਜਾਂਦੇ ਨੇ ਚਲੋ ਅੱਗੇ
ਅੰਤਰ ਬਾਹਰ ਕਾਜ ਵਿਰੋਧੀ
ਅੰਤਰ ਬਾਹਰ ਕਾਜ ਵਿਰੋਧੀ ਘਰ ਦੇ ਅੰਦਰ ਵੀ ਬਾਹਰ ਵੀ ਕੰਮ ਵਿੱਚ ਵਿਰੋਧੀ ਹੁੰਦੀ ਹੈ ਪਰ ਚਿੱਤ ਕਿੱਥੇ ਹੈ
ਚੀਤ ਸੋ ਬਾਰਕ ਰਾਖੀਆਲੇ
ਚਿੱਤ ਬੱਚੇ ਵਿੱਚ ਹੁੰਦਾ ਹੈ ਹਰ ਵੇਲੇ ਧਿਆਨ ਉਹਦਾ ਉੱਥੇ ਹੈ ਸੋ ਇਸੇ ਤਰ੍ਹਾਂ ਕਹਿੰਦੇ ਅਸੀਂ ਪਰਮੇਸ਼ਰ ਦੇ ਨਾਮ ਨੂੰ ਇੱਦਾਂ ਆਪਣਾ ਕਿਰਤ ਵਿਰਤ ਕਰਦੇ ਹੋਏ ਵੀ ਜਪ ਰਹੇ ਹਾਂ ਤਰਲੋਚਨ ਜੀ ਹਾਂਜੀ ਅਗਲਾ ਸ਼ਬਦ
ਵੇਦ ਪ੍ਰਾਣ ਸ਼ਾਸਤਰ ਅਨੰਤਾ ਗੀਤ ਕਵਿਤ
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 ਕਵਿਤੇ ਪੜ੍ਹ ਦਿਓ
ਕਵਿਤ
ਕਵਿਤ ਨਹੀਂ ਪੜ੍ਹਨੇ ਆਣੀ ਕਵਿਤ ਵੀ ਨਹੀਂ ਪੜ੍ਹਨਾ ਕਵਿਤ ਕਵਿਤ ਸੰਦ ਦਾ ਨਾਮ ਹੈ ਨਾ ਭਾਈ ਗੁਰਦਾਸ ਸਾਹਿਬ ਦੇ ਕਵਿਤ ਆਉਂਦੇ ਆ ਉਹੀ
ਗੀਤ ਕਵਿਤ
ਕਵਿਤ
ਕਵਿਤ ਨਾ ਗਾਵੋਗੇ
ਨਾਮਦੇਵ ਜੀ ਕਹਿੰਦੇ ਜੀ ਅਸੀਂ ਜਿਵੇਂ ਤੁਸੀਂ ਪੰਨ ਤੋਂ ਵੇਦ ਪੜ੍ਹ ਲਏ ਪੁਰਾਣ ਪੜ੍ਹ ਲਏ ਸ਼ਾਸਤਰ ਪੜ੍ਹ ਲਏ ਸੇ 18 ਪੁਰਾਣ ਪੜ੍ਹ ਲਏ ਚਾਰੇ ਵੇਦ ਪੜ੍ਹ ਲੈਂਦੇ ਹੋ ਅਨੰਤ ਅਨੰਤ ਇਹਨਾਂ ਦੇ ਗ੍ਰੰਥ ਪੜ੍ਹ ਲਏ ਤੁਸੀਂ ਗੀਤ ਵੀ ਗਾ ਲਏ ਕਵਿਤ ਜਿਹੜੇ ਪਿੰਗਲ ਮੁਤਾਬਕ ਕਾਮ ਮੁਤਾਬਕ ਕਵਿਤ ਛੰਦ ਵੀ ਗਾ ਲਏ ਪਰ ਮੈਂ ਤਾਂ ਨਹੀਂ ਗਾਉਂਦਾ ਨਾ ਗਾਵੋ ਗਾਓ ਮੈਂ ਨਹੀਂ ਗਾਉਣਾ ਕਰਦਾ ਨਾਮ ਤੋਂ ਬਿਨਾਂ ਇਹਨਾਂ ਸਾਰਿਆਂ ਨੂੰ
ਅਖੰਡ ਮੰਡਲ ਨਿਰੰਕਾਰ ਮਹਿ ਅਨਹਤ ਬੇਨ ਬਜਾਵੋਗੇ
ਹਾਂ ਅਸੀਂ ਤਾਂ ਕੀ ਕਰਦੇ ਹਾਂ ਅਖੰਡ ਜਿਹੜਾ ਇੱਕ ਰਸ ਜੋ ਸਾਰਾ ਮੰਡਲ ਹੈ ਸੰਸਾਰ ਕਿੰਨੇ ਮੰਡਲ ਨੇ ਨਿਰੰਕਾਰ ਮਹਿ ਇਹਨਾਂ ਸਾਰੇ ਮੰਡਲਾਂ ਜਿਹੜਾ ਨਿਰੰਕਾਰ ਪਰਮੇਸ਼ਵਰ ਹੈ ਅਨਹਦ ਬੇਨ ਬਜਾਵੋਗਾ ਆਨਹਦ ਇੱਕ ਰਸ ਜਿਹੜਾ ਹੈ ਬਾਜਾ ਸਿਮਰਨ ਦਾ ਕੀਰਤਨ ਦਾ ਇਹ ਵਜਾਉਣਾ ਕਰਦੇ ਹਾਂ ਅਸੀਂ ਤਾਂ
ਬੈਰਾਗੀ ਰਾਮਹਿ ਗਾਵੋ ਗੋ
ਅਸੀਂ ਬੈਰਾਗੀ ਹੋ ਕੇ ਰਾਮ ਦੇ ਗੁਣਾਂ ਨੂੰ ਗਾਉਣਾ ਕਰਦੇ ਹਾਂ ਜੀ ਜਾਂ ਗਾਵਾਂਗੇ
ਸ਼ਬਦ ਅਤੀਤ ਅਨਾਹਦ ਰਾਤਾ
ਠੀਕ
ਅਕੁਲ
ਅਕੁਲ ਲਿਖਣ ਆਕੁਲ ਕਹਿ
ਆਕੁਲ
ਆਕੁਲ ਕਹਿ ਕਰ ਜਾਓ ਗੋ
ਆਕੁਲ ਕਹਿ ਕਰ ਜਾਓ
ਗੋ ਸ਼ਬਦ ਦਾ ਇੱਥੇ ਹੁਣ ਬ੍ਰਹਮ ਹੈ ਕਿਤੇ ਆਪਾਂ ਸ਼ਬਦ ਦਾ ਅਰਥ ਸੰਸਾਰ ਵੀ ਕਰਦੇ ਹਾਂ ਕਿਤੇ ਸ਼ਬਦ ਦਾ ਅਰਥ ਉਪਦੇਸ਼ ਵੀ ਹੁੰਦਾ ਹੈ ਕੱਲ੍ਹ ਆਇਆ ਸੀ ਵਾਰ ਵਿੱਚ ਟਿੱਕੇ ਦੀ ਵਾਰ ਵਿੱਚ ਸ਼ਬਦ ਰਿੜਕੇ ਹੋਣ ਸਮੁੰਦਰ ਦਾ ਅਰਥ ਕੀਤਾ ਸੀ ਇੱਥੇ ਹੁਣ ਸ਼ਬਦ ਦਾ ਅਰਥ ਹੈ ਬ੍ਰਹਮ ਸ਼ਬਦ ਅਤੀਤ ਅਨਾਹਦ ਰਾਤਾ
ਸ਼ਬਦ ਅਤੀਤ ਅਨਾਹਦ ਰਾਤਾ
ਜਿਹੜਾ ਪਰਮੇਸ਼ੁਰ ਅਤੀਤ ਤਿੰਨੇ ਗੁਣਾਂ ਤੋਂ ਰਹਿਤ ਹੈ ਅਤੇ ਅਨਾਹਦ ਹੱਦਾਂ ਤੋਂ ਪਰੇ ਹੈ ਅਤੇ ਐਸਾ ਜਿਹੜਾ ਬ੍ਰਹਮ ਹੈ ਉਹਦੇ ਵਿੱਚ ਮੇਰਾ ਮਨ ਰੱਤਾ ਹੋਇਆ ਹੈ ਇਸ ਕਰਕੇ ਆਕੁਲ ਕਹਿ ਕਰ ਜਾਓ ਗੋ
ਆਕੁਲ ਕਹਿ ਕਰ ਜਾਓ ਗੋ
ਆਕੁਲ ਕੁਲਾਂ ਤੋਂ ਰਹਿਤ ਜਿਹੜਾ ਪਰਮੇਸ਼ੁਰ ਹੈ ਉਹਦੇ ਘਰ ਵਿੱਚ ਜਾਵਾਂਗੇ ਉਹਦਾ ਘਰ ਕਿਹੜਾ ਸੱਚਖੰਡ ਜਾਂ ਗੁਰੂ ਕੀ ਸਾਧ ਸੰਗਤ ਰੂਪੀ ਜਾਂ ਤੀਜਾ ਘਰ ਉਹਦਾ ਕਿਹੜਾ ਹੈ ਭਾਈ ਸਵੈ ਸਰੂਪ ਵਿੱਚ ਜਾਵਾਂਗੇ ਆਤਮ ਸਰੂਪ ਦੇ ਵਾਸੀ ਹੋਵਾਂਗੇ ਚਲੋ
ਰਹਾਓ
ਈੜਾ ਨਹੀਂ ਈੜਾ
ਈੜਾ ਪਿੰਗਲਾ ਔਰ ਸੁਖਮਨਾ ਪੌਣੇ ਬੰਦ ਰਹਾਓ ਗੋ
ਹੁਣ ਜਦ ਪਰਮੇਸ਼ੁਰ ਇਹ ਮਿਲ ਗਿਆ ਹੁਣ ਜਿਹੜੇ ਸੀ ਈੜਾ ਰਾਹੀਂ ਸਾਧ ਚੜ੍ਹਾਉਣੇ ਪਿੰਗਲਾ ਰਾਹੀਂ ਉਤਾਰਨੇ ਸੁਖਮਨਾ ਰਾਹੀਂ ਜਿਹੜੇ ਠਹਿਰਾਉਣੇ ਸੀ ਪੌਣਾ ਜਿਹੜਾ ਸਵਾਸ ਸੀ ਇਹਨਾਂ ਨੂੰ ਬੰਧਨ ਕਰਨਾ ਸੀ ਦਸਵੇਂ ਦੁਆਰ 'ਚ ਰਹਾਓ ਗੋ ਰਹਿ ਗਿਆ ਹੁਣ ਮੈਂ ਹੁਣ ਕੀ ਕਰਨਾ ਹੈ ਜਾਂ ਰੱਬ ਹੀ ਮਿਲ ਗਿਆ ਹੁਣ ਕਾਹਨੂੰ ਨੱਕ ਖਰਾਬ ਕਰਨੇ ਵਾਰ ਵਾਰ ਹਾਂਜੀ
ਚੰਦ
ਮਿਲ ਹੀ ਗਿਆ ਹੁਣ ਐਵੇਂ ਅੰਦਰ ਚੜ੍ਹਾਈ ਜਾਣੇ ਉਤਾਰੀ ਜਾਣੇ ਨੇ ਇਹ ਤਾਂ ਸਾਧਨ ਸੀ ਉਹਨਾਂ ਨੂੰ ਮਿਲਣ ਦਾ ਹੁਣ ਮਿਲ ਗਿਆ ਜਿਵੇਂ ਕੱਲ੍ਹ ਕੋਈ ਬੇੜੀ 'ਚ ਬੈਠਾ ਹੋਵੇ ਜਿੱਥੇ ਉਹਨੇ ਪਹੁੰਚਣਾ ਪੱਤਣ 'ਤੇ ਜਾਂ ਉੱਥੇ ਪਹੁੰਚ ਜਾਵੇ ਮੁੜ ਕੇ ਫਿਰ ਵੀ ਬੇੜੀ 'ਚ ਬੈਠਾ ਰਹੇ ਉਹਦਾ ਕੀ ਫਾਇਦਾ ਤਾਂ ਪਹੁੰਚ ਗਿਆ ਹੁਣ ਬੇੜੀ 'ਚ ਉਤਰਨਾ ਪਊ ਇਉਂ ਸਾਧਨਾ ਰੂਪੀਏ ਬੇੜੀ 'ਚੋਂ ਨਿਕਲ ਗਏ ਹੁਣ ਅਸੀਂ ਹੁਣ ਕੋਈ ਨਹੀਂ ਲੋੜ ਰਹਿ ਗਈ ਇਹ ਸਾਸਾਂ ਨੂੰ ਚੜ੍ਹਾਉਣ ਦੀ ਉਤਾਰਨ ਦੀ ਠਹਿਰਾਉਣ ਦੀ ਰਹਿ ਗਿਆ ਮਿਲ ਪਏ ਜਾ ਪਰਮੇਸ਼ੁਰ ਹਾਂਜੀ
ਚੰਦ ਸੂਰਜ ਦੋਏ ਸਮਕਰ ਰੱਖੋ
ਹਾਂ ਚੰਦਰਮਾ ਦਾ ਹੁਣ ਜਿਹੜਾ ਅੱਗੇ ਵਰਤ ਰੱਖਦੇ ਸੀ ਸੂਰਜ ਦਾ ਅਦਕ ਦਾ ਵਰਤ ਰੱਖਦੇ ਦੋਵਾਂ ਦਾ ਹੁਣ ਇਹਨਾਂ ਨੂੰ ਸਮਾਨ ਹੀ ਰੱਖ ਲਿਆ ਜੀ ਅਸੀਂ
ਬ੍ਰਹਮ ਜੋਤ
ਹੁਣ ਵਰਤ ਰੱਖਣ ਦੀ ਲੋੜ ਨਹੀਂ ਰਹਿ ਗਈ ਭੁੱਖੇ ਮੰਨਦੀ ਹੈ ਕੀ ਹੋ ਗਿਆ ਫਿਰ
ਬ੍ਰਹਮ ਜੋਤ ਮਿਲ ਜਾਓਗੋ
ਜਿਹੜਾ ਜੋਤੀ ਰੂਪ ਬ੍ਰਹਮ ਪਰਮੇਸ਼ੁਰ ਹੈ ਉਹਦੀ ਜੋਤ ਨਾਲ ਮਿਲ ਜਾ ਮਿਲ ਗਏ
ਤੀਰਥ ਦੇਖ ਨਾ ਜਲ ਮਹਿ ਪੈਸੋ
ਅੱਗੇ ਤੀਰਥਾਂ 'ਤੇ ਜਾਣਾ ਕਰਦੇ ਸੀ ਇਸ਼ਨਾਨ ਕਰਦੇ ਸੀ ਜਾ ਕੇ ਉੱਥੇ ਹੁਣ ਰੱਬ ਮਿਲ ਗਿਆ ਤੀਰਥ ਦੇਖ ਨਾ ਜਲ ਮਹਿ ਪੈਸੋ ਹੁਣ ਜਲ ਵਿੱਚ ਪ੍ਰਵੇਸ਼ ਨਹੀਂ ਕਰਦੇ ਅਸੀਂ ਪੈਸੋ ਮੈਨੇ ਪ੍ਰਵੇਸ਼ ਕਰਨਾ ਤੀਰਥਾਂ 'ਤੇ ਜਾ ਕੇ ਹਾਂ
ਜੀ ਚੰਤ ਨਾ ਸਤਾਵੋਗੋ
ਜਿਹੜੇ ਪਾਣੀ 'ਚ ਉਸੇ ਨਹਾਉਣ ਵੇਲੇ ਜੀ ਜਾਂਤਾ ਨੂੰ ਸਤਾਉਂਦੇ ਸੀ ਪਾਣੀ 'ਚ ਵੜ ਕੇ ਉਹ ਸਤਾਉਣ ਹਟ ਗਏ ਹੁਣ ਹਰਿਮੰਦਰ ਸਾਹਿਬ ਜਾਂਦੇ ਉੱਥੇ ਥੋੜ੍ਹੇ ਮੱਛੀਆਂ ਨੂੰ ਕਿਤੇ ਸਤਾਉਂਦੇ ਜਾ ਕੇ ਕਈ ਕੁਛ ਕਰਦੇ ਭਜਾਉਂਦੇ ਕੀ ਕਰਦੇ ਹਾਂ ਪਰ ਉਹ ਹੈ ਜੀਵਾਂ ਨੂੰ ਸਤਾਉਣਾ ਹੁਣ ਹਟ ਗਿਆ ਜੇ ਤੀਰਥ 'ਤੇ ਜਾਣਾ ਹੀ ਨਹੀਂ ਨਹਾਉਣਾ ਹੀ ਨਹੀਂ ਪਰਮੇਸ਼ੁਰ ਮਿਲ ਗਿਆ
ਅੱਠ ਸਰ ਤੀਰਥ ਗੁਰੂ ਦਿਖਾਏ ਘੱਟ ਹੀ ਪੀਤਰ ਨਾਓਗੋ
ਨਹਾਓਗੋ
ਨਹਾਓ
ਨੰਨੇ ਥੱਲੇ ਕੀ ਲੱਗਿਆ ਉਹ ਦੱਸਣਗੇ
ਹਲੰਤ
ਹਾਂਜੀ ਲੱਗ ਗਿਆ ਜੀ ਹਲੰਤ ਹਲੰਤ ਲੱਗਿਆ
ਹਲੰਤ
ਹਾਂ ਠੀਕ ਆਹੀ ਇਹਨੂੰ ਹਲੰਤ ਕਹਿੰਦੇ ਨੇ ਹਾਂਜੀ
ਨਾਓਗੋ
ਹਾਂਜੀ ਅੱਠ ਸਰ ਤੀਰਥ ਗੁਰੂ ਦਿਖਾਏ
ਅੱਠ ਸਰ ਤੀਰਥ ਗੁਰੂ ਦਿਖਾਏ
ਹਾਂ ਗੁਰਾਂ ਨੇ 68 ਤੀਰਥ ਦਿਖਾ ਦਿੱਤੇ ਜਦੋਂ ਮੁੱਖ ਤੀਰਥ 68 ਮੰਨੇ ਨੇ 68 ਹਿੰਦੂ ਧਰਮ ਮੁਤਾਬਕ ਜਿਹੜੇ ਉਹਨਾਂ ਦੇ ਨੇ 68 ਗਿਣੇ ਨੇ ਉਹਨਾਂ ਨੇ ਉਹ ਸਾਰੇ ਜੀ ਘਰ ਬੈਠੇ ਦਿਖਾ ਦਿੱਤੇ ਹੁਣ ਘੱਟ ਹੀ ਪਿੱਤਰ ਨਾ ਹੋਊਗਾ
ਘੱਟ ਹੀ ਪਿੱਤਰ ਨਾ ਹੋਊਗਾ
ਹੁਣ ਤਾਂ ਘੱਟ ਹਿਰਦੇ ਦੇ ਵਿੱਚ ਇਸ਼ਨਾਨ ਕਰਨਾ ਕੀਤਾ ਜਿਵੇਂ ਜਪੁਜੀ ਸਾਹਿਬ 'ਚ ਕਿਹਾ ਕਿੱਥੇ ਕਿਹਾ ਅੰਤਰਗਤ ਤੀਰਥ ਮਲ ਨਾ ਹੋ ਹੁਣ ਤੀਰਥ ਅੰਦਰ ਹੀ ਪੈਦਾ ਹੋ ਗਿਆ
ਪੰਚ ਸਹਾਈ ਜਨ ਕੀ ਸੋਭਾ ਭਲੋ ਭਲੋ ਨਾ
ਜਿਵੇਂ ਜੈਤਮਲ ਸੇਠ ਦੀ ਸਾਖੀ ਆਉਂਦੀ ਹੈ ਗੰਗਾ ਦੇ ਕੰਢੇ 'ਤੇ ਰਹਿੰਦਾ ਸੀ ਅਤੇ ਉਹ ਜਦੋਂ ਗੁਰੂ ਸਾਹਿਬ ਜੀ ਉੱਥੇ ਗਏ ਨੇ ਗੁਰੂ ਤੇਗ ਬਹਾਦਰ ਮਹਾਰਾਜ ਉਹਨਾਂ ਦਾ ਉਪਦੇਸ਼ ਕਮਾਇਆ ਅਤੇ ਹੁਣ ਗੰਗਾ ਆਪ ਇਸ਼ਨਾਨ ਕਰਾਉਣ ਵਾਸਤੇ ਆਈ ਉਹਨਾਂ ਦਾ ਹਾਂਜੀ ਗੋਬਦਾਰ ਉਤਾਰ ਕੇ ਇਸ ਤਰ੍ਹਾਂ ਉਹ ਭਾਈ ਤੀਰਥ ਆਪ ਆਉਂਦੇ ਨੇ ਚੱਲ ਕੇ ਫਿਰ। ਹਾਂਜੀ
ਪੰਚ ਸਹਾਈ ਜਾਨਕੀ ਸੋਭਾ ਭਲੋ ਭਲੋ ਨਾ ਕਹਾਵੋ ਗੋ।
ਹਾਂ ਪੰਚ ਮੈਨੇ ਆਖੜ ਪੰਚ ਬਣਨ ਵਾਲੇ ਸਰਪੰਚ ਬਣ ਜਾਂਦੇ ਜਿਹੜੇ ਕਹਿੰਦੇ ਮੈਂ ਸਰਪੰਚ ਵੀ ਪਿੰਡ ਦਾ ਬਣ ਜਾਵਾਂ ਅਤੇ ਸਹਾਈ ਲੋਕਾਂ ਦੀ ਸਹਾਇਤਾ ਵੀ ਕਹਿੰਦਾ ਬਣ ਕੇ ਫਿਰ ਜਾਨਕੀ ਸੋਭਾ ਉਹ ਲੋਕ ਫਿਰ ਮੇਰੀ ਸੋਭਾ ਵੀ ਭਾਵੇਂ ਕਰਦੇ ਹੁਣ ਵੀ ਬੜਾ ਵਧੀਆ ਖੜਪੰਚ ਹੈ ਜੀ। ਹਾਂਜੀ ਪਰ ਮੈਂ ਭਲੋ ਭਲੋ ਨਾ ਕਹਾਵਾਂਗਾ, ਮੈਨੂੰ ਉਹਨਾਂ ਦੀ ਵਡਿਆਈ ਭਲੋ ਭਲਾ ਕਹਾਉਣ ਦਾ ਮੈਨੂੰ ਕੋਈ ਸ਼ੌਕ ਨਹੀਂ ਹੈਗਾ। ਮੇਰਾ ਸ਼ੌਕ ਤਾਂ ਪਰਮੇਸ਼ਰ ਦਾ ਥਾਪੜਾ ਲੈਣ ਦਾ ਹੀ, ਗੁਰੂ ਤੋਂ ਥਾਪੜਾ ਲੈਣ ਦਾ ਹੀ। ਹਾਂਜੀ ਲੱਗਿਆ ਪਿਆ ਜੋਰ ਪੂਰਾ ਹੁਣ ਵੇਖ ਲਓ ਖੜਪੰਚ ਬਣ ਲਈ। ਹਾਂਜੀ ਚਲੋ
ਨਾਮਾ ਨਾਮਾ ਕਹੇ ਕਹੇ ਚਿੱਤ ਹਰ ਸਿਉਂ ਰਾਤਾ ਸੁਣ ਸਮਾਦ ਸਮਾਵੋ।
ਰਾਤਾ ਦੇ ਵਿਸ਼ਰਾਮ ਕਰੋ, ਪੜ੍ਹੋ ਦੁਬਾਰਾ।
ਨਾਮਾ ਕਹੇ ਚਿੱਤ ਹਰ ਸਿਉਂ ਰਾਤਾ।
ਇਉਂ ਤਲੋਚਨ ਨੂੰ ਦੂਜਾ ਸਾਧ ਉਚਾਰ ਕੇ ਕਹਿੰਦੇ ਨੇ, ਐਂ ਤਲੋਚਨ ਜੀ ਮੇਰਾ ਇਉਂ ਚਿੱਤ ਹਰੀ ਨਾਲ ਰੱਤਾ ਹੋਇਆ, ਫਿਰ ਤੇਰੇ ਨਾਲ ਕੀ ਕੀਤਾ?
ਸੁਣ ਸਮਾਧ ਸਮਾਓ।
ਜਿਹੜਾ ਸੁਣ ਅਫੁਰ ਪਰਮੇਸ਼ਰ ਹੈ ਉਹਦੇ ਵਿੱਚ ਸਮਾਧੀ ਲਾ ਕੇ, ਨਿਰਵ ਸਮਾਧੀ ਜਿਹੜੀ ਹੈ ਉਹਦੇ ਵਿੱਚ ਮੈਂ ਹੁਣ ਸਮਾਓ ਸਮਾ ਜਾਵਾਂਗਾ, ਅਫੁਰ ਪਰਮੇਸ਼ਰ 'ਚ ਸਮਾ ਗਿਆ ਹਾਂ। ਦੋ ਤਰ੍ਹਾਂ ਦੀ ਸਮਾਧੀ ਦੱਸੀ ਸੀ ਨਾ, ਕਿਹੜੀ ਕਿਹੜੀ? ਹਾਂਜੀ ਸੋਣ ਸਮਾਧੀ, ਹਾਂਜੀ ਹਾਂ ਸਾ ਵਿਕਲਪ ਸਮਾਧੀ, ਦੂਜੀ ਨਿਰਵਿਕਲਪ ਸਮਾਧੀ। ਉਹ ਸਮਾਧੀ ਨਿਰਵਿਕਲਪ ਵਿੱਚ ਮੈਂ ਸਮਾਉਣਾ ਕੀਤਾ ਜਿੱਥੇ ਕੋਈ ਫੁਰਨਾ ਨਹੀਂ ਰਹਿ ਜਾਂਦਾ। ਅਤੇ ਸਮਾਧੀ ਜਿਹੜੀ ਆ ਸਾਵਿਕਲਪ ਹੁੰਦੀ ਹੈ, ਵਾਹਿਗੁਰੂ 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 ਆ ਕਥਾ ਵਾਸਤੇ ਪੈਠ ਰੁਪਈਏ 'ਤੇ ਖੜ ਕੇ ਕਿੰਨਾ ਕੁ ਹੋਇਆ, ਉਹ ਵੀ ਨਾਲ ਨਾਲ ਗਿਣੀ ਜਾਣੀ। ਉੱਥੇ ਨਾ ਕੋਈ ਕਥਾ ਕਰਦਾ ਬਾਹਮਣ ਨਾਲ ਸੇ, ਉਹਨੂੰ ਦੇਖ ਕੇ ਦੋ ਚਾਰ ਸੇਵਾਦਾਰ ਵੀ ਕੋਲ ਆ ਗਏ ਵੀ ਭਾਈ ਬੜੀ ਇਹਦੀ ਸਮਾਧੀ ਲੱਗਦੀ, ਤੁਸੀਂ ਸੇਵਾ ਕਰਿਆ ਕਰੀਏ। ਉਹ ਜਿਹੜੇ ਰਾਹੀ ਲੰਘਦੇ ਜਾਂਦੇ ਸੀ ਉਹ ਦੇਖਦੇ ਸੀ ਭਾਈ ਬੜੀ ਸਮਾਧੀ ਲੱਗੀ ਆ, ਚਲੋ ਰੱਬ ਦਾ ਪਿਆਰਾ ਭਗਤ ਹੈ ਕੋਈ। ਉਹ ਭੇਟਾ ਰੱਖ ਜਾਂਦੇ, ਇੱਕ ਨੇ ਇੱਕ ਰੁਪਈਆ ਰੱਖਤਾ ਉਦੋਂ ਚਾਂਦੀ ਦੇ ਹੁੰਦੇ ਸੀ, ਦੂਜੇ ਨੇ ਦੂਆ ਰੱਖਤਾ ਪੰਜ ਦਸ ਰੁਪਈਏ ਤੋਂ ਆਏ। ਉਹ ਜਿਹੜਾ ਸੀ ਚੇਲੇ ਨੇ ਸੋਚਿਆ ਲਾਲਚ, ਉਹਨੂੰ ਵੀ ਥੋੜ੍ਹਾ ਜਿਹਾ ਹੋ ਗਿਆ ਵੀ ਇਹਨੂੰ ਇਹਦੇ ਵਿੱਚ ਮੇਲਾ ਤਾਂ ਐਸਾ ਕੁਝ ਹੋਣਾ ਚਾਹੀਦਾ। ਉਹਨੇ ਦੋ ਚਾਰ ਵਿੱਚੋਂ ਖਸਕਾ ਲਏ ਵੀ ਸਮਾਧੀ ਤਾਂ ਲੱਗੀ ਹੋਈ ਹੈ, ਇਹਨੂੰ ਕਿਹੜਾ ਪਤਾ ਲੱਗਣਾ। ਦੋ ਚਾਰ ਦੋ ਕੁ ਖਸਕਾਏ ਵੇ, ਮੁੜ ਕੇ ਜਿਹੜਾ ਸੀ ਜਦੋਂ ਸਮਾਧੀ ਖੁੱਲ੍ਹੀ ਪੰਡਿਤ ਜੀ ਦੀ, ਖੁੱਲ੍ਹਣ ਤੋਂ ਮਗਰੋਂ ਉਹ ਪੈਸੇ ਜਦੋਂ ਚੇਲੇ ਨੇ ਗਿਣਾ ਕੇ ਦਿੱਤੇ, ਲਓ ਜੀ ਆ ਤੁਹਾਡੀ ਕੁਛ ਮਾਇਆ ਵੀ ਆ ਸਾਂਭ ਲਓ। ਉਹ ਗਿਣ ਕੇ ਜੇ ਕਿਤੇ ਗਿਣੇ ਤਾਂ ਕਹਿੰਦੇ ਪੰਜ ਗਿਣੇ, ਉਹ ਕਹਿੰਦਾ ਖੜਕਾ ਤਾਂ ਸੱਤ ਦਾ ਹੋਇਆ ਸੀ ਜਾਂ ਨੌਂ ਦਾ ਹੋਇਆ, ਚਾਰ ਕਿੱਧਰ ਗਏ। ਇੱਦਾਂ ਦੀ ਸਮਾਧੀ ਵੀ ਲੱਗਦੀ ਹੈ। ਚਲੋ ਬੋਲੋ ਭਾਈ, ਉਹ ਸਭ ਵਿਕਲਪ ਸਮਾਧੀ ਹੋਈ ਹੈ, ਵਿਕਲਪ ਬਣਿਆ ਰਹਿਣਾ, ਉੱਥੇ ਕੋਈ ਫੜਨਾ ਨਹੀਂ। ਹਾਂਜੀ ਸਾ ਵਿਕਲਪ, ਸਾ ਵਿਕਲਪ ਬਵੇ ਨੂੰ ਸਿਹਾਰੀ ਕੱਲ ਅੱਲਾ ਪੱਪਾ ਵਿਕਲਪ। ਚਲੋ ਜੀ
ਮਾਏ ਨਾ ਹੋਤੀ ਬਾਪ ਨਾ ਹੋਤਾ,
ਸਾਰਿਆਂ ਦਾ ਭੁੱਖ ਪਤਾ ਰੱਖ ਲੈ ਗਿਆ ਪਿੱਛੇ ਫਿਰ। ਚਲੋ ਪੜ੍ਹੋ ਪੜ੍ਹੋ।
ਮਾਇਆ ਮਾਏ ਨਾ
ਠੀਕ ਹੈ
ਹੋਤੀ ਬਾਪ ਨਾ ਹੋਤਾ
ਠੀਕ,
ਕਰਮ ਨਾ ਹੋਤੀ ਕਾਇਆ
ਕਾਇਆ। ਕਿ ਜਦੋਂ ਕਹਿੰਦੇ ਮਾਂ ਪਰਲੋ ਵੇਲੇ ਸੁਣ ਸਮਾਧੀ ਵੀ ਜਦੋਂ ਸੀ ਪਰਮੇਸ਼ਰ, ਕਿਹੜੀ ਮਾਂ ਹੁੰਦੀ ਸੀ ਉਦੋਂ, ਕਿਹੜਾ ਬਾਪ ਹੁੰਦਾ ਸੀ ਅਤੇ ਕਿਹੜੇ ਕਰਮ ਜਿਹੜੇ ਸੀ ਜਾਂ ਸਰੀਰ ਕਿਹੜੇ ਸੀ ਉੱਥੋਂ। ਹਾਂਜੀ ਚਲੋ
ਹਮ ਨਹੀਂ ਹੋਤੇ,
ਇਹ ਸਵਾਲ ਕੀਤਾ ਸੀ ਪੰਡਤਾਂ ਨੇ ਜਦੋਂ ਮਹਾਂਪਰਲੋ ਹੁੰਦੀ ਆ ਵੀ ਕਰਮ ਹੁੰਦੇ ਨੇ ਉਸ ਵੇਲੇ ਰਹਿੰਦੇ ਨੇ, ਪਰ ਉਹਦਾ ਉੱਤਰ ਦੇ ਰਹੇ ਨੇ ਹਮ ਨਹੀਂ ਹੋਤੇ,
ਹਮ ਨਹੀਂ ਹੋਤੇ
ਪੰਡਤ ਜੀ ਅਸੀਂ ਵੀ ਨਹੀਂ ਸੀ ਉਸ ਵੇਲੇ,
ਤੁਮ ਨਹੀਂ ਹੋਤੇ
ਤੁਸੀਂ ਕਿਹੜਾ ਹੈਗੇ ਸੀ। ਹਾਂਜੀ
ਕਮਣ ਕਹਾਂ ਤੇ
ਆਇਆ, ਕੌਣ ਕੋਈ ਕਿੱਥੋਂ ਆਇਆ ਉਸ ਵੇਲੇ। ਹਾਂਜੀ
ਰਾਮ ਕੋਏ
ਰਾਮ
ਰਾਮ
ਕੋਈ ਨਾ ਕਿਸੇ ਹੀ ਕੇਰਾ, ਨਾ
ਕਿਸ ਕੀ ਕੇਰਾ।
ਹਾਂ ਉਸ ਵੇਲੇ ਕੋਈ ਕਿਸੇ ਦਾ ਹੈ ਨਹੀਂ ਸੀ। ਹਾਂਜੀ
ਜੈਸੇ ਤਰਵਰ,
ਜੈਸੇ
ਜੈਸੇ ਤਰਵਰ ਪੰਖ ਬਸੇਰਾ,
ਤਰਵਰ ਮੈਨੇ ਦਰਖਤ, ਪੰਖ ਮੈਨੇ ਪੰਛੀ, ਬਸੇਰਾ ਮੈਨੇ ਵਾਸਾ। ਜਿਵੇਂ ਰਾਤ ਨੂੰ ਪੰਛੀ ਦਰਖਤ 'ਤੇ ਆ ਕੇ ਵਾਸਾ ਕਰਦੇ ਨੇ, ਦਿਨ ਚੜ੍ਹੇ ਫਿਰ ਕੀ ਹੁੰਦਾ ਸਾਰੇ ਉੱਡ ਜਾਂਦੇ ਨੇ ਆਪੋ ਆਪਣੀਆਂ ਦਿਸ਼ਾਵਾਂ ਨੂੰ। ਹਾਂ ਇਵੇਂ ਹੀ ਸੰਸਾਰ ਰੂਪੀ ਬਿਰਸ ਦੇ ਉੱਤੇ ਆਪਾਂ ਜੀਵਾਂ ਰੂਪੀ ਪੰਛੀ ਬੈਠੇ ਹਾਂ, ਰਾਤ ਕਿਹੜੀ ਹੈ, ਅਵਸਥਾ ਰੂਪੀ ਰਾਤ ਜਿਹੜੀ ਹੈ, ਉਮਰਾਂ ਰੂਪੀ ਰਾਤ ਜਿਹੜੀ ਹੈ, ਇਹ ਰਾਤ ਵਿੱਚ ਬੈਠੇ ਹੋਏ ਹਾਂ। ਪਰ ਜਦੋਂ ਕਾਲ ਰੂਪੀ ਦਿਨ ਚੜ੍ਹਿਆ ਜੀਵਾਂ ਰੂਪੀ ਪੰਛੀਆਂ ਨੇ ਸਾਰਿਆਂ ਨੇ ਉੱਡ ਜਾਣਾ। ਹਾਂ ਚਲੋ ਅੱਗੇ
ਰਹਾਉ।
ਹਾਂਜੀ
ਚੰਦ ਨਾ ਹੋਤਾ,
ਉਦੋਂ ਚੰਦ ਵੀ ਨਹੀਂ ਸੀ,
ਸੂਰ ਨਾ ਹੋਤਾ,
ਨਾ ਸੂਰਜ ਸੀ,
ਪਾਣੀ ਪਵਨ ਮਿਲਾਇਆ।
ਹਾਂ ਪਾਣੀ ਜਿਹੜੇ ਤੱਤ ਸੀ, ਪਾਣੀ ਹਵਾ ਦਿੱਕ ਇਹ ਤੱਤਾਂ ਵਿੱਚ ਤੱਤ ਮਿਲੇ ਹੋਏ ਸੀ। ਹਾਂਜੀ
ਸ਼ਾਸਤਰ ਨਾ ਹੋਤਾ,
ਉਦੋਂ ਸ਼ਾਸਤਰ ਵੀ ਨਹੀਂ ਸੀ, ਛੇ ਜਿਹੜੇ ਥੇ
ਵੇਦ ਨਾ ਹੋਤਾ,
ਚਾਰੇ ਵੇਦ ਵੀ ਹੈ ਨਹੀਂ ਸੀ,
ਕਰਮ ਕਹਾਂ ਅਤੇ ਆਇਆ।
ਫਿਰ ਕਰਮ ਕਿੱਥੋਂ ਆ ਗਿਆ, ਕਰਮ ਤਾਂ ਵੇਦਾਂ ਨੇ ਕਰਨੇ ਦੱਸੇ ਵੀ ਆਹ ਕੰਮ ਕਰਨਾ ਨਹੀਂ ਕਰਨਾ, ਜਾਂ ਵੇਦ ਇਹ ਨਹੀਂ ਸੀ, ਤੁਸੀਂ ਕਹਿੰਦੇ ਕਰਮ ਪਹਿਲਾਂ ਥੇ, ਫਿਰ ਕਰਮ ਕਿੱਥੋਂ ਆ ਗਏ, ਜਾਂ ਵੇਦ ਵੀ ਉਸ ਵੇਲੇ ਹੈ ਨਹੀਂ ਸੀ। ਹਾਂਜੀ
ਖੇਚਰ ਭੂਚਰ,
ਹਾਂ
ਤੁਲਸੀ ਮਾਲਾ,
ਹਾਂਜੀ
ਗੁਰਪ੍ਰਸਾਦੀ ਪਾਇਆ।
ਹਾਂ ਖੇਚਰ ਭੂਚਰ ਨਾਲ ਇੱਕ ਹੋਰ ਤੀਜਾ ਵੀ ਲਾ ਲਓ, ਖੇਚਰ ਭੂਚਰ ਅਤੇ ਚਰਚਰੀ। ਖੇਚਰ ਕੀ ਹੁੰਦਾ, ਸਾਹ ਚੜ੍ਹਾਉਣੇ, ਭੂਚਰ ਠਹਿਰਾਉਣੇ ਅਤੇ ਚਰਚਰੀ ਉਤਾਰਨੇ। ਇਹ ਜਿਹੜਾ ਉਸ ਵੇਲੇ ਕਿਹੜਾ ਸੀ, ਉਸ ਵੇਲੇ ਕੌਣ ਕਰਦਾ ਸੀ, ਜਦੋਂ ਪਰਮੇਸ਼ਰ ਇਕੱਲਾ ਹੀ ਸੀ। ਤੁਲਸੀ ਮਾਲਾ ਕਿਹਦੇ ਕੋਲ ਸੀ, ਹਾਂਜੀ
ਨਾਮਾ,
ਫਿਰ ਪਾਇਆ ਕਿਵੇਂ ਉਹਨੂੰ, ਗੁਰ ਪ੍ਰਸਾਦੀ ਪਾਇਆ, ਗੁਰਾਂ ਦੀ ਕਿਰਪਾ ਨਾਲ ਪਾਈ, ਉਹ ਪਾਇਆ ਜਾਂਦਾ ਹੈ ਕਿ ਮਾਲਾ ਫਲ ਨਾਲ, ਚੜ੍ਹਾਉਣ ਉਤਾਰਨ ਨਾਲ, ਠਹਿਰਾਉਣ ਨਾਲ, ਇਕੱਲਾ ਨਹੀਂ ਮੈਂ ਪਾਇਆ ਜਾਣਾ।
ਹਾਂਜੀ ਨਾਮਾ ਪਰਵੇ ਪਰਮ ਤਤ ਹੈ,
ਨਾਨਾ ਨਾਮਾ ਪ੍ਰਣਵੈ
ਪਰਵੇ
ਪਰਮ
ਤਤ ਹੈ, ਤਤ ਹੈ
ਠੀਕ ਹੈ,
ਸਤਿਗੁਰ ਹੋਏ ਲਿਖਾਇਆ।
ਹਾਂ ਇਹ ਜਿਹੜਾ ਪਰਮ ਤਤ ਰੂਪ ਪਰਮੇਸ਼ਰ ਹੈ ਨਾ, ਇਹ ਸਤਿਗੁਰੂ ਨਾਲ ਮਿਲਾਪ ਹੋਵੇ ਤਾਂ ਭਾਈ ਉਹਨੂੰ ਲਿਖਾਇਆ ਮੈਨੇ ਲਿਖਿਆ ਜਾਂਦਾ, ਪਾਇਆ ਜਾਂਦਾ। ਹਾਂਜੀ ਚਰਚਰੀ, ਹਾਂਜੀ ਸਾਹ ਉਤਾਰਨੇ, ਖੇਚਰ ਚੜ੍ਹਾਉਣੇ, ਪੋਚਰ ਠਹਿਰਾਉਣੇ, ਚਰਚਰੀ ਫਿਰ ਉਤਾਰਨੇ। ਚਲੋ
ਰਾਮ ਕਲੀ ਘਰ ਦੂਜਾ ਬਾਨਾਰਸੀ।
ਹੁਣ ਇਹ ਸ਼ਬਦ ਵਿੱਚ ਨਾਮ ਦਾ ਮਹੱਤਵ ਸਾਰੇ ਸਾਧਨਾਂ ਦਾ ਵੱਡਾ ਦੱਸਿਆ, ਉਹ ਕਿਵੇਂ ਕਿਵੇਂ ਪ੍ਰਮਾਣ ਦੇ ਕੇ ਦੱਸ ਰਹੇ ਨੇ। ਹਾਂਜੀ
ਬਾਨਾਰਸੀ ਤਪ ਕਰੈ ਉਲਟ ਤੀਰਥ ਮਰੈ।
ਹਾਂ ਉਲਟ ਤੀਰਥ ਪੁੱਠੇ ਕਰਤੇ, ਉਲਟ ਤੇ ਜਮਕੀ ਲਾ ਕੇ, ਇਹ ਦੇਖੋ ਵਿਸ਼ਰਾਮ ਬਹੁਤ ਜ਼ਰੂਰੀ ਹੈ। ਜਮਕੀ ਬਾਨਾਰਸੀ ਤਪ ਕਰੈ ਉਲਟ,
ਬਾਨਾਰਸੀ ਤਪ ਕਰੈ ਉਲਟ
ਤੀਰਥ ਮਰੈ,
ਤੀਰਥ ਮਰੈ
ਬਨਾਰਸ ਕਾਂਸੀ ਜਾ ਕੇ ਉੱਥੇ ਤਪ ਕਰੇ ਉਲਟ ਕੇ, ਕਾਹ ਕਾ ਕੰਧ ਦੇ ਨਾਲ ਉੱਠ ਪੁੱਠਾ ਲੜਕ ਕੇ, ਉਲਟ ਮੈਨੇ ਪੁੱਠਾ ਲੜਕ ਕੇ ਤਪ ਕਰਦੇ ਹਾਂ ਨਾ, ਸਿਰ ਹੇਠਾਂ ਨੂੰ ਲੱਤਾਂ ਉੱਪਰ ਬੰਨ ਲੈਂਦੇ ਨੇ, ਉੱਥੇ ਕੰਧ ਬਣੀ ਹੈ ਇੱਕ, ਉਹਨੂੰ ਕਹਾਕਾ ਕੰਧ ਕਹਿੰਦੇ ਨੇ। ਉਹਨਾਂ ਸੰਗਲਾਂ ਨਾਲ ਲਟਕ ਕੇ ਪੁੱਠਾ ਤਪ ਕੀਤਾ, ਅਗਨ ਦਾ ਹੈ ਆਪਣੇ ਆਪ ਨੂੰ ਅਗਨੀ 'ਚ ਸਾੜ ਲਿਆ ਉੱਥੇ। ਅੱਗੇ
ਕਾਇਆ ਕਲਪ ਕੀਜੈ,
ਕਾਇਆ ਫਿਰ ਉਮਰ ਜਿਹੜੀ ਸੀ, ਸਰੀਰ ਜਿਹੜਾ ਸੀ ਕਿੰਨੀ ਕੁ ਵਧਾ ਲਿਆ ਦੀ ਉਮਰ, ਕਲਪ, ਕਲਪ ਕੀ ਹੁੰਦਾ, ਬਰਮਾ ਦੀ ਉਮਰ ਦਾ ਇੱਕ ਦਿਨ ਨੂੰ ਕਲਪ ਕਹਿੰਦੇ ਨੇ, ਬਰਮਾ ਦੀ ਉਮਰ ਸੰਸਾਰੀਆਂ ਨਾਲੋਂ ਕੀ ਕਿੰਨਾ ਫਰਕ ਹੈ ਉਹਦਾ, ਇੱਕ ਦਿਨ ਸਤਿਯੁਗ ਦੀ 17,28,000 ਸਾਲ ਉਮਰ ਹੈ, 17,28,000 ਸਾਲ, ਤ੍ਰੇਤੇ ਯੁੱਗ ਦੀ 12,96,000 ਉਮਰ ਹੈ ਇੰਨੇ ਸਾਲ, ਦੁਆਪਰ ਦੀ 8,64,000 ਸਾਲ ਉਮਰ ਹੈ, ਕਲਯੁੱਗ ਦੀ 4,32,000 ਸਾਲ ਹੈ। ਚਾਰੇ ਯੁੱਗਾਂ ਦੀ ਉਮਰ ਨੂੰ ਜੋੜ ਕੇ ਜਿੰਨਾ ਜੋੜ ਆਊਗਾ ਉਹ ਬਾਰ੍ਹਾਂ ਦੀ ਉਮਰ ਦਾ ਇੱਕ ਦਿਨ ਹੈ, ਇਉਂ 100 ਕੁ ਦਿਨ ਜੀਂਦਾ ਉਹ ਇੰਨੀ ਉਮਰ ਦੇ। ਸੋ ਇਉਂ ਇਹ ਕਲਪ ਜਿਹੜਾ ਹੈ ਵੀ ਬਰਮਾ ਦੀ ਉਮਰ ਦੇ ਜਿਹੜਾ ਇੱਕ ਦਿਨ ਹੈ ਉਹਨਾਂ ਜੀ ਵੀ ਲਿਆ ਸੰਸਾਰ ਵਿੱਚ, ਯੋਗ ਮਤ ਮੁਤਾਬਕ ਇੰਨੇ ਸਾਲ ਜੀ ਲਿਆ, ਪਰ ਨਾਮ ਤੋਂ ਬਿਨਾਂ ਅੱਗੇ ਕੀ ਕਹਿੰਦੇ ਨੇ, ਇਹ ਸਾਰੇ ਸਾਧਨਾਂ ਨਾਲੋਂ ਨਾਮ ਉੱਚਾ ਸਾਧਨ ਹੈ। ਬਨਾਰਸ ਜਾ ਕੇ ਪੁੱਠਾ ਹੋ ਕੇ ਤਪ ਵੀ ਕਰ ਲਿਆ, ਆਪਣੇ ਆਪ ਨੂੰ ਅੱਗ ਵਿੱਚ ਦਾਹ ਵੀ ਲਿਆ, ਧੂਣੀਆਂ ਤਾਪਣੀਆਂ ਭਾਵ, ਅਤੇ ਕਾਇਆ ਨੂੰ ਕਲਪ ਜਿਹੜਾ ਸੀ ਬਰਮਾ ਦੀ ਉਮਰ ਤੱਕ ਰੱਖ ਵੀ ਲਿਆ ਇੱਕ ਦਿਨ ਦੇ ਮੁਤਾਬਕ। ਅੱਗੇ
ਅਸਮੇਧ ਜੱਗ ਕੀਜੈ,
ਅਸਮੇਧ ਜੱਗ ਵੀ ਕਰ ਲਿਆ,
ਸੋਨਾ ਗਰਭਦਾਨ ਦੀਜੈ।
ਹਾਂ ਗਰਭਦਾਨ ਕੀ ਹੁੰਦਾ ਸੀ, ਗੁਪਤਦਾਨ, ਜਿਵੇਂ ਹੁਣ ਉੱਥੇ ਕਈ ਪਰਚਕੜਾਂ 'ਚ ਗੁਪਤਦਾਨ ਕਰਦੇ ਹੋ, ਗਰਭਦਾਨ ਸੋਨਾ ਗਰਭਦਾਨ ਕੀ ਹੁੰਦਾ ਸੀ, ਸੋਨੇ ਨੂੰ ਪੇਠੇ ਵਿੱਚ ਬੰਦ ਕਰਕੇ ਵਿੱਚ ਫਿੱਟ ਕਰਕੇ ਸੋਨਾ ਦਾਨ ਕਰਨਾ ਗੁਪਤਦਾਨ ਸੀ, ਕਹਿੰਦਾ ਇਹ ਵੀ ਕੰਮ ਕਰ ਲਿਆ, ਸੋਨਾ ਗੁਪਤਦਾਨ ਵੀ ਦੇਤਾ,
ਰਾਮ ਨਾਮ,
ਕਿਉਂਕਿ ਵੀ ਘਰ ਵਾਲੇ ਨੂੰ ਕਿਤੇ ਪਤਾ ਨਾ ਲੱਗ ਜਾਏ, ਟੂਮਾ ਟਾਮਾ ਜਿਹੜੀਆਂ ਸੀ ਬਾਹਮਣ ਨੂੰ ਚੱਕ ਕੇ ਦਿੱਤੀਆਂ ਸਾਰੀਆਂ, ਸਾੜ ਸਤੀ ਉਤਰ ਜੂਗੀ, ਗੁਪਤਦਾਨ ਤਾਂ ਕੀਤਾ ਸੀ। ਚਲੋ
ਰਾਮ ਨਾਮ ਸਰ ਤਉ ਨਾ ਪੂਜੈ।
ਪਰ ਇਹ ਸਾਰੇ ਸਾਧਨ ਰਾਮ ਨਾਮ ਦੇ ਬਰਾਬਰ ਨਹੀਂ ਪੁੱਜ ਸਕਦੇ। ਸਭ ਤੋਂ ਉੱਚਾ ਪਰਮੇਸ਼ਰ ਦਾ ਨਾਮ ਹੈ। ਹਾਂਜੀ,
ਛੋੜ ਛੋੜ
ਪ੍ਰਭ ਕਾ ਸਿਮਰਨ ਸਭ ਤੋਂ ਉੱਚਾ। ਪੜ੍ਹਦੇ ਹੋ ਕਿਤੇ? ਕਿੱਥੇ? ਹਾਂ ਠੀਕ।
ਛੋੜ ਛੋੜ ਰੇ ਪਾਖੰਡੀ,
ਇਸ ਕਰਕੇ ਪਖੰਡ ਛੱਡਦੇ, ਪਖੰਡ ਛੱਡਦੇ।
ਮਨ ਕਪਟ ਨਾ ਕੀਜੈ,
ਮਨਾ ਕਪਟ ਨਾ ਕਰ, ਛਲ ਨਾ ਕਰ ਲੋਕਾਂ ਨਾਲ।
ਹਰ ਕਾ ਨਾਮ ਨਿਤ ਨਿਤ ਹੈ ਲੀਜੈ,
ਪਰਮੇਸ਼ਰ ਦਾ ਨਾਮ ਨਿਤ ਲਿਆ ਕਰ।
ਰਹਾਓ ਗੰਗਾ ਜੋ ਗੋਦਾਵਰ ਜਾਈਏ,
ਗੰਗਾ ਵੀ ਚਲਿਆ ਗਿਆ, ਗੋਦਾਵਰੀ ਨਦੀ 'ਤੇ ਵੀ ਜਾ ਕੇ ਇਸ਼ਨਾਨ ਕਰ ਲਿਆ।
ਕੁੰਭ ਜੋ ਕੇਦਾਰ ਨਹਾਈਏ,
12 ਸਾਲ ਬਾਅਦ ਕੁੰਭ ਆਉਂਦਾ ਹੈ ਅਤੇ ਉਹਦੇ ਵੀ ਜਾ ਕੇ ਹਰਿਦੁਆਰ ਜਾ ਕੇ ਇਸ਼ਨਾਨ ਕਰ ਲਿਆ, ਕੇਦਾਰਨਾਥ ਵੀ ਜਾ ਕੇ ਪੂਜਾ ਕਰਿਆ ਹੈ। ਪਰ ਨਾਮ ਹੋਰ ਕੀ ਕੀਤਾ?
ਗੋਮਤੀ ਸਹਿਸ ਗਊ ਦਾਨ ਕੀਜੈ,
ਗੋਮਤੀ ਵੀ ਨਦੀ ਹੈ, ਇਹ ਯੂਪੀ ਵਿੱਚੋਂ ਨਿਕਲਦੀ ਹੈ ਜੀ, ਉੱਤਰ ਪ੍ਰਦੇਸ਼ ਵਿੱਚ ਪੀਲੀਭੀਤ ਜ਼ਿਲ੍ਹਾ, ਤੁਸੀਂ ਸੁਣਿਆ ਹੋਣਾ ਕਿੱਥੇ, ਉੱਥੋਂ ਸ਼ਾਹਜਹਾਨ ਦੀਆਂ ਪਹਾੜੀਆਂ ਵਿੱਚ ਇੱਕ ਝੀਲ ਹੈ, ਉੱਥੋਂ ਨਿਕਲਦੀ ਹੈ ਗੋਮਤੀ, 500 ਮੀਲ ਵਗਦੀ ਹੈ। ਗਾਜ਼ੀਪੁਰ ਤਹਿਸੀਲ 'ਚ ਆ ਕੇ ਨਾ ਉੱਥੇ ਗੰਗਾ ਨਾਲ ਆ ਕੇ ਮਿਲ ਜਾਂਦੀ ਹੈ, ਇੰਨਾ ਕੁ ਪੈਂਡਾ ਕਰਦੀ ਹੈ, ਫਿਰ ਮੁੜ ਕੇ ਗੰਗਾ ਨਾਲ ਮਿਲ ਜਾਂਦੀ ਹੈ। ਕਹਿੰਦੇ ਉਹ ਗੋਮਤੀ ਦੇ ਵਿੱਚ ਵੀ ਇਸ਼ਨਾਨ ਕਰ ਲਿਆ ਅਤੇ ਸਹਿਸ ਗਊ ਦਾਨ ਕੀਜੈ, ਸਹਿਸ ਮੈਨੇ ਸੈਂਕੜੇ ਜਾਂ ਹਜ਼ਾਰਾਂ ਗਊਆਂ ਵੀ ਦਾਨ ਕਰ ਦਿੱਤੀਆਂ। ਪਰ ਨਾਮ ਦਿਓ, ਇਹਨਾਂ ਤੋਂ ਸਾਰਿਆਂ ਤੋਂ ਉੱਪਰ ਨਾਮ ਹੈ। ਹਾਂਜੀ,
ਕੋਟ ਜੋ ਤੀਰਥ ਕਰੈ,
ਕਰੋੜਾਂ ਤੀਰਥ ਕਰ ਲਏ 68 ਦੀ ਬਜਾਏ ਵੀ,
ਤਨ ਜੋ ਹਿਵਾਲੇ ਗਾਰੈ,
ਹਿਵਾਲੇ ਹਾਂ ਹਿਮਾਲਾ ਪਰਬਤ ਨੂੰ ਕਹਿੰਦੇ ਨੇ, ਹਿਮਨਾਮ ਬਰਫ਼ ਦਾ, ਆਲਾ ਮਨਾ ਘਰ, ਬਰਫ਼ ਦਾ ਘਰ ਕੀ ਹਿਮਾਲਾ ਪਰਬਤ, ਤਾਂ ਉਹਨੂੰ ਹਿਮਾਲਾ ਪਰਬਤ ਰੱਖਿਆ। ਹਿਮਾਲਾ ਪਰਬਤ 'ਤੇ ਜਾ ਕੇ ਗਾਰੈ, ਆਪਣੇ ਸਰੀਰ ਨੂੰ ਗਾਲ ਵੀ ਲਵੇ ਸਨੋਚ ਬੈਠ ਕੇ ਬਰਫ਼ ਵਿੱਚ, ਜਿਵੇਂ ਪਾਂਡਵਾਂ ਨੇ ਗਾਲ ਲਿਆ ਸੀ। ਪਰ
ਰਾਮ ਨਾਮ ਸਰ ਤਉ ਨਾ,
ਸਰ 'ਤੇ ਜਮਕੀ, ਰਾਮ ਨਾਮ ਸਰ,
ਰਾਮ ਨਾਮ ਸਰ,
ਸਰ ਮੈਨੇ ਬਰਾਬਰ, ਰਾਮ ਨਾਮ ਦੇ ਬਰਾਬਰ
ਤਉ ਨਾ ਪੂਜੈ,
ਇਹ ਨਹੀਂ ਪੁੱਜ ਸਕਦੇ। ਅਸਦਾਨ ਗਜਦਾਨ ਸਹਿਜਾ ਨਾਰੀ ਭੂਮਦਾਨ, ਐਸੋ ਦਾਨ ਨਿਤ ਨਿਤ ਹੈ ਕੀਜੈ। ਬੋਲੋ ਮਾਤਾ ਜੀ। ਅਸ ਘੋੜਾ ਦਾਨ ਕਰਦੇ ਸੀ ਅੱਗੇ, ਕਰ ਲਿਆ ਉਹ ਵੀ,
ਗਜਦਾਨ
ਹਾਥੀ ਦਾਨ ਕਰ ਲਏ,
ਸਹਿਜਾ ਨਾਰੀ ਭੂਮਦਾਨ,
ਸਹਿਜਾ ਸਹਿਜਾਂ ਵੀ ਜਿਹੜੀਆਂ ਸੀ, ਸਹਿਜਾ ਕਹਿੰਦੇ ਨੇ ਬੈੱਡ ਨੂੰ, ਸੇਜ ਪੁਰਾਣੇ ਸਮੇਂ ਵਿੱਚ ਸੇਜ ਦਾਨ ਕਰਦੇ ਸੀ। ਆ ਜਿਹੜਾ ਸੀ ਸਲੇਮ ਸਾਹਿਬ ਬਾਦਸ਼ਾਹ, ਉਹਨੇ ਵੀ ਸੇਜ ਦਾਨ ਕੀਤੀ ਸੀ, ਭਗਤ ਨਾਮਦੇਵ ਨੇ, ਜਿਹਨਾਂ ਸ਼ਬਦ ਹੈ। ਬੈੱਡ ਦਾਨ ਕਰ ਦੇਣਾ ਕੱਲ੍ਹ ਉਹ ਜਿਹੜਾ ਵੱਡੇ ਵੱਡੇ ਤੁਹਾਡੇ ਵਾਲੇ, ਇਹ ਦਾਨ ਕਰਨੇ ਅੱਗੇ, ਇਹ ਰਵਾਇਤ ਸੀ। ਹੋਰ ਨਾਰੀ ਇਸਤਰੀ ਵੀ ਦਾਨ ਕਰਦੇ ਸੀ ਅੱਗੇ, ਬਾਹਮਣ ਨੂੰ ਇਸਤਰੀ ਦਾਨ ਕਰ ਦੇਣੀ, ਮੁੜ ਕੇ ਉਹ ਤੋਂ ਉਹਨੇ ਜਿਹੜਾ ਸੀ ਕਹਿਣਾ, ਇਹਦੇ ਜੇ ਭਾਈ ਵਾਪਸ ਲੈਣੇ ਤਾਂ ਪੈਸੇ ਦੇ ਦੇਣੇ, ਉਹਦੇ ਮੁੱਲ ਪਾ ਕੇ ਉਹਦਾ ਪੈਸੇ ਦੇ ਕੇ ਵਾਪਸ ਲੈ ਲੈਣੀ, ਇਹੋ ਜਿਹਾ ਦਾਨ ਵੀ ਹੁੰਦਾ ਸੀ। ਸ਼ੁਕਰ ਕਰੋ ਜਿਹੜਾ ਗੁਰੂ ਮਹਾਰਾਜ ਜੀ ਨੇ ਸਾਨੂੰ ਇਹ ਸਾਰਾ ਕੁਝ ਬੰਦ ਕਰਿਆ। ਹਾਂਜੀ,
ਭੂਮਦਾਨ,
ਭੂਮ ਜ਼ਮੀਨ ਵੀ ਦਾਨ ਕਰਦੇ ਸੀ ਬਾਹਮਣ ਨੂੰ।
ਐਸੋ ਦਾਨ ਨਿਤ ਨਿਤ ਕੀਜੈ,
ਨਿਤ ਨਿਤ ਹੈ ਕੀਜੈ,
ਨਿਤ ਨਿਤ ਹੈ ਕੀਜੈ,
ਭਾਵੇਂ ਇੱਦਾਂ ਦਾ ਕੀਜੈ ਦਨਾਵਾਂ ਨੇ ਲਾਈਆਂ ਮਾਤਾ ਜਿੱਥੇ ਜਿਵੇਂ ਅੱਗੇ ਲਾਉਣੇ ਲਾਓ
ਕੀਜੈ,
ਹਾਂ ਲੱਗ ਗਿਆ। ਐਸੋ ਦਾਨ ਨਿਤ ਨਿਤ ਹੈ ਕੀਜੈ, ਭਾਵੇਂ ਰੋਜ਼ ਕਰਦਾ ਜੀ ਇੱਦਾਂ ਦਾ ਦਾਨ, ਘੋੜਾ ਦਾਨ, ਹਾਥੀ ਦਾਨ, ਸਹਿਜਾ ਦਾ ਦਾਨ ਅਤੇ ਨਾਰੀ ਇਸਤਰੀ ਦਾਨ, ਭੂਮੀ ਜ਼ਮੀਨ ਦਾਨ ਨਿਤ ਨਿਤ ਕਰਦਾ ਭਾਵੇਂ, ਪਰ ਰਾਮ ਨਾਮ ਦੇ ਬਰਾਬਰ ਨਹੀਂ ਪੁੱਛ ਸਕਦੇ।
ਹਾਂਜੀ, ਐਸੋ ਦਾਨ ਨਿਤ ਨਿਤ ਹੈ ਕੀਜੈ,
ਹਾਂਜੀ ਅੱਗੇ,
ਆਤਮ ਜੋ ਨਿਰਮਾਇਲ
ਕੀਜੈ,
ਕੀਜੈ
ਹਾਂ,
ਆਪ ਬਰਾਬਰ ਕੰਚਨ ਦੀਜੈ,
ਹਾਂ,
ਰਾਮ ਨਾਮ ਸਰ ਤਉ ਨਾ
ਸਰ ਤੇ, ਰਾਮ ਨਾਮ ਸਰ,
ਰਾਮ ਨਾਮ ਸਰ ਤਉ ਨਾ ਪੂਜੈ,
ਤਉ
ਤਉ ਨਾ ਪੂਜੈ,
ਭਾਈ ਆਤਮ ਜੋ ਨਿਰਮਾਇਲ ਕੀਜੈ, ਆਤਮ ਜਿਹੜਾ ਸੀ ਇਹ ਸਰੀਰ ਜਿਹੜਾ ਸੀ ਹੈ ਤਾਂ ਇਹ ਮਿਥਿਆ, ਇਹ ਮਿਥਿਆ ਸਰੀਰ ਨੂੰ ਐਵੇਂ ਨਿਰਮਲ ਕਰੀ ਜਾਣਾ, ਧੋਈ ਜਾਣਾ, ਪੋਚਾ ਪੱਚ ਜੀ ਕਰੀ ਜਾਣੀ, ਹੋਰ ਕਈ ਕੁਛ ਲਾ ਲੈਣਾ, ਅਤੇ ਇਹ ਵੀ ਜੇ ਇਹਨੂੰ ਨਿਰਮਲ ਵੀ ਕਰ ਲਿਆ, ਹੋਰ ਆਪ ਬਰਾਬਰ ਕੰਚਨ ਦੀਜੈ, ਆਪਣੇ ਬਰਾਬਰ ਤੋਲ ਕੇ ਸੋਨਾ ਵੀ ਦਾਨ ਦੇ ਦਿੱਤਾ, ਪਰ ਰਾਮ ਨਾਮ ਸਰ ਤਉ ਨਾ ਪੂਜੈ, ਰਾਮ ਨਾਮ ਦੇ ਬਰਾਬਰ ਨਹੀਂ ਪੁੱਜਦੇ। ਹਾਂ ਸਰੀਰ, ਚਲੋ
ਮਨਹੁ ਨਾ ਕੀਜੈ ਰੋਸ।
ਇਸ ਕਰਕੇ ਮਨ 'ਚ ਰੋਸ ਨਾ ਕਰ ਪਰਮੇਸ਼ੁਰ ਨਾਲ ਜਾਂ ਗੁਰੂ ਨਾਲ। ਹਾਂਜੀ, ਵੀ ਮੈਂ ਮਕਾਨ ਦਾ ਸੌਦਾ ਕੀਤਾ ਸੀ, ਉੱਥੋਂ ਅਰਦਾਸ ਕੀਤੀ ਸੀ, ਪੂਰੀ ਤਾਂ ਹੋਈ ਨਹੀਂ। ਰੋਸ ਕਰ ਲਿਆ, ਗ੍ਰੰਥੀ 'ਤੇ ਵੀ ਕਰ ਲਿਆ, ਮਹਾਰਾਜਾਂ 'ਤੇ, ਵਜ਼ੀਰਾਂ 'ਤੇ, ਗੁਰੂ ਸਾਹਿਬ 'ਤੇ ਵੀ। ਚਲੋ, ਰੋਸ ਨਾ ਕਰ।
ਜਮਨ ਦੀਜੈ ਰੋ ਦੋਸ।
ਜਦੋਂ ਜਮ ਆ ਗਏ ਉਹਨਾਂ ਨੂੰ ਦੋਸ਼ ਨਾ ਦੇਈਂ, ਵੀ ਕਿਉਂ ਲੈਣ ਆ ਗਏ ਮੈਨੂੰ, ਪਾਣਾ ਮੰਨ ਕੇ ਤੁਰ ਜਾਣ ਵਾਲੇ। ਹਾਂਜੀ,
ਨਿਰਮਲ ਨਿਰਵਾਣ ਪਦ ਚੀਨ ਲੀਜੈ।
ਹਾਂ, ਜਿਹੜਾ ਨਿਰਮਲ ਪਦ, ਨਿਰਵਾਣ ਪਦ ਹੈ, ਅਮਰ ਪਦ ਵੀ, ਪਰਮ ਪਦ ਵੀ, ਉਹਨੂੰ ਚੀਨ ਜਾਣ ਲੈਣਾ ਕਰ। ਹਾਂਜੀ, ਫਿਰ ਤੂੰ ਨਿਰਮਲ ਹੋ ਜਾਏਗਾ, ਪ੍ਰਭੂ ਨਾਲ ਮਿਲ ਜਾਏਗਾ, ਉਹ ਪਦ ਵੀ ਨਿਰਮਲ ਹੈ। ਹਾਂਜੀ,
ਜਸ ਰਥ ਰਾਏ ਨੰਦ ਰਾਜਾ।
ਹਾਂਜੀ,
ਮੇਰਾ ਰਾਮ ਚੰਦ ਪਰਣਵੇ।
ਹਾਂਜੀ,
ਨਾਮਾ ਤਤ ਰਸ ਅੰਮ੍ਰਿਤ ਪੀਜੈ।
ਸਾਰੇ ਉਲਟ ਪੁਲਟ ਹੋ ਗਏ, ਬਸ ਰਾਮ ਜੀ ਇੱਦਾਂ ਕਰਾਂਗੇ ਨਾ, ਰਾਜਾ ਜਸ ਤ ਰਾਏ ਨੰਦ ਰਾਜਾ, ਨੰਦ ਰਾਜਾ ਕੌਣ ਸੀ, ਰਾਮ ਚੰਦ ਫਿਰ ਮੇਰਾ ਹੀ ਪੁੱਤਰ ਹੋ ਗਿਆ, ਉਹ ਸਾਰਾ ਉਲਟ ਪੁਲਟ ਹੋ ਜਾਣਾ। ਇਹ ਬਹੁਤ ਜ਼ਰੂਰੀ ਵਿਸਰਾਮ ਹੈ, ਪਕਾਓ ਸਾਰੇ। ਜਸਰਤ ਰਾਏ ਨੰਦ,
ਜਸਰਤ ਰਾਏ ਨੰਦ,
ਰਾਜਾ ਮੇਰਾ ਰਾਮ ਚੰਦ,
ਰਾਜਾ ਮੇਰਾ ਰਾਮ ਚੰਦ,
ਪਰਣਵੈ ਨਾਮਾ ਤਤ ਰਸ ਅੰਮ੍ਰਿਤ ਪੀਜੈ। ਬੋਲਿਓ ਵਿਸਰਾਮ ਕਰਕੇ।
ਜਸਰਤ ਰਾਏ ਨੰਦ, ਰਾਜਾ ਮੇਰਾ ਰਾਮ ਚੰਦ, ਪਰਣਵੈ ਨਾਮਾ ਤਤ ਰਸ ਅੰਮ੍ਰਿਤ ਪੀਜੈ।
ਹਾਂ, ਐਂ ਰੌਲ ਵੇਲੇ ਇੱਦਾਂ ਬੋਲਣਾ ਫਿਰ ਤੁਸੀਂ ਕਿੱਥੇ। ਸੋ ਅਰਥ ਬਣ ਗਏ ਇਹ, ਪਹਿਲਾਂ ਜਿਹੜਾ ਸੀ ਨਾਮਦੇਵ ਜੀ ਸਰਗੁਣ ਦੀ ਉਪਾਸਨਾ ਕਰਦੇ ਸੀ, ਹੁਣ ਆਪਣੀ ਸਰਗੁਣ ਉਪਾਸਨਾ ਬਾਰੇ ਦੱਸਦੇ ਨੇ, ਵੀ ਪਹਿਲਾਂ ਮੈਂ ਜਸਰਥ ਰਾਏ ਨੰਦ, ਰਾਜਾ ਜਿਹੜਾ ਜਸਰਥ ਸੀ ਉਹਦਾ ਪੁੱਤਰ ਨੰਦ ਮੈਨੇ ਪੁੱਤਰ, ਕੌਣ ਸੀ ਉਹ ਪੁੱਤਰ ਉਹਦਾ, ਰਾਮਚੰਦਰ। ਸੋ ਰਾਜਾ ਮੇਰਾ ਰਾਮਚੰਦ, ਉਹ ਜਿਹੜਾ ਰਾਮਚੰਦ ਜਿਹੜਾ ਸੀ ਉਹ ਮੇਰਾ, ਮੈਂ ਉਹਨੂੰ ਰਾਜਾ ਮੰਨ ਕੇ ਉਹਦੀ ਭਗਤੀ ਕਰਦਾ ਸੀ, ਅਵਤਾਰ ਮੰਨ ਕੇ ਅਵਤਾਰ ਪੂਜਾ ਕਰਦਾ ਸੀ, ਪਰ ਹੁਣ ਜਿਹੜਾ ਹੈ ਹੁਣ ਮੈਂ ਨਿਰਗੁਣ ਦੀ ਉਪਾਸਨਾ ਕਰਦਾ, ਇਸ ਕਰਕੇ ਪਰਣਵੈ ਨਾਮਾ ਤਤ ਰਸ ਅੰਮ੍ਰਿਤ ਪੀਜੈ। ਜਿਹੜਾ ਤਤ ਸਰੂਪ ਪਰਮੇਸ਼ੁਰ ਹੈ ਉਹਦੇ ਨਾਮ ਰੂਪੀ ਰਸ ਨੂੰ, ਬ੍ਰਹਮਾਨੰਦ ਰਸ ਨੂੰ, ਉਸ ਅੰਮ੍ਰਿਤ ਨੂੰ ਹੁਣ ਮੈਂ ਪੀਣਾ ਕਰਦਾ, ਹੁਣ ਮੈਂ ਨਿਰਗੁਣ ਦੀ ਉਪਾਸਨਾ ਕਰਦਾ। ਚਲੋ ਅੱਗੇ ਇੱਕ ਸ਼ਬਦ ਹੋਰ ਪੜ੍ਹ ਲਓ, ਅਗਲਾ ਉੱਥੇ ਸਵੇਰਾਂ ਦਾ। ਇੱਥੇ ਤੱਕ ਭਗਤ ਨਾਮਦੇਵ ਜੀ ਦੇ ਚਾਰ ਸ਼ਬਦ ਆ ਗਏ, ਸਾਰੇ ਗੁਰੂ ਗ੍ਰੰਥ ਸਾਹਿਬ 'ਚ ਕਿੰਨੇ ਆਉਂਦੇ ਨੇ ਨਾਮਦੇਵ ਜੀ ਦੇ, 62 ਸ਼ਬਦ। ਠੀਕ, ਹੁਣ ਭਗਤ ਰਵਿਦਾਸ ਜੀ ਦੀ ਬਾਣੀ ਸ਼ੁਰੂ ਹੋਣ ਲੱਗੀ ਹੈ, ਚਮਾਰ ਜਾਤੀ ਵਿੱਚੋਂ ਹੋਏ ਨੇ, ਉਹਨਾਂ ਦੇ ਸ਼ਬਦ 40 ਆਉਂਦੇ ਨੇ। ਹਾਂਜੀ,
ਰਾਮ ਕਲੀ ਬਾਣੀ ਰਵਿਦਾਸ ਜੀ ਕੀ।
ਹੁਣ ਮੈਂ ਨਿਰਗੁਣ ਦੀ ਕਰਦਾ, ਪਹਿਲਾਂ ਉਹਨਾਂ ਦੀ ਪੂਜਾ ਕਰਦੇ ਸੀ। ਹਾਂਜੀ ਹਾਂਜੀ, ਆਪਾਂ ਵੀ ਕਿਹਦੀ ਕਰਨੀ ਆ, ਸਰਗੁਣ ਦੀ ਕਰਨੀ ਆ ਕਿ ਨਿਰਗੁਣ ਦੀ, ਆਪਾਂ ਭਗਤੀ ਸਰਗੁਣ ਦੀ ਕਰਨੀ ਆ ਕਿ ਨਿਰਗੁਣ ਦੀ, ਸਰਗੁਣ ਦੀ। ਹਾਂ, ਫਿਰ ਮੂਰਤੀ ਬਣਾ ਕੇ ਬੈਠੇ ਪੂਜੀ ਜਾਇਆ ਕਰੋ, ਨਿਰਗੁਣ ਦੀ ਕਰਨੀ ਹੈ। ਨਿਰਗੁਣ ਗੁਰੂ ਗ੍ਰੰਥ ਸਾਹਿਬ ਜੀ, ਨਿਰਗੁਣ ਸਰੂਪ ਭਗਤੀ ਹੈ, ਸ਼ਬਦ ਨਿਰਗੁਣ ਹੈ, ਸੋ ਇਹ ਭਗਤੀ ਕਰਨੀ ਹੈ। ਕਈ ਫੋਟੋ ਰੱਖ ਕੇ ਉਹਦੇ ਮੂਹਰੇ ਫਿਰ ਕਈ ਕੁਛ ਕਰਦੇ, ਜਾਂ ਦੀਵਾਲੀ ਆਉਣੀ ਆ ਹੁਣ ਸਰਗੁਣ ਦੀ ਹੋਊਗੀ ਪੂਜਾ ਮਾਇਆ ਦੀ। ਚਲੋ ਹਾਂਜੀ, ਪੁੱਛੋ ਸਾਰੇ। ਰਾਏ ਨੰਦ, ਰਾਜਾ ਮੇਰਾ ਰਾਮ ਚੰਦ, ਪਰਣਵੈ ਨਾਮਾ। ਹਾਂ, ਜਮਕੀ ਇੱਥੇ। ਚਲੋ ਅੱਗੇ ਜੀ ਪੜ੍ਹੋ ਹੁਣ।
ਰਾਮ ਕਲੀ ਬਾਣੀ ਰਵਿਦਾਸ ਜੀ ਕੀ।
ਹਾਂ ਜੀ,
ਇੱਕ ਓਂਕਾਰ,
ਇੱਕ ਕਹਿ ਕੇ ਨਾ ਜੀ, ਫਿਰ ਕਹਿ ਦਿਓ ਓ
ਓਂਕਾਰ, ਇੱਕ ਓਂਕਾਰ,
ਇੱਕ ਵੱਖਰਾ ਕਹੋ, ਇੱਕ
ਇੱਕ,
ਹੁਣ ਕਹੋ ਓ ਓਂਕਾਰ,
ਓਂਕਾਰ।
ਹਾਂ, ਸਤਿਗੁਰ ਪ੍ਰਸਾਦ,
ਸਤਿਗੁਰ ਪ੍ਰਸਾਦ।
ਚਲੋ
ਪੜ੍ਹੀਏ,
ਗੁਣੀਏ
ਗੁਣੀਏ ਨਾਮ ਸਭ ਸੁਣੀਏ।
ਹਾਂ, ਪੜ੍ਹ ਵੀ ਲੈ ਗ੍ਰੰਥ, ਗੁਣੀਆਂ ਵਿਚਾਰ ਵੀ ਲੈ ਵੇਦ ਗ੍ਰੰਥਾਂ ਨੂੰ, ਨਾਮ ਸਭ ਸੁਣੀਏ। ਉਹਨਾਂ ਵਿੱਚ ਦੱਸਿਆ ਹੋਇਆ ਨਾਮ ਚਲੋ ਸੁਣ ਵੀ ਲਿਆ ਪਰ ਕਮਾਇਆ ਨਹੀਂ, ਇਸ ਕਰਕੇ ਅਨਭਉ ਭਾਉ ਨਾ ਦਰਸੈ,
ਅਨਭਉ ਭਾਉ ਨਾ ਦਰਸੈ।
ਹਾਂ, ਅਨਭਉ ਕੌਣ ਹੈ, ਪਰਮੇਸ਼ੁਰ। ਉਹਦੇ ਨਾਲ ਜੇ ਪ੍ਰੇਮ ਨਹੀਂ ਕਰਨਾ ਕੀਤਾ ਤਾਂ ਦਰਸ਼ਨ ਨਹੀਂ ਹੋਵੇਗਾ। ਹਾਂਜੀ ਚਲੋ,
ਲੋਹਾ ਕਾਂਚਨ ਹਰਨ
ਹਿਰਨ
ਹਿਰਨ ਹੋਏ
ਕੈਸੇ। ਲੋਹਾ 'ਤੇ ਜੀ ਵਿਸ਼ਰਾਮ ਕਰੋ, ਜਮਕੀ ਲਾ ਕੇ ਤੇ ਵਿਸ਼ਰਾਮ ਕਰਨਾ ਕੈਸੇ ਤੇ? ਲੋਹਾ ਕੰਚਨ ਹਿਰਨ ਹੋਏ ਕੈਸੇ,
ਲੋਹਾ ਕੰਚਨ ਹਿਰਨ ਹੋਏ ਕੈਸੇ।
ਜਿਹੜਾ ਲੋਹਾ ਹੈ ਉਹ ਕੰਚਨ ਮੈਨੇ ਸਿਉਣਾ, ਹਿਰਨ ਕਿਹੜਾ ਬਾਰਾਂ ਬੰਨੀ ਦਾ ਸ਼ੁੱਧ ਸਿਉਣਾ, ਉਹ ਕਿਵੇਂ ਬਣੇ? ਜਿੰਨਾ ਚਿਰ ਜੋ ਪਾਰਸੈ ਨਾ ਪਰਸੈ, ਜੇ ਉਹ ਪਾਰਸ ਦੀ ਬੱਟੀ ਨਾਲ ਨਾ ਘਸਾਇਆ ਜਾਵੇ ਬਾਰਾਂ ਬੰਨੀ ਦਾ ਸੋਨਾ ਨਹੀਂ ਹੋ ਸਕਦਾ। ਇਵੇਂ ਅਸੀਂ ਵੀ ਲੋਹੇ ਦੀ ਨਹੀਂ ਕਰੜੇ ਸੁਭਾਅ ਵਾਲੇ ਹਾਂ, ਬਾਰਾਂ ਬੰਨੀ ਦਾ ਸੋਨਾ ਸ਼ੁੱਧ ਕਿਵੇਂ ਬਣਨਾ? ਤਾਂ ਹੀ ਬਣਾਂਗੇ ਜੇ ਗੁਰੂ ਰੂਪੀ ਪਾਰਸ ਨਾਲ ਪਰਸਾਂਗੇ। ਜੇ ਗੁਰੂ ਰੂਪੀ ਪਾਰਸ ਨਾਲ ਪਰਸਿਆ ਨਹੀਂ, ਗੁਰੂ ਵਾਲਾ ਬਣਿਆ ਨਹੀਂ, ਬਾਰਾਂ ਬੰਨੀ ਦਾ ਸੋਨਾ ਕਿਵੇਂ ਬਣੇਗਾ ਸ਼ੁੱਧ ਬ੍ਰਹਮ ਗਿਆਨੀ? ਹਾਂਜੀ,
ਜਿਉਂ ਪਰਸੈ ਨਾ ਪਰਸੈ,
ਪਾਰਸੈ ਨਾ ਪਰਸੈ,
ਪਾਰਸੈ ਨਾ ਪਰਸੈ।
ਅੱਗੇ ਪੜ੍ਹਾਂਗੇ, ਦੇਵ
ਦੇਵ
ਸੰਸੈ ਗਾਂਠ ਨਾ ਛੂਟੈ,
ਗਾਂਠ ਨਾ ਛੂਟੇ।
ਐ ਦੇਵਾ ਪੰਡਿਤ ਜੀ, ਅੰਦਰੋਂ ਸੰਸਿਆਂ ਦੀ ਗਾਂਠ ਮੈਨੇ ਗੰਢ ਛੁੱਟੀ ਹੋ ਨਹੀਂ, ਟੁੱਟੀ ਹੋ ਨਹੀਂ, ਸੰਸੇ ਬਣੇ ਪਏ ਨੇ, ਪਤਾ ਨਹੀਂ ਗੁਰੂ ਮੁਕਤ ਕਰੂਗਾ ਕਿ ਨਹੀਂ, ਅਰਦਾਸ ਹੋਵੇਗੀ ਕਿ ਨਹੀਂ ਪੂਰੀ, ਨਹੀਂ ਜਿਹੜਾ ਜਪਜੀ ਸਾਹਿਬ ਕਰਿਆ ਦੀ ਕੋਈ ਫਲ ਮਿਲੂਗਾ ਕਿ ਨਹੀਂ। ਸੋ ਇਹਨਾਂ ਦੇ ਸੰਸੇ, ਸੋ ਇਹ ਉਹਨਾਂ ਚਿਰ ਗੁਰੂ ਵਾਲੇ ਬਣੇ ਤੋਂ ਬਿਨਾਂ ਸੰਸਿਆਂ 'ਤੇ ਗੰਢ ਜਿਹੜੀ ਹੈ ਗੁਰੂ ਨੇ ਖੋਲ੍ਹਣੀ ਹੈ। ਹਾਂਜੀ,
ਕਾਮ ਕ੍ਰੋਧ ਮਾਇਆ ਮਦ,
ਮਤ ਸਰ,
ਮਸਤ
ਮਤ ਸਰ,
ਮਤ
ਸਰ, ਹਾਂਜੀ,
ਦਿਨ
ਇਨ ਇਨ ਪੰਚੋ ਮਿਲ,
ਇਹ ਪੰਚੋ ਮਿਲ
ਲੁੱਟੇ
ਲੁੱਟੇ।
ਆ ਕਾਮ ਵੀ ਇੱਕ ਹੋ ਗਿਆ, ਕ੍ਰੋਧ ਦੋ ਹੋ ਗਏ, ਮਾਇਆ ਤੀਜੀ ਹੋ ਗਈ, ਮਦ ਹੰਕਾਰ ਚਾਰ ਹੋ ਗਏ, ਮਤਸਰ ਪੰਜ, ਈਰਖਾ ਹੋ ਗਈ। ਇਨ ਪੰਚੋ ਮਿਲ, ਇਹਨਾਂ ਪੰਜਾਂ ਨਾਲ ਮਿਲਣੇ ਕਰਕੇ ਲੁੱਟਿਆ ਹੀ ਜਾਣਾ। ਰਹਾਓ
ਰਹਾਓ ਹਮ ਵੱਡ ਕਵ
ਕੁਲੀਨ
ਕੁਲੀਨ, ਹਮ ਪੰਡਿਤ ਹਮ ਜੋਗੀ ਸਨੇ ਆਸੀ।
ਹਾਂਜੀ, ਹਮ ਵੱਡ ਅਸੀਂ ਤਾਂ ਵੱਡੇ ਹੁੰਦੇ ਹਾਂ ਜੀ ਬਹੁਤ, ਹਮ ਵੱਡ ਵੱਡੇ ਹਾਂ ਅਸੀਂ, ਕਵ ਅਸੀਂ ਕਵੀ ਹੁੰਦੇ ਹਾਂ ਜੀ, ਕੁਲੀਨ ਸਾਡੀ ਕੁਲ ਬੜੀ ਉੱਚੀ ਹੈ, ਹਮ ਪੰਡਿਤ ਅਸੀਂ ਬੜੇ ਵਿਦਵਾਨ ਹਾਂ, ਹਮ ਜੋਗੀ ਅਸੀਂ ਜਨਿਆ ਜੋਗੀ ਹੁੰਦੇ ਹਾਂ ਜੀ, ਸੰਨਿਆਸੀ ਹੁੰਦੇ ਹਾਂ ਅਸੀਂ ਤਾਂ। ਇੱਦਾਂ ਦੀ ਜਿਹੜੀ ਹੰਗਤਾ ਮੈਂ ਨਾ ਮੈਂ ਅੱਗੇ ਹੋਰ ਕੀ ਕਹਿੰਦੇ ਹਾਂ, ਗਿਆਨੀ ਗੁਣੀ
ਗਿਆਨੀ ਗੁਣੀ ਸੁਰ
ਸੁਰ ਹਮਦਾਤੇ
ਸੁਰ ਹਮਦਾਤੇ, ਇਹ ਬੁੱਧ ਕਬੀਰ ਨਾ ਨਾਸੀ
ਨਾਸੀ ਨਹੀਂ ਨਾਸੀ
ਨਾਸੀ।
ਗਿਆਨੀ ਵੀ ਆ ਜੀ ਅਸੀਂ, ਅਸੀਂ ਗੁਣੀ ਵੀ ਹਾਂ, ਸੂਰ ਸੂਰਮੇ ਹਾਂ, ਹਮਦਾਤੇ ਅਸੀਂ ਦਾਤੇ ਵੀ ਹੁੰਦੇ ਹਾਂ ਜੀ। ਇਹ ਬੁੱਧ ਕਵ ਹੈ ਨਾ ਨਾਸੀ, ਆ ਜਿਹੜੀ ਇੱਦਾਂ ਦੀ ਬੁੱਧੀ ਬਣ ਗਈ ਉੱਪਰ ਜੋ ਗੱਲਾਂ ਕਹੀਆਂ ਨੇ, ਇਹ ਕਦੇ ਨਾਸ ਹੋਈ ਹੋਣੀ। ਹਾਂਜੀ,
ਕਹੇ ਰਵਿਦਾਸ
ਕਹੋ ਰਵਿਦਾਸ
ਕਹੋ ਰਵਿਦਾਸ ਸਵੇ ਨਹੀਂ
ਸਮਝਸ
ਸਮਝਸ ਭੁੱਲ
ਭੁੱਲ ਪਰੇ
ਭੁੱਲ ਪਏ
ਭੁੱਲ
ਭੁੱਲ
ਪਰੇ ਜੈਸੇ ਬੋਰੇ
ਬੋਰੇ।
ਹਾਂਜੀ, ਰਵਿਦਾਸ ਜੀ ਕਹਿੰਦੇ ਸਵੇ ਨਹੀਂ ਸਮਝਸ, ਆ ਜਿਹੜੀ ਉੱਪਰ ਗੱਲਾਂ ਕਹੀਆਂ ਨੇ ਸਾਰੇ ਨਹੀਂ ਕੋਈ ਸਮਝਦੇ ਗੱਲਾਂ ਨੂੰ, ਭੁੱਲ ਪਰੇ ਜੈਸੇ ਬੋਰੇ, ਬਾ ਬੋਲੇ ਵਾਂਗੂ ਭੁੱਲੇ ਹੀ ਫਿਰੀ ਜਾਂਦੇ ਨੇ। ਮੋਹੇ ਆਧਾਰ
ਮੋਹੇ ਆਧਾਰ
ਨਾਮ ਨਾਰਾਇਣ
ਨਾਮ ਨਾਰਾਇਣ
ਜੀਵਨ ਪ੍ਰਾਣ ਧਨ ਮੋਰੇ
ਜੀਵਨ ਪ੍ਰਾਣ ਧਨ ਮੋਰੇ।
ਮੇਰਾ ਆਧਾਰ ਉਹ ਨਾਰਾਇਣ ਪਰਮੇਸ਼ਰ ਦਾ ਨਾਮ ਹੀ ਹੈ, ਰਵਿਦਾਸ ਜੀ ਕਹਿੰਦੇ ਇਹ ਮੇਰਾ ਜੀਵਨ ਮੇਰਾ ਪ੍ਰਾਣ ਇਹ ਮੇਰਾ ਧਨ। ਹਾਂਜੀ, ਸੋ ਪੜ੍ਹ ਲਓ ਇਹਨੂੰ ਸਾਰੇ ਸ਼ਬਦ ਨੂੰ ਇਕੱਠੇ ਹੁਣ ਹਾਜ਼ਰੀ ਲਵਾ ਲਓ। ਰਾਮ ਕਲੀ
ਰਾਮ ਕਲੀ
ਬਾਣੀ ਰਵਿਦਾਸ ਜੀ ਕੀ
ਬਾਣੀ ਰਵਿਦਾਸ ਜੀ ਕੀ
ਇੱਕ ਓਅੰਕਾਰ ਸਤਿਗੁਰ ਪ੍ਰਸਾਦ
ਇੱਕ ਓਅੰਕਾਰ ਸਤਿਗੁਰ ਪ੍ਰਸਾਦ
ਪੜ੍ਹੀਐ ਗੁਣੀਐ ਨਾਮ ਸਭ ਸੁਣੀਐ
ਪੜ੍ਹੀਐ ਗੁਣੀਐ ਨਾਮ ਸਭ ਸੁਣੀਐ
ਅਨੁਭਵ ਭਾਉ ਨ ਦਰਸੈ
ਅਨੁਭਵ ਭਾਉ ਨ ਦਰਸੈ
ਲੋਹਾ
ਲੋਹਾ
ਲੋਹਾ ਕੰਚਨ ਹਿਰਨ ਹੋਏ ਕੈਸੇ
ਲੋਹਾ ਕੰਚਨ ਹਿਰਨ ਹੋਏ ਕੈਸੇ
ਜੋ ਪਾਰਸੈ ਨਾ ਪਰਸੈ
ਜੋ ਪਾਰਸੈ ਨਾ ਪਰਸੈ
ਦੇਵ
ਦੇਵ
ਸੰਸੈ ਗਾਂਠ ਨਾ ਛੂਟੈ
ਸੰਸੈ ਗਾਂਠ ਨਾ ਛੂਟੈ
ਕਾਮ ਕ੍ਰੋਧ ਮਾਇਆ ਮਦ ਮਤਸਰ
ਕਾਮ ਕ੍ਰੋਧ ਮਾਇਆ ਮਦ ਮਤਸਰ
ਇਨ ਪੰਚੋ ਮਿਲ ਲੁਟੇ
ਮਿਲ ਪੰਚੋ ਮਿਲ ਲੁਟੇ
ਰਹਾਓ
ਰਹਾਓ
ਹਮ ਵੱਡ ਕਬ ਕੁਲੀਨ
ਹਮ ਵੱਡ ਕਬ ਕੁਲੀਨ
ਹਮ ਪੰਡਿਤ
ਹਮ ਪੰਡਿਤ
ਹਮ ਜੋਗੀ ਸੰਨਿਆਸੀ
ਹਮ ਜੋਗੀ ਸੰਨਿਆਸੀ
ਗਿਆਨੀ ਗੁਣੀ
ਗਿਆਨੀ ਗੁਣੀ
ਸੂਰ ਹਮਦਾਤੇ
ਸੂਰ ਹਮਦਾਤੇ
ਇਹ ਬੁੱਧ ਕਵ ਹੈ ਨਾ ਨਾਸੀ
ਇਹ ਬੁੱਧ ਕਵ ਹੈ ਨਾ ਨਾਸੀ
ਕਹੋ ਰਵਿਦਾਸ
ਕੌਰਵ ਦਾਸ
ਸਵੈ ਨਹੀਂ ਸਮਝਸ
ਸਵੈ ਨਹੀਂ ਸਮਝਸ
ਭੂਲ ਭਰੇ ਜਸੇ ਬੌਰੇ
ਭੂਲ ਭਰੇ ਜਿਸ ਬੌਰੇ
ਮੋਹੇ ਆਧਾਰ ਨਾਮ ਨਾਰਾਇਣ
ਮੋਹੇ ਆਧਾਰ ਨਾਮ ਨਾਰਾਇਣ
ਜੀਵਨ ਪ੍ਰਾਣ ਧਨ ਮੋਰੇ
ਜੀਵਨ ਪ੍ਰਾਣ ਧਨ ਮੋਰੇ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ